बिछड़िया मिले प्रभु हर दरगह का वसीब हर नमो मंत्र दृढ़ाए कटे नानक सतगुरु तिना मलाया जिना तो के पया संजू नानक सतगुरु तिना मलाया जिना तुरे पया संजू प्यारे दूरों नेड़े चल के रल के आप गुरु दरबार में हाजरी भर रहे हाँ सेवादार नूं बेनती है कि सामने वाला जिहड़ा कमरा है वो खोल दिओ ਉੱਥੇ ਆਵਾਜ਼ ਤੇ ਸੁਣਦੀ ਹੈ ਤੇ ਜੇ ਕੋਈ ਬੱਚੇ ਜ਼ਿਆਦਾ ਰੌਲਾ ਪਾਉਣਗੇ ਫਿਰ ਉੱਥੇ ਭੈਣਾਂ ਲੈ ਕੇ ਬੈਠ ਸਕਦੀਆਂ ਹਨ ਛੋਟੇ ਬੱਚਿਆਂ ਨੂੰ ਮੇਰੀਆਂ ਭੈਣਾਂ ਉੱਥੇ ਨਾਲ ਲੈ ਕੇ ਬੈਠ ਸਕਦੀਆਂ ਹਨ ਸਾਹਮਣੇ ਵਾਲਾ ਜਿਹੜਾ ਕਮਰਾ ਹੈ ਉਹ ਖੋਲ ਦਿਓ ਤੇ ਅਰਜ ਹੈ ਭੈਣਾਂ ਸਾਰੀਆਂ ਨੂੰ ਕਿ ਬੱਚੇ ਤੇ ਪਿਆਰੇ ਹੀ ਹੈ ਪਰ ਆਪਾਂ ਖਿਆਲ ਰੱਖੀਏ ਕਿ ਸਤਸੰਗ ਦਾ ਸਮਾਂ ਹੈ ਹਰ ਬੰਦੇ ਦੀ ਇੱਥੇ ਬਿਜੀ ਲਾਈਫ ਹੈ ਸਾਰੇ ਬੰਦੇ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਰਹਿੰਦੇ ਹੈ ਕਦੀ ਕਦੀ ਸਮਾਂ ਮਿਲਦਾ ਤੇ ਜਦੋਂ ਟਾਈਮ ਬਣੇ ਕਦੇ ਇੱਦਾਂ ਦਾ ਸਬੱਬ ਬਣੇ ਉਹਨੂੰ ਮਿਸ ਨਹੀਂ ਕਰਨਾ ਚਾਹੀਦਾ ਤੇ ਆਪਾਂ ਸਾਰੇ ਭੈਣ ਭਰਾ ਰਲ ਕੇ ਕੁਝ ਸਮਾਂ ਗੁਰਬਾਣੀ ਨੂੰ ਸਮਝੀਏ ਵਿਚਾਰੀਏ ਗੁਰਬਾਣੀ ਨੂੰ ਵਿਚਾਰਦਿਆਂ ਵਿਚਾਰਦਿਆਂ ਆਪਣੇ ਕਰਮਾਂ ਨੂੰ ਵੀ ਵਿਚਾਰੀਦਾ ਇੱਕ ਪਾਸੇ ਬਾਣੀ ਨੂੰ ਵਿਚਾਰੀਦਾ ਬਾਣੀ ਕੀ ਕਹਿੰਦੀ ਹੈ ਸਤਿਗੁਰੂ ਕੀ ਕਹਿੰਦੇ ਹੈ ਤੇ ਨਾਲ ਦੀ ਨਾਲ ਆਪਣੇ ਕਰਮਾਂ ਨੂੰ ਵੀ ਵਿਚਾਰੀਦਾ ਵੀ ਮੈਂ ਕੰਮ ਕਿੱਦਾਂ ਦੇ ਕਰਦਾ ਬੜੇ ਬੰਦੇ ਬਾਣੀ ਤੇ ਵਿਚਾਰਦੇ ਰਹਿੰਦੇ ਆ ਨਾਲ ਆਪਣੇ ਕੰਮ ਨਹੀਂ ਵਿਚਾਰਦੇ ਬਾਣੀ ਨੂੰ ਵਿਚਾਰਦਿਆਂ ਵਿਚਾਰਦਿਆਂ ਆਪਣੇ ਕੰਮਾਂ ਨੂੰ ਵੀ ਵਿਚਾਰਨਾ ਵੀ ਉਹ ਕੀ ਕਹਿੰਦੇ ਆ ਤੇ ਮੈਂ ਕੀ ਕਰਦਾ ਹਾਂ ਫਿਰ ਹੌਲੀ ਹੌਲੀ ਸਮਝਣ ਦੀ ਕੋਸ਼ਿਸ਼ ਕਰਦੇ ਆ ਫਿਰ ਬਦਲਣ ਦੀ ਕੋਸ਼ਿਸ਼ ਕਰਦੇ ਸਾਨੂੰ ਬਦਲਣ ਵਾਲਾ ਮੇਰੇ ਵੀਰੋ ਇੱਕੋ ਹੀ ਬੰਦਾ ਹੈ ਮੇਰੀਆਂ ਭੈਣਾਂ ਨੋਟ ਕਰਿਓ ਦੁਨੀਆਂ ਵਿੱਚ ਤੁਹਾਨੂੰ ਇੱਕੋ ਹੀ ਇਨਸਾਨ ਚੇਂਜ ਕਰ ਸਕਦਾ ਇੱਕੋ ਹੀ ਉਹ ਪਤਾ ਕੌਣ ਹੈ ਉਹ ਹੈ ਤੂੰ ਆਪ ਹੋਰ ਕੋਈ ਚੇਂਜ ਨਹੀਂ ਕਰ ਸਕਦਾ ਮੈਂ ਆਪਣੇ ਆਪ ਨੂੰ ਆਪ ਚੇਂਜ ਕਰਨਾ ਹੈ ਤੁਸੀਂ ਆਪਣੇ ਆਪ ਨੂੰ ਆਪ ਚੇਂਜ ਕਰਨਾ ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਦੂਸਰੇ ਦਾ ਕੋਈ ਰੋਲ ਨਹੀਂ ਬਦਲਣ ਵਿੱਚ ਗੁਰੂ ਰਾਮਦਾਸ ਜੀ ਦੇ ਘਰ ਜੰਮਦਾ ਪ੍ਰਿਥੀ ਚੰਦ ਉਹਨੇ ਆਪਣੇ ਆਪ ਨੂੰ ਨਹੀਂ ਬਦਲਿਆ ਇਸ ਕਰਕੇ ਬਦਲ ਨਹੀਂ ਸਕਿਆ ਗੁਰੂ ਹਰਿਦਾਸ ਸਾਹਿਬ ਜੀ ਦੇ ਘਰ ਜੰਮਦਾ ਰਾਮ ਰਾਏ ਉਹਨੇ ਆਪਣੇ ਆਪ ਨੂੰ ਨਹੀਂ ਬਦਲਿਆ ਇਸ ਕਰਕੇ ਬਦਲ ਨਹੀਂ ਸਕਿਆ ਸਾਨੂੰ ਬਦਲਣ ਵਾਲੇ ਅਸੀਂ ਆਪ ਹੀ ਹਾਂ ਅਸੀਂ ਅੱਜ ਜਿੱਦਾਂ ਦੇ ਹਾਂ ਜਿੱਦਾਂ ਦੇ ਵੀ ਅਸੀਂ ਹਾਂ ਇਹਨਾਂ ਦੇ ਅਸੀਂ ਆਪਣੇ ਆਪ ਨੂੰ ਆਪ ਹੀ ਬਣਾਇਆ ਤੇ ਜੇ ਚੇਂਜ ਕਰਨਾ ਹੈ ਤੇ ਅਸੀਂ ਹੀ ਆਪਣੇ ਆਪ ਨੂੰ ਚੇਂਜ ਕਰਨਾ ਬਦਲਣਾ ਨਹੀਂ ਤੇ ਕੋਈ ਦੁਨੀਆਂ ਦੀ ਤਾਕਤ ਸਾਨੂੰ ਬਦਲ ਨਹੀਂ ਸਕਦੀ ਜੇ ਅਸੀਂ ਆਪਣੇ ਆਪ ਨੂੰ ਨਾ ਬਦਲਿਆ ਤਾਂ ਕਰਕੇ ਥੋੜ੍ਹਾ ਜਿਹਾ ਚਿਰ ਕੋਸ਼ਿਸ਼ ਕਰੋ ਕਿ ਦੀਵਾਨ ਦਾ ਮਾਹੌਲ ਬਣੇ ਸਤਸੰਗ ਦਾ ਮਾਹੌਲ ਬਣੇ ਤੇ ਬੱਚਿਆਂ ਦੇ ਸ਼ੋਰ ਸ਼ਰਾਬੇ ਵਿੱਚ ਫਿਰ ਆਨੰਦ ਨਹੀਂ ਬਣਦਾ ਰਸਮੀ ਨਹੀਂ। ਤੇ ਮੇਰੀਆਂ ਜਿਹੜੀਆਂ ਭੈਣਾਂ ਨੂੰ ਬੇਨਤੀ ਹੈ ਵੀ ਜੇ ਬੱਚਾ ਨਾ ਹੀ ਟਿਕੇ ਫਿਰ ਆਪਾਂ ਬਾਹਰਲੇ ਪਾਸੇ ਜਿੱਥੇ ਸਾਰੀਆਂ ਭੈਣਾਂ ਬੈਠੀਆਂ ਸਾਰੇ ਇਕੱਠੇ ਬੱਚੇ ਉੱਥੇ ਬੈਠ ਸਕਦੇ ਹੈ, ਆਵਾਜ਼ ਸੁਣੀ ਜਾਏਗੀ, ਬੱਚਿਆਂ ਦਾ ਰੌਲਾ ਅੰਦਰ ਤੱਕ ਨਹੀਂ ਆਇਆ। ਆਪਾਂ ਜਿੰਨੇ ਕੁ ਬੈਠੇ ਹਾਂ ਆਪਾਂ ਟਿਕਾ ਬਣਾ ਕੇ ਹਾਜ਼ਰ ਹੋ ਕੇ ਆਪਣੇ ਆਪ ਨੂੰ ਜੋੜ ਕੇ ਬੈਠੀਏ ਤਦ ਥੋੜਾ ਸਮਾਂ ਆਪਾਂ ਰਲ ਕੇ ਲਾਹਾ ਲੈ ਸਕੀਏ। ਕੋਈ ਇਸ ਨਾਲ ਬਾਜੀ ਨਾ ਰਵੇ, ਨਾਲ ਨਾਲ ਪੜ੍ਹੋ। ਪੰਚਮ ਪਾਤਸ਼ਾਹ ਕਹਿੰਦੇ ਹੈ ਲੋਕੀ ਬੜੀਆਂ ਵਿਧੀਆਂ ਬਣਾਈ ਫਿਰਦੇ ਆ ਰੱਬ ਨੂੰ ਮਿਲਣ ਲਈ, ਪਰਮਾਤਮਾ ਨੂੰ ਲੱਭਣ ਲਈ ਲੋਕ ਬੜਾ ਕੁਛ ਕਰਦੇ ਹੈ, ਪਰ ਮਹਾਰਾਜ ਕਹਿੰਦੇ ਜਿਹੜੇ ਆ ਤਰੀਕੇ ਲੋਕ ਕਰਦੇ ਹੈ ਨਾ ਇਹਨਾਂ ਤਰੀਕਿਆਂ ਨਾਲ ਕੱਖ ਨਹੀਂ ਸਫਲਤਾ ਲੱਗਦਾ। ਕਿਹੜੇ ਕਿਹੜੇ ਤਰੀਕੇ ਕਰਦੇ ਹੈ? ਰੱਬ ਲੱਭਣਾ ਹੈ, ਰੱਬ ਨੂੰ ਮਿਲਣਾ ਹੈ। ਪੰਚਮ ਪਾਤਸ਼ਾਹ ਨੇ ਸਾਰੇ ਹੀ ਗਿਣ ਦਿੱਤੇ ਹੈ ਤੇ ਜੇ ਤੁਸੀਂ ਧਿਆਨ ਲਾ ਕੇ ਵੇਖੋਗੇ ਜਿਹੜੇ ਕਹਿੰਦੇ ਤਰੀਕਿਆਂ ਦਾ ਫਾਇਦਾ ਕੋਈ ਨਹੀਂ, ਤੁਹਾਨੂੰ ਇਹ ਲੱਗੇਗਾ ਸਿੱਖ ਕੌਮ ਉਹ ਸਾਰੇ ਤਰੀਕੇ ਕਰ ਰਹੀ ਹੈ, ਜਿਨ੍ਹਾਂ ਤੋਂ ਰੋਕਿਆ ਉਹ ਸਾਰੇ ਕੰਮ ਕਰਦੇ, ਜਿਨ੍ਹਾਂ ਨੂੰ ਕਹਿੰਦੇ ਨੇ ਫਾਲਤੂ ਕਰਮ ਹੈ ਇਹਨਾਂ ਦਾ ਫਾਇਦਾ ਕੋਈ ਨਹੀਂ ਹੁੰਦਾ। ਬੰਦੇ ਦੀ ਟੋਹ ਜੀ ਤੇ ਬਣ ਜਾਂਦੀ ਹੈ ਵੀ ਧਰਮ ਕਰਮੀ ਏਦਾਂ ਜੇ ਲੱਗਦਾ ਤੇ ਬਹੁਤ ਵੀ ਬੜਾ ਧਰਮੀ ਬਣ ਗਿਆ, ਪਰ ਚੇਂਜ ਕੁਛ ਨਹੀਂ ਹੁੰਦਾ, ਮਾਇੰਡ ਨਹੀਂ ਡਿਵੈਲਪ ਹੁੰਦਾ ਇਹਨਾਂ ਦਾ। ਕਿਹੜੇ ਕਿਹੜੇ ਤਰੀਕੇ ਹੈ ਸੁਣੋ ਜਰਾ, ਸਿੱਧੇ ਸ਼ਬਦ ਨੂੰ ਛੇਤੀ ਸਮਝਿਆ ਜਾ ਸਕਦਾ। ਸਾਰੇ ਪੜ੍ਹੇ ਹੋ ਗਈ ਨਾਲ
ਪਿਆਰੇ ਇਨ ਬਿਤ ਮਿਲਣਾ ਚਾਹੀ ਪਿਆਰੇ ਇਨ ਬਿਤ ਮਿਲਣਾ ਚਾਹੀ ਹਾਂ ਇਨ ਬਿਤ Yeah. ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ 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 ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ।
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਦਸ ਘੰਟੇ ਦਾ ਸਫ਼ਰ ਕਰਕੇ ਆਇਆ, ਕੋਈ ਬਾਰਾਂ ਘੰਟੇ ਲੰਬਾ ਸਫ਼ਰ ਕਰਕੇ ਇੱਥੇ ਪਹੁੰਚਿਆ, ਕਈ ਮੇਰੇ ਵੀਰ ਕੈਨੇਡਾ ਤੋਂ ਆਏ, ਕੋਈ ਸ਼ਿਕਾਗੋ ਤੋਂ ਆਇਆ, ਕੋਈ ਮਿਸ਼ੀਗਨ ਤੋਂ ਆਇਆ, ਕੋਈ ਇੰਡੀਆਨਾ ਸਟੇਟ ਤੋਂ ਆਇਆ, ਅਤੇ ਸਾਰਿਆਂ ਦੇ ਮਨ ਵਿੱਚ ਇੱਕੋ ਹੀ ਚਾਅ, ਇੱਕੋ ਹੀ ਸ਼ੌਂਕ, ਅੰਦਰ ਕੁਝ ਸਮਾਂ ਰਲ ਮਿਲ ਕੇ ਬੈਠਾਂਗੇ, ਸਾਰੇ ਭੈਣ ਭਰਾ ਇਕੱਠੇ ਹੋਵਾਂਗੇ, ਜ਼ਿੰਦਗੀ ਦੇ ਵਿੱਚ ਕੁਝ ਪਲ ਰਲ ਮਿਲ ਕੇ ਬਾਣੀ ਨੂੰ ਵਿਚਾਰਾਂਗੇ, ਸਮਝਾਂਗੇ ਅਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਗੱਲ ਨੂੰ ਆਪਾਂ ਸਾਰਿਆਂ ਨੇ ਸਮਝਣਾ ਹੈ ਕਿ ਬੱਚਿਆਂ ਦਾ ਖਿਆਲ ਰੱਖਣਾ, ਜੇ ਰੌਲਾ ਰੱਪਾ ਪੈਂਦਾ ਰਿਹਾ ਫਿਰ ਰਸ ਨਹੀਂ ਬਣਦਾ, ਫਿਰ ਸਾਰੇ ਏਡੀ ਏਡੀ ਦੂਰੋਂ ਇਸ ਵਾਸਤੇ ਆਏ ਆ ਕਿ ਆਪਾਂ ਕੁਝ ਸਮਾਂ ਵਿਚਾਰ ਕਰੀਏ, ਸਮਝੀਏ। ਅਤੇ ਜੇ ਬੱਚਿਆਂ ਦਾ ਸ਼ੋਰ ਸ਼ਰਾਬਾ ਜ਼ਿਆਦਾ ਹੁੰਦਾ ਰਹੇ ਫਿਰ ਸਾਰਿਆਂ ਦਾ ਧਿਆਨ ਹਿੱਲਦਾ ਰਹਿੰਦਾ, ਅਤੇ ਜਿੰਨਾ ਚਿਰ ਆਪਣਾ ਧਿਆਨ ਹੀ ਨਹੀਂ ਜੁੜੇਗਾ ਫਿਰ ਨਾ ਸੁਣਨ ਵਾਲਿਆਂ ਦਾ ਰਸ ਬਣਦਾ, ਨਾ ਸੁਣਾਉਣ ਵਾਲਿਆਂ ਦਾ ਰਸ ਬਣਦਾ। ਇਸ ਕਰਕੇ ਬੜੇ ਚਾਅ ਨਾਲ, ਬੜੇ ਪਿਆਰ ਨਾਲ ਜਿਹੜੇ ਸਾਰੇ ਆਏ ਆ, ਇੱਕ ਤਾਂ ਇਸ ਸਥਾਨ 'ਤੇ ਪਹੁੰਚਣ 'ਤੇ ਸਾਰਿਆਂ ਵੀਰਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਹੈ ਕਿ ਆਪਾਂ ਸਾਰੇ ਇਸ ਸਥਾਨ 'ਤੇ ਹਾਜ਼ਰੀ ਭਰ ਰਹੇ ਹਾਂ ਅਤੇ ਪਿਆਰ ਨਾਲ ਆਪਾਂ ਸੁਣਨ ਦੀ, ਸਮਝਣ ਦੀ ਕੋਸ਼ਿਸ਼ ਕਰਨੀ ਹੈ, ਟਕਾ ਬਣਾ ਕੇ ਬੈਠਣ ਦੀ ਕੋਸ਼ਿਸ਼ ਕਰਨੀ ਹੈ। ਆਪਾਂ ਇੱਕ ਧਾਰਨਾ ਗਾ ਰਹੇ ਸੀ ਕਿ ਸਿੱਖ ਲੈ ਪਿਆਰੇ ਆ ਜ਼ਿੰਦਗੀ
ਸਦਾ,
ਸਾਰੇ ਕਹਿ ਰਹੇ ਸੀ ਨਾ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ
ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ। ਵਾਹ ਵਾਹ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ
ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ
ਜ਼ਿੰਦਗੀ ਸਦਾ
ਸਦਾ ਦੀ ਜ਼ਿੰਦਗੀ ਹੈ। ਇਹ ਕੀ ਹੈ ਸਦਾ ਜਿਉਣ ਵਾਲੀ ਜ਼ਿੰਦਗੀ? ਵੀ ਅਸੀਂ ਸਦਾ ਨਹੀਂ ਜਿਉਂਦੇ, ਅਸੀਂ ਵੀ ਤਾਂ ਜਿਉਂ ਹੀ ਰਹੇ ਹਾਂ, ਪਰ ਮਾਫ ਕਰਨਾ ਜੀ, ਜ਼ਿੰਦਗੀ ਨੂੰ ਮਾਣਦਾ ਕੋਈ ਕੋਈ ਹੈ, ਬਹੁਤੇ ਤਾਂ ਦਿਨ ਕੱਟੀ ਕਰਦੇ ਆ, ਟਾਈਮ ਪਾਸ ਕਰ, ਚਾਹੇ ਉਹਨਾਂ ਨੂੰ ਇੰਡੀਆ 'ਚ ਬੈਠਿਆਂ ਨੂੰ ਵੇਖ ਲਓ, ਚਾਹੇ ਅਮਰੀਕਾ 'ਚ ਬੈਠਿਆਂ ਨੂੰ ਵੇਖ ਲਓ, ਬਾਹਰਲਿਆਂ ਦੇਸ਼ਾਂ ਵਿੱਚ ਆਏ ਬੰਦੇ ਵੀ ਬਹੁਤ ਵੇਖੇ ਆ ਜਿਹਨਾਂ ਨੂੰ ਪੁੱਛੀਦਾ ਕੀ ਹਾਲ ਚਾਲ ਹੈ ਜੀ, ਬਸ ਲੰਘ ਰਹੀ ਹੈ, ਟਾਈਮ ਜਿਹਾ ਪਾਸ ਕਰਦੇ, ਸਭ ਕੁਛ ਕੋਲ ਹੈ, ਕਿਸੇ ਗੱਲ ਦੀ ਕਮੀ ਨਹੀਂ, ਪਰ ਖੜੇ ਕਿੱਥੇ ਹੈ, ਟਾਈਮ ਜਿਹਾ ਪਾਸ ਕਰਦੇ। ਸਦਾ ਦੀ ਜ਼ਿੰਦਗੀ ਕੀ ਹੁੰਦੀ ਹੈ, ਉਹ ਤੇ ਜਦੋਂ ਸਮਝ ਆਉਂਦੀ ਹੈ, ਅਕਲ ਆਉਂਦੀ ਹੈ, ਫਿਰ ਜ਼ਿੰਦਗੀ ਸਦਾ ਦੀ ਜਿਉਈ ਜਾ ਸਕਦੀ। ਜਿਹੜੀ ਆਪਾਂ ਪਹਿਲਾਂ ਸ਼ਬਦ ਪੜ੍ਹਿਆ ਹੈ, ਸਦਾ ਦੀ ਜ਼ਿੰਦਗੀ ਜਿਉਣ ਵਾਸਤੇ ਹਰ ਕੰਮ ਅਕਲ ਨਾਲ ਕਰਨਾ ਪਏਗਾ, ਜਦੋਂ ਵੀ ਜੋ ਵੀ ਕਰਨਾ ਹੈ ਸਮਝ ਨਾਲ ਕਰਨਾ ਪਏਗਾ। ਅਤੇ ਜਿਹੜੇ ਅਕਲ ਵਾਲੇ ਹੈ, ਜਿਹੜੇ ਸਮਝ ਵਾਲੇ ਹੈ, ਜਿਹੜੇ ਨੌਲੇਜ ਵਾਲੇ ਹੈ, ਉਹ ਜ਼ਿੰਦਗੀ ਨੂੰ ਮਾਣਦੇ ਹੈ, ਜ਼ਿੰਦਗੀ ਦਾ ਰਸ ਲੈਂਦੇ ਹੈ, ਇੱਕ ਇੱਕ ਸੈਕਿੰਡ ਉਹ ਜਿਉਂਦੇ ਹੈ, ਉਹਨਾਂ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਇੱਕ ਮਿੰਟ ਵੀ ਕਦੇ ਖਰਾਬ ਨਹੀਂ ਹੁੰਦਾ, ਉਹ ਜ਼ਿੰਦਗੀ ਮਾਣਦੇ ਹੈ। ਅਤੇ ਮਾਣਦੇ ਕੌਣ ਹੈ ਜੀ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ
ਝੂਰੀ
ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਮਾਣਦੇ ਹੈ ਜਦੋਂ ਸੱਚਾ ਗਿਆਨ ਹੋਵੇ, ਅਕਲ ਹੋਵੇ, ਸਮਝ ਵਾਲੇ ਜ਼ਿੰਦਗੀ ਨੂੰ ਮਾਣ ਰਹੇ ਹੈ, ਬਾਕੀ ਤੇ ਟਾਈਮ ਪਾਸ ਹੋ ਰਿਹਾ, ਦਿਨ ਕੱਟੀ ਹੋ ਰਹੀ। ਤੇ ਜ਼ਿੰਦਗੀ ਨੂੰ ਮਾਣੀਏ ਕਿਵੇਂ, ਸਤਿਗੁਰ ਦੀ ਬਾਣੀ ਤੋਂ ਇਹ ਸਿੱਖਣਾ। ਸਤਿਗੁਰ ਕੋਲ ਆਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ 'ਚੋਂ ਗਿਆਨ ਲੈ ਕੇ ਜ਼ਿੰਦਗੀ ਨੂੰ ਮਾਣੀਏ ਕਿਵੇਂ, ਜ਼ਿੰਦਗੀ ਦੇ ਵਿੱਚ ਰਸ ਪੈਦਾ ਕਿਵੇਂ ਹੋਵੇ। ਜਿਹੜੀ ਸਾਡੀ ਲਾਈਫ ਬੇਰਸੀ ਹੋਈ ਰਹਿੰਦੀ ਹੈ, ਬੇਢੰਗੀ ਹੋਈ ਰਹਿੰਦੀ ਹੈ, ਉਹ ਰਸ ਕਿਵੇਂ ਆਵੇ। ਤੇ ਗੁਰਮਿਲ ਚੱਜ ਅਚਾਰ ਸਿੱਖ, ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਕਦੇ ਵੀ ਦੁੱਖ ਨਹੀਂ ਲੱਗਣਾ। ਹੁਣ ਹਾਲ ਕੀ ਹੈ, ਕਬਹੂੰ ਜੀੜਾ ਊਬ ਚੜਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਕਦੀ ਕਦੀ ਤੇ ਬੜੇ ਉੱਪਰ ਹੁੰਦੇ ਆ, ਅਪ ਹੁੰਦੇ ਆ, ਊਬ ਚੜਤ ਹੈ, ਕਬਹੂੰ ਜਾਏ ਪਿਆਲੇ, ਕਦੇ ਬਿਲਕੁਲ ਹੀ ਡਾਊਨ ਹੋ ਜਾਂਦੇ ਆ, ਕਦੇ ਕਦੇ ਬਹੁਤ ਕਾਇਮ ਹੁੰਦੇ ਆ, ਕਦੇ ਕਦੇ ਡਾਊਨ ਹੋ ਜਾਂਦੇ ਆ। ਪਰ ਜਦੋਂ ਅਸੀਂ, ਸਾਨੂੰ ਅਕਲ ਆ ਗਈ, ਸਮਝ ਆ ਗਈ, ਫਿਰ ਜ਼ਿੰਦਗੀ ਮੰਨਣੀ ਸਿੱਖ ਲਾਂਗੇ। ਹਰ ਵੇਲੇ ਕਿੱਦਾਂ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਕਿੱਦਾਂ ਕਾਇਮ ਕਾਇਮ ਰਹਿਣਾ, ਉਹ ਫਿਰ ਸਾਰਾ ਕੁਝ ਅਸੀਂ ਸਿੱਖ ਲੈਂਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਖਾਲਸਾ ਸਜਾਉਂਦੇ ਹੈ, ਅਤੇ ਦਿਨ ਕਿਹੜਾ ਚੁਣਦੇ ਸੀ, ਉਹਨਾਂ ਨੇ ਦਿਨ ਚੁਣਿਆ ਗੁਰੂ ਨਾਨਕ ਦੇ ਆਉਣ ਵਾਲਾ ਦਿਨ, ਜਿਸ ਦਿਨ ਗੁਰੂ ਨਾਨਕ ਪ੍ਰਗਟ ਹੋਏ, ਕਹਿੰਦੇ ਉਸੇ ਦਿਨ ਹੀ ਖਾਲਸਾ ਪ੍ਰਗਟ ਹੋਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਜਿੰਨੇ ਪੁਰਾਣੇ ਬੈਠੇ ਹੋ, ਤੁਹਾਨੂੰ ਚੇਤਾ ਨਹੀਂ ਕਿਤਾਬਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਦਿਨ ਹੈ, ਕੀ ਤਰੀਕ ਪੜ੍ਹਦੇ ਹੁੰਦੇ ਸੀ, ਕੀ ਪੜ੍ਹਦੇ ਹੁੰਦੇ ਸੀ, ਕਿੰਨੀ ਅਪ੍ਰੈਲ ਭਲਾ, ਹੈਂਜੀ ਬੋਲੋ, 14 ਅਪ੍ਰੈਲ 1469 ਅਪ੍ਰੈਲ ਦਾ ਮਹੀਨਾ, ਸਾਰੀਆਂ ਕਿਤਾਬਾਂ 'ਚ ਅਪ੍ਰੈਲ ਪੜ੍ਹਦੇ ਸੀ। ਅਤੇ ਜਿਸ ਦਿਨ ਗੁਰੂ ਨਾਨਕ ਦਾ ਪ੍ਰਗਟ ਹੈ, ਦਿਹਾੜਾ ਹੈ, ਉਸੇ ਦਿਨ ਹੀ ਖਾਲਸਾ ਪ੍ਰਗਟ ਹੁੰਦਾ, ਇੱਕੋ ਦਿਨ। ਗੁਰੂ ਗੋਬਿੰਦ ਸਿੰਘ ਉਹੀ ਦਿਨ ਚੁਣਦੇ ਹੈ, ਇਹ ਦਿਨ ਹੈ ਜਿਹੜਾ, ਉਸੇ ਦਿਨ ਹੀ ਗੁਰੂ ਸਾਹਿਬ ਨੇ ਖਾਲਸਾ ਸਜਾਇਆ। ਚਲੋ ਇਸ ਟੋਪਿਕ 'ਤੇ ਆਪਾਂ ਗੱਲ ਕੱਲ੍ਹ ਦੇ ਦੀਵਾਨ 'ਚ ਕਰਾਂਗੇ, ਜ਼ਰਾ ਇਸ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿਹੜੀ ਮੈਂ ਅਰਜ਼ ਕਰਦਾ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੇ ਜੀਵਨ ਵੇਖੀਏ, ਇੱਦਾਂ ਥੋੜ੍ਹਾ ਕਦੇ ਅਪ ਕਦੇ ਡਾਊਨ, ਅਪ ਡਾਊਨ ਤੇ ਬਾਹਰ ਹੁੰਦਾ, ਘਾਟਾ ਵਾਧਾ ਤੇ ਬਾਹਰ ਹੁੰਦਾ, ਅੰਦਰੋਂ ਤੇ ਬੈਲੈਂਸ ਹੁੰਦਾ, ਸਹਿਜ ਹੁੰਦਾ, ਅੰਦਰ ਥੋੜ੍ਹਾ ਅਪ ਡਾਊਨ ਹੁੰਦਾ। ਕੱਲ੍ਹ ਇੱਥੇ ਇੱਕ ਪਰਿਵਾਰ ਆਇਆ ਸੀ, ਮੈਂ ਇੱਥੇ ਪਰਸੋਂ ਮੈਂ ਲੰਗਰ 'ਚ ਬੈਠਾ ਸੀ ਅਤੇ ਚਾਹ ਪੀਂਦਿਆਂ ਪੀਂਦਿਆਂ ਉਹ ਮੇਰੇ ਨਾਲ ਗੱਲਬਾਤ ਲੱਗ ਕਰਨ, ਕਹਿੰਦੇ ਥੋੜ੍ਹਾ ਜਿਹਾ ਅਰਦਾਸ ਕਰਵਾ ਦਿਓ। ਮੈਂ ਕਿਹਾ ਜੀ ਕਿੱਦਾਂ ਬਈ ਥੋੜ੍ਹਾ ਜਿਹਾ ਸੈਟਿੰਗ ਹੋ ਜਾਏ, ਕਈ ਪ੍ਰੋਬਲਮਸ ਨੇ ਜ਼ਿੰਦਗੀ ਦੇ ਵਿੱਚ, ਮੁਸ਼ਕਲਾਂ ਹੈ, ਉਹਦੇ ਲਈ ਥੋੜ੍ਹਾ ਜਿਹਾ ਠੀਕ ਹੋ ਜਾਏ, ਕੋਈ ਢੰਗ ਕੋਈ ਤਰੀਕਾ ਦੱਸ ਦਿਓ, ਕੋਈ ਕਿਵੇਂ ਕਰੀਏ, ਕਿਵੇਂ ਠੀਕ ਹੋਵੇ ਸਾਰਾ ਕੁਛ। ਅਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਜੀ ਜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਦੇ ਹਾਂ ਅਸੀਂ, ਪੜ੍ਹਦੇ ਹਾਂ, ਜੇ ਸਾਡੇ ਦਿਮਾਗ 'ਚ ਆਉਂਦਾ ਕੁਛ, ਅਤੇ ਸਾਡੇ ਗੁਰੂ ਸਾਹਿਬ ਨਾਲ ਬਾਹਰ ਠੀਕ ਕਰਨ ਦੀ ਗੱਲ ਨਹੀਂ ਕਰਦੇ। ਬਾਹਰ ਤੇ ਇੱਕ ਚੀਜ਼ ਠੀਕ ਕਰੋਗੇ ਦੂਜੀ ਖਰਾਬ ਹੋ ਜਾਂਦੀ ਹੈ, ਦੂਜੀ ਠੀਕ ਕਰੋਗੇ ਤੀਜੀ ਖਰਾਬ ਹੋ ਜਾਂਦੀ, ਤੀਜਾ ਕੰਮ ਠੀਕ ਹੋਇਆ ਚੌਥਾ ਖਰਾਬ ਹੋ ਜਾਂਦਾ। ਮਹਾਰਾਜ ਕਹਿੰਦੇ ਆਪਣੀ ਹੀ ਟਿਊਨਿੰਗ ਕਰਕੇ ਰੱਖ, ਤੇਰਾ ਹੀ ਤੈਨੂੰ ਹੀ ਏਡਾ ਵੱਡਾ ਕਰਦੀ ਹੈ, ਤੇਰੀ ਸਮਝ ਦਾ ਪੱਧਰ ਏਡਾ ਵੱਡਾ ਕਰਦੀ ਹੈ, ਗਿਆਨ ਲੈ ਸਮਝ ਲੈ ਆਪਣੇ ਆਪ ਨੂੰ ਏਡਾ ਵੱਡਾ ਕਰ ਲੈ ਵੀ ਬਾਹਰ ਜੋ ਮਰਜ਼ੀ ਹੁੰਦਾ ਰਹੇ, ਤੇਰੀ ਟਿਊਨਿੰਗ ਐਸੀ ਹੋਵੇ ਵੀ ਹਿੱਲੇ ਹੀ ਨਾ, ਬਾਹਰ ਜੋ ਮਰਜ਼ੀ ਬਦਲਦਾ ਰਹੇ, ਤੂੰ ਅੰਦਰੋਂ ਨਾ ਬਦਲੇ। ਗੁਰਬਾਣੀ ਸਾਨੂੰ ਅੰਦਰੋਂ ਇੰਨਾ ਕਾਇਮ ਕਰ ਦਿੰਦੀ, ਇੰਨਾ ਉੱਚਾ ਕਰ ਦਿੰਦੀ ਵੀ ਦੁੱਖ ਨੀਵੇਂ ਰਹਿ ਜਾਂਦੇ ਆ। ਧਿਆਨ ਨਾਲ ਸੁਣਿਓ ਪਿਆਰਿਓ, ਜਦੋਂ ਬੰਦਾ ਉੱਚਾ ਹੋ ਜਾਂਦਾ ਨਾ ਜੀ, ਉੱਚਾ, ਫਿਰ ਮੁਸ਼ਕਲਾਂ ਦੁੱਖ ਨੀਵੇਂ ਹੋ ਜਾਂਦੇ ਆ। ਬੰਦਾ ਉੱਚਾ ਹੋ ਜਾਂਦਾ ਜਦੋਂ, ਤੇ ਉੱਚਾ ਹੋਣ ਦਾ ਮਤਲਬ ਵੀ ਅਮਰੀਕਾ ਆ ਜਾਂਦਾ, ਇਹ ਉੱਚਾ ਹੋਣਾ ਹੈ, ਕਰੋੜਾਂਪਤੀ ਬਣ ਜਾਣਾ ਇਹ ਉੱਚਾ ਹੋਣਾ ਹੈ, ਮਿਲੀਅਨ ਡਾਲਰ ਇਕੱਠੇ ਕਰ ਲੈਣੇ ਇਹ ਉੱਚਾ ਹੋਣਾ ਹੈ, ਸੋਹਣੇ ਕੱਪੜੇ ਪਾ ਲਓ ਇਹ ਉੱਚਾ ਹੋਣਾ ਹੈ। ਨਹੀਂ, ਮਨ ਨੀਵਾਂ
ਮਤ,
ਬੋਲੋ, ਮਨ ਨੀਵਾਂ ਮਤ ਉੱਚੀ, ਜਦੋਂ ਮਤ ਉੱਚੀ ਹੋਵੇ ਫਿਰ ਦੁੱਖ ਛੋਟੇ ਲੱਗਦੇ ਆ। ਮਨ ਉੱਚਾ, ਜਦੋਂ ਦਿਮਾਗ ਉੱਚਾ ਹੋ ਗਿਆ, ਅਕਲ ਹੋ ਗਈ, ਸਮਝ ਹੋ ਗਈ, ਤੇ ਫਿਰ ਮੁਸ਼ਕਲਾਂ ਛੋਟੀਆਂ ਹੁੰਦੀਆਂ। ਬਾਹਰ ਕੁਛ ਨਹੀਂ ਬਦਲਣਾ, ਅੰਦਰ ਬਦਲਣਾ ਹੁੰਦਾ, ਆਪਣੇ ਆਪ ਨੂੰ ਬਦਲਣਾ ਹੁੰਦਾ। ਤੇ ਗੁਰਬਾਣੀ ਦੇ ਗਿਆਨ ਨਾਲ ਅਸੀਂ ਇੰਨੇ ਕਾਇਮ ਹੋ ਜਾਂਦੇ ਹਾਂ, ਇੰਨੇ ਕਾਇਮ ਹੋ ਜਾਂਦੇ ਹਾਂ, ਇੰਨੇ ਉੱਚੇ ਹੋ ਜਾਂਦੇ ਹਾਂ, ਸਮਝ ਆ ਜਾਂਦੀ ਹੈ ਕਿ ਦੁੱਖ ਜਿਹੜੇ ਆ ਥੱਲੇ ਹੀ ਰਹਿ ਜਾਂਦੇ ਆ, ਨੀਵੇਂ ਹੀ ਰਹਿ ਜਾਂਦੇ, ਵੱਡੀਆਂ ਵੱਡੀਆਂ ਮੁਸ਼ਕਲਾਂ ਦਾ ਮੁਕਾਬਲਾ ਹੱਸ ਕੇ ਕਰ ਲਈਦਾ। ਇਹੀ ਤਾਂ ਸਿੱਖਣਾ ਪਿਆਰਿਓ, ਕਲਗੀਆਂ ਵਾਲਿਆ ਕਿਤੇ ਇਹ ਸਿਖਾ ਦੇ,
ਕਿਤੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਕੀ ਹੱਸ ਹੱਸ ਦੁੱਖ ਚੱਲਣ, ਕਿਤੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਚੱਲਣ। ਚੱਲਣ ਜੀ ਕਿਤੇ ਤੂੰ ਹੀ ਸਿਖਾ ਦੇ ਬਾਜਾਂ।
ਜਿਨ੍ਹਾਂ ਨੇ ਵੱਡੇ ਵੱਡੇ ਦੁੱਖਾਂ ਨੂੰ ਝੱਲਿਆ, ਝੱਲਣਾ ਸਿਖਾਇਆ, ਦੁੱਖ ਖਤਮ ਹੋ ਜਾਣਗੇ, ਪ੍ਰੋਬਲਮਾਂ ਖਤਮ ਹੋ ਜਾਣਗੀਆਂ ਜ਼ਿੰਦਗੀ 'ਚ। ਜੇ ਦੁੱਖ ਖਤਮ ਹੋ ਗਏ ਤਾਂ ਸਰਵਾਈਵ ਕਿੱਦਾਂ ਕਰਾਂਗੇ, ਜ਼ਿੰਦਗੀ 'ਚ ਮੁਸ਼ਕਲਾਂ ਨਾ ਆਈਆਂ ਤਾਂ ਤਰੱਕੀ ਕਿੱਦਾਂ ਕਰਾਂਗੇ। ਜਿਹੜੇ ਬੱਚੇ ਦੇ ਜ਼ਿੰਦਗੀ 'ਚ ਇਗਜ਼ਾਮ ਨਹੀਂ ਆਉਂਦੇ, ਉਹ ਬੱਚਾ ਅੱਗੇ ਕਿੱਦਾਂ ਜਾਏਗਾ। ਇਗਜ਼ਾਮ ਤਾਂ ਜ਼ਰੂਰੀ ਹੈ, ਦੁੱਖ ਤਾਂ ਜ਼ਰੂਰੀ ਹੈ, ਪ੍ਰੋਬਲਮਾਂ ਤਾਂ ਜ਼ਰੂਰੀ ਹੈ, ਬਸ ਝੱਲਣ ਦੀ ਜਾਚ ਆ ਜਾਏ, ਅਕਲ ਆ ਜਾਏ। ਅਤੇ ਦੁੱਖ ਤਾਂ ਸਾਨੂੰ ਬਹੁਤ ਅੱਗੇ ਲੈ ਜਾਂਦੇ ਪਿਆਰਿਓ। ਆ ਜਦੋਂ ਕਦੇ ਸਮੁੰਦਰਾਂ ਦੇ ਉੱਤੇ ਆਪਣੇ ਵਾਲੇ 'ਤੇ ਘੱਟ ਜਾਂਦੇ ਹੈ, ਉਹ ਗੋਰਿਆਂ ਨੂੰ ਵੇਖੀਏ, ਉਹ ਗੋਰੇ ਨਾ ਉਹ ਖੜ੍ਹੇ ਹੋ ਕੇ ਤੈਰਦੇ ਹੈ, ਉਹ ਖੜ੍ਹੇ ਹੋ ਕੇ ਨਹੀਂ, ਉਹ ਜਦੋਂ ਉਹ ਛੋਟੀ ਜਿਹੀ ਹੁੰਦੀ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ। ਚਲੋ ਜੋ ਵੀ ਹੁੰਦੀ ਤੁਹਾਨੂੰ ਪਤਾ ਹੀ ਹੈ, ਉਹ ਖੜ੍ਹੇ ਹੋ ਕੇ ਸਮੁੰਦਰ 'ਤੇ ਵੇਖਿਓ ਸੁਣਿਓ। ਆਪਣੇ ਵਰਗਾ ਬੰਦਾ ਜਿਹਨੂੰ ਤੈਰਨਾ ਨਹੀਂ ਆਉਂਦਾ, ਵੱਡੀ ਲਹਿਰ ਨੂੰ ਵੇਖ ਕੇ ਕੀ ਕਹੇਗਾ, ਹਾਏ ਲਹਿਰ ਆ ਗਈ, ਡੁੱਬ ਗਏ। ਅਤੇ ਜਿਹਨੂੰ ਤੈਰਨਾ ਆਉਂਦਾ ਉਹ ਕੀ ਕਹੇਗਾ, ਹੁਣ ਨਜ਼ਾਰਾ ਆਊਗਾ ਆਪੋ
ਸਤਨਾਮ,
ਕਿਉਂਕਿ ਉਹਨੂੰ ਤੈਰਨਾ ਆਉਂਦਾ। ਅਤੇ ਦੂਜਾ ਬੰਦਾ ਉਹ ਡੁੱਬਣ ਦਾ ਡਰਦਾ, ਪ੍ਰੋਬਲਮ ਆ ਗਈ, ਮੁਸ਼ਕਲ ਆ ਗਈ। ਕਈ ਤਾਂ ਉਡੀਕਦੇ ਹੈ, ਵੇਖਾਂਗੇ ਪ੍ਰੋਬਲਮ ਵੱਡੀ ਹੈ ਕਿ ਅਸੀਂ ਵੱਡੇ ਹਾਂ, ਵੇਖਾਂਗੇ ਦੁੱਖ ਵੱਡਾ ਕਿ ਅਸੀਂ ਵੱਡੇ ਹਾਂ, ਪਤਾ ਹੀ ਹੋਣ ਲੱਗੂ। ਜ਼ਿੰਦਗੀ 'ਚ ਜੇ ਮੁਸ਼ਕਲ ਨਾ ਆਈ ਤਾਂ ਪਤਾ ਲੱਗਣਾ ਹੀ ਨਹੀਂ, ਕਿੰਨੀ ਕੁ ਮੈਂ ਝੱਲ ਸਕਦਾ ਸੀ, ਕਿੰਨੀ ਕੁ ਤਾਕਤ ਸੀ, ਕਿੱਡਾ ਕੁ ਤਕੜਾ ਸੀ ਮੈਂ। ਤਾਂ ਹੀ ਤਾਂ ਕਹਿੰਦੇ ਹਾਂ ਵੀ ਉੱਚਾ ਹੋ ਜਾ, ਦੁੱਖ ਨੀਵੇਂ ਹੋਣਗੇ। ਦੁੱਖਾਂ ਨੂੰ ਛੇੜਨਾ ਹੈ ਤਾਂ ਚੱਲਣਾ ਹੈ ਕੰਮ, ਜੇ ਜ਼ਿੰਦਗੀ ਮਿਲੇਗੀ ਤਾਂ ਦੁੱਖ ਸੁੱਖ ਚੱਲਣਗੇ ਨਾਲ, ਦੁੱਖ ਸੁੱਖ ਆਉਣਗੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਤੇ ਦੁੱਖ ਤੇ ਸੁੱਖ ਕਹਿੰਦੇ ਏਦਾਂ ਹੀ ਚੱਲਣਾ, ਹਰੇਕ ਦੁੱਖ ਦੇ ਪਿੱਛੇ ਸੁੱਖ ਖੜਾ ਹੈ ਤੇ ਹਰੇਕ ਸੁੱਖ ਦੇ ਪਿੱਛੇ ਕੋਈ ਨਾ ਕੋਈ ਦੁੱਖ ਖੜਾ ਹੈ, ਹਰੇਕ ਸੁੱਖ ਦੇ ਪਿੱਛੇ ਦੁੱਖ ਹੈ ਤੇ ਦੁੱਖ ਦੇ ਪਿੱਛੇ ਸੁੱਖ ਹੈ, ਇਹ ਦੋਵੇਂ ਇਕੱਠੇ ਹੀ ਚੱਲਣੇ। ਅੱਜ ਮਾਂ ਦੀ ਗੋਦੀ ਦਾ ਸੁੱਖ ਹੈ, ਇਹਦੇ ਪਿੱਛੇ ਇੱਕ ਦੁੱਖ ਖੜਾ ਹੈ, ਇੱਕ ਦਿਨ ਮਾਂ ਦੀ ਅਰਥੀ ਨੂੰ ਮੋਢਾ ਵੀ ਲਾਉਣਾ ਪੈਣਾ, ਖੜਾ ਕਿ ਨਹੀਂ ਖੜਾ। ਅੱਜ ਪਿਤਾ ਕੰਧਾੜੇ ਚੱਕੀ ਫਿਰਦਾ ਹੈ, ਇਹ ਸੁੱਖ ਹੈ, ਪਰ ਇਹਦੇ ਪਿੱਛੇ ਇੱਕ ਦੁੱਖ ਨਹੀਂ ਖੜਾ ਵੀ ਇੱਕ ਦਿਨ ਪਿਓ ਦਾ ਵਿਛੋੜਾ ਚੱਲਣਾ ਪੈਣਾ, ਖੜਾ ਹੈ ਨਾਲ ਹੀ ਖੜਾ। ਹਰੇਕ ਚੀਜ਼ ਜਿਹੜੀ ਵੀ ਤੁਸੀਂ ਵੇਖੋ, ਪਿਆਰੇ ਪਿਆਰੇ ਬੱਚੇ ਹੈ ਅੱਜ, ਕਿੰਨੇ ਪਿਆਰੇ ਲੱਗਦੇ, ਚੰਗੇ ਲੱਗਦੇ, ਕਦੇ ਕਦੇ ਛੱਡ ਕੇ ਚਲੇ ਜਾਂਦੇ, ਕਦੇ ਕਦੇ ਦੂਰ ਚਲੇ ਜਾਂਦੇ, ਕਦੇ ਕਦੇ ਗੱਲ ਸੁਣਨੀ ਛੱਡ ਦਿੰਦੇ। ਇਸ ਕਰਕੇ ਇਹਦੇ ਲਈ ਕਾਇਮ ਹੋਣਾ ਹੁੰਦਾ, ਇਹ ਨਹੀਂ ਵੀ ਇਹਨੂੰ ਤੁਸੀਂ ਚੇਂਜ ਕਰ ਲਓਗੇ, ਕਦੇ ਨਹੀਂ ਕਰ ਸਕਦੇ, ਇਹ ਇੱਦਾਂ ਹੀ ਚੱਲਦੇ ਹੈ। ਮੈਂ ਹੀ ਬਦਲ ਗਿਆ, ਅਸੀਂ ਆਪਣੀ ਟਿਊਨਿੰਗ ਕਰ ਲਈ, ਸਮਾਜ ਦੀ ਟਿਊਨਿੰਗ ਨਹੀਂ ਤੁਸੀਂ ਕਰ ਸਕਦੇ, ਆਪਣੀ ਕਰ ਲਓ। ਬਾਹਰ ਨਹੀਂ ਬਦਲਦਾ, ਆਪਣੇ ਆਪ ਨੂੰ ਬਦਲ ਲਓ, ਆਪਣੇ ਆਪ ਨੂੰ ਚੇਂਜ ਕਰ ਲਓ, ਸੌਖੇ ਰਹੋਗੇ। ਆਪਣੇ ਆਪ ਨੂੰ ਜੇ ਨਾ ਬਦਲਿਆ ਤਾਂ ਜਵਾਨਾਂ 'ਤੇ ਬਦਲ ਹੀ ਜਾਣਾ, ਬਾਹਰ 'ਤੇ ਕੁਛ ਬਦਲ ਹੀ ਨਹੀਂ ਸਕਣਾ। ਇਸ ਕਰਕੇ ਸਤਿਗੁਰੂ ਹੋਏ ਦਿਆਲ, ਜੇ ਸੱਚਾ ਗਿਆਨ ਹੋਵੇ ਤਾਂ ਹਰ ਰੰਗ ਮਾਣੀਏ, ਗੁਰਮਿਲ ਚੱਜ ਅਚਾਰ ਸਿੱਖ, ਅਕਲ ਲੈਣੀ ਹੈ। ਕੰਮ ਇੱਕੋ ਹੀ ਕਰਨਾ ਸੀ ਜੀ, ਸਾਡੇ ਗੁਰੂ ਸਾਹਿਬ ਕਹਿੰਦੇ ਹੈ ਇੱਕੋ ਹੀ ਕੰਮ ਕਰੋ, ਉਹ ਹੈ ਵਿਵੇਕ। ਤੇ ਵਿਵੇਕ ਨੂੰ ਜੇ ਅਸੀਂ ਇੰਗਲਿਸ਼ ਵਿੱਚ ਕਹੀਏ ਇੰਟੈਲੀਜੈਂਸ, ਵਿਵੇਕ ਦਾ ਅਰਥ ਹੈ ਇੰਟੈਲੀਜੈਂਸ। ਤੇ ਜਿਹੜਾ ਬੰਦਾ ਇੰਟੈਲੀਜੈਂਟ ਹੋਇਆ, ਦੱਸੋ ਉਹਦੇ ਡਿਸੀਜਨ ਵਧੀਆ ਹੋਣਗੇ ਕਿ ਨਹੀਂ ਹੋਣਗੇ। ਜ਼ਿੰਦਗੀ ਦੇ ਹਰੇਕ ਡਿਸੀਜਨ ਉਹਦਾ ਵਧੀਆ ਹੋਏਗਾ, ਚੰਗਾ ਡਿਸੀਜਨ ਉਹ ਲਏਗਾ ਜਿਹਦੇ ਕੋਲ ਅਕਲ ਹੈ। ਤੇ ਗੁਰੂ ਸਾਹਿਬ ਕਹਿੰਦੇ ਕਿਉਂ ਭਟਕਦਾ, ਕਦੇ ਤੀਰਥਾਂ 'ਤੇ ਫਿਰਦਾ, ਕਦੇ ਅੱਖਾਂ ਬੰਦ ਕਰੀ ਫਿਰਦਾ, ਕਦੇ ਕੱਪੜੇ ਹੀ ਲਾਈ ਫਿਰਦਾ ਰੱਬ ਨੂੰ ਮਿਲਣ ਲਈ, ਕਦੇ ਨੰਗਾ ਤੁਰਿਆ ਫਿਰਦਾ ਹੈ, ਕਦੇ ਹੱਥਾਂ 'ਤੇ ਰੋਟੀ ਖਾਂਦਾ, ਮੈਂ ਭਾਂਡਾ ਨਹੀਂ ਵਰਤਦਾ ਜੀ, ਕਦੇ ਸੁਚਮਦਾ ਰੱਖਣ ਦਾ ਪਖੰਡ ਕਰਦਾ ਹੈ, ਕਦੇ ਕੁਛ ਕਰਦਾ, ਕਦੇ ਕੁਛ ਕਰਦਾ, ਛੱਡਦੇ ਸਾਰਾ ਕੁਝ। ਇੱਕੋ ਹੀ ਚੀਜ਼ ਹੈ, ਅਕਲ ਸਿੱਖ, ਅਕਲਮੰਦ। ਬੇਵਕੂਫੀ ਕਰਦਾ ਹੈ, ਕਰਮ ਧਰਮ ਪਖੰਡ ਕਰਨ ਵਾਲਾ ਛੱਡ ਕੇ ਅਕਲ ਮੰਗ। ਜੇ ਪਾਠ ਕਰਨਾ ਤੇ ਕਰ, ਪਰ ਜੇ ਪਾਠ ਚੋਂ ਅਕਲ ਲੈਣੀ ਹੈ ਤੇ ਪਾਠ ਕਰਨ ਦਾ ਤਾਂ ਫਾਇਦਾ ਹੈ। ਬਾਣੀ ਨੂੰ ਵਿਚਾਰ, ਪਰ ਜੇ ਬਾਣੀ ਵਿਚਾਰ ਕੇ ਅਕਲ ਲੈਣੀ ਹੈ ਤੇ ਬਾਣੀ ਵਿਚਾਰਨ ਦਾ ਤਾਂ ਫਾਇਦਾ। ਕਿੰਨੇ ਕੰਮ ਕਰਦੇ ਆ ਲੋਕੀ, ਕਈ ਪਾਠ ਪੜ੍ਹਦੇ ਹੀ ਹੈ ਤੇ ਕਈ ਵਿਚਾਰਦੇ ਵੀ ਹੈ, ਪਰ ਕਹਿੰਦੇ ਉਹਦੇ ਨਾਲ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜੇ ਨਹੀਂ ਕਰਦੇ ਤੇ ਕੋਈ ਫਾਇਦਾ ਨਹੀਂ ਹੁੰਦਾ। ਇੱਕੋ ਕੰਮ ਮਹਾਰਾਜ ਕਹਿੰਦੇ ਹੈ, ਪਿਆਰੇ ਇਨ ਬਿਧ ਮਿਲਣ ਨਾ ਜਾਈ। ਵਿਧੀਆਂ ਇਹਨਾਂ ਵਿਧੀਆਂ ਨਾਲ, ਵਿਧੀ ਦਾ ਅਰਥ ਹੁੰਦਾ ਮੈਥਡ, ਵਿਧੀ ਦਾ ਮਤਲਬ ਹੈ ਜੁਗਤ, ਢੰਗ, ਤਕਨੀਕ, ਤਰੀਕਾ। ਇਹਨਾਂ ਵਿਧੀਆਂ ਨਾਲ, ਇਹਨਾਂ ਤਰੀਕਿਆਂ ਨਾਲ, ਇਸ ਮੈਥਡ ਨਾਲ ਮਿਲਿਆ ਨਹੀਂ ਜਾ ਸਕਦਾ। ਤੇ ਮੈਥਡ ਕਿਹੜਾ, ਕਿਹੜੀ ਵਿਧੀ? ਗੁਰੂ ਸਾਹਿਬ ਕਹਿੰਦੇ ਇਨ ਬਿਧ ਮਿਲਣ ਨਾ ਜਾਈ, ਪਿਆਰੇ ਇਨ ਬਿਧ ਮਿਲਣ ਨਾ ਜਾਈ। ਮੈਂ ਲੋਕਾਂ ਨੂੰ ਕਈ ਕੰਮ ਕਰਦੇ ਵੇਖਿਆ, ਮੈਂ ਵੇਖਿਆ ਆਹ ਕੁਝ ਕਰਦਿਆਂ, ਮੈਂ ਕੀਏ ਕਰਮ ਅਨੇਕਾਂ, ਮੈਂ ਆਹ ਕੁਝ ਕਰਦਿਆਂ ਲੋਕਾਂ ਨੂੰ ਵੇਖਿਆ, ਮੈਂ ਵੇਖਿਆ ਕੀਏ ਕਰਮ ਅਨੇਕਾਂ। ਲੋਕੀ ਬਹੁਤ ਕੁਛ ਕਰਦੇ ਆ ਇਦਾਂ ਦੇ ਕੰਮ, ਪਰ ਮੈਂ ਇਹ ਚੀਜ਼ ਨਹੀਂ ਮੰਗਦਾ। ਮੈਂ ਤੇ ਅਕਲ ਲੈਣ ਵਾਲੇ ਪਾਸੇ ਤੁਰਿਆ, ਹਾਰ ਪਰਿਓ ਸਵਾਮੀ ਕੇ ਦੁਆਰਾ, ਮੈਂ ਤੇ ਹਾਰ ਕੇ ਇਹ ਮੰਗਦਾ, ਤੀਜੇ ਬੁੱਧ ਨਵੇਕਾ, ਮੈਂ ਅਕਲ ਮੰਗਦਾ, ਮੈਂ ਸਮਝ ਮੰਗਦਾ। ਤੇ ਜੇ ਸਮਝ ਹੋਏਗੀ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ। ਮੈਂ ਸਮਝ ਮੰਗਣੀ, ਤੇ ਜੇ ਸਤਿਗੁਰ ਕੋਲੋਂ ਸਮਝ ਨਾ ਮੰਗੀ ਤੇ ਨਿੱਕੀ ਜਿਹੀ ਪ੍ਰੋਬਲਮ ਆਉਣੀ ਹੈ ਤੇ ਚੀਕਾਂ ਨਿਕਲ ਜਾਣੀਆਂ, ਮਾੜੀ ਜਿਹੀ ਦਿੱਕਤ ਆਉਣੀ ਹੈ ਤੇ ਰੋਣ ਲੱਗ ਜਾਣਾ ਬਹਿ ਕੇ। ਤੇ ਜੇ ਅਕਲ ਹੋਈ ਫਿਰ ਅਸੀਂ ਕਹਾਂਗੇ ਕੋਈ ਨਹੀਂ, ਵੇਖਦੇ ਹਾਂ, ਚੱਲ ਲਾਂਗੇ, ਬੰਦਿਆਂ ਦੀ ਦੁੱਖ ਪੈਂਦੇ ਆ, ਆਖੋ ਸਤਿਨਾਮ
ਸ੍ਰੀ ਵਾਹ,
ਉਹ ਯਾਰ ਬੰਦਿਆਂ ਦੀ ਪੈਂਦੀ ਹੈ, ਵੇਖਦੇ ਹਾਂ, ਮਰ ਥੋੜਾ ਚੱਲੇ ਆ, ਕਾਇਮ ਰਹਾਂਗੇ। ਆਪਣੇ ਆਪ ਨੂੰ ਕਾਇਮ, ਇੰਨਾ ਆਪਣੇ ਆਪ ਨੂੰ ਕੌਨਫੀਡੈਂਸ ਵਿੱਚ ਰੱਖਣਾ, ਆਤਮ ਵਿਸ਼ਵਾਸ ਪੈਦਾ ਕਰਨਾ ਆਪਣੇ ਅੰਦਰ, ਸਮਝ। ਮੈਂ ਨਹੀਂ ਕਹਿੰਦੇ ਹੋਰ ਆ ਬਾਕੀ ਵਾਲੇ ਕਰਮ ਧਰਮ ਮੰਨਦਾ। ਗੁਰੂ ਅਰਜਨ ਸਾਹਿਬ ਕਹਿੰਦੇ, ਅੱਛਾ ਲੋਕ ਕਰਦੇ ਕੀ ਹੈ ਭਲਾ? ਆ ਹੁਣ ਵੇਖਿਓ ਕੰਮ, ਧਿਆਨ ਨਾਲ ਸੁਣਿਓ ਜੀ। ਗੁਰੂ ਅਰਜਨ ਸਾਹਿਬ ਕਹਿੰਦੇ ਕੰਮ ਕਿਹੜੇ ਕਿਹੜੇ ਕਰਦੇ ਆ ਲੋਕ? ਪਾਠ ਪੜ੍ਹਿਓ, ਪੜ੍ਹੀ ਜਾਂਦੇ ਪਾਠ, ਤੇ ਕਈ ਪਾਠ ਨੂੰ ਵਿਚਾਰੀ ਜਾਂਦੇ ਆ। ਪਹਿਲਾਂ ਜਿਹੜੇ ਇਕੱਲੇ ਸਿਰਫ ਏਦਾਂ ਪਾਠ ਪੜ੍ਹਦੇ, ਪਹਿਲਾਂ ਤੇ ਗੱਲ ਤੁਹਾਡੀ ਜਿਹੜੇ ਇਕੱਲੇ ਪਾਠ ਪੜ੍ਹਦੇ ਆ, ਤੇ ਦੋ ਮੁੜ ਕੇ ਕੀਤੀ ਸਾਡੀ ਜਿਹੜੇ ਉਹਦੀ ਕਥਾ ਵੀ ਕਰ ਲੈਂਦੇ ਆ, ਮਾੜੀ ਮੋਟੀ ਕਥਾ ਵੀ ਕਰ ਲੈਂਦੇ ਆ। ਪਾਠ ਪੜ੍ਹਿਓ, ਆਯੁਰਵੇਦ ਵਿਚਾਰ, ਕਈ ਧਰਮ ਗ੍ਰੰਥਾਂ ਦੇ ਅਰਥ ਵੀ ਜਾਣਦੇ ਆ, ਤੇ ਕਈ ਨਿਵਲ ਭੁਅੰਗਮ ਸਾਧੇ, ਕਈ ਕੁੰਡਲੀਨੀ ਜਾਗਰਣ ਕਰਾਉਂਦੇ ਆ। ਉਹ ਜੋਗੀਆਂ ਵਾਲਾ ਕੰਮ ਹੈ ਇਹ, ਉਹ ਜੋਗੀ ਸਾਹਾਂ ਦੇ ਨਾਲ ਕਰ ਕਰਕੇ ਉਹ ਕੁੰਡਲੀਨੀ ਜਾਗਰਣ ਕਰ ਲੈਂਦੇ, ਜਗਾ ਲੈਂਦੇ ਕੁੰਡਲੀਨੀ। ਕਹਿੰਦੇ ਕਈ ਇਹ ਕੰਮ ਵੀ ਕਰਦੇ ਆ, ਪਾਠ ਪੜ੍ਹਿਓ, ਆਯੁਰਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪਰ ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਕਹਿੰਦੇ ਪਾਠ ਕਰਨ ਵਾਲੇ ਨੂੰ ਵੇਖ ਲਓ ਗੁੱਸਾ ਉਵੇਂ ਹੀ ਆਈ ਜਾਂਦਾ, ਕਥਾ ਕਰਨ ਵਾਲੇ ਨੂੰ ਵੇਖ ਲਓ ਗੁੱਸਾ ਇਹਦਾ ਉਵੇਂ ਹੀ ਹੈ। ਕਾਮ ਪਾਠ ਕਰਨ ਵਾਲੇ ਦੇ ਸਿਰ ਤੇ ਵੀ ਚੜ੍ਹ ਜਾਂਦਾ, ਤੇ ਪਾਠ ਦੇ ਕਥਾ ਕਰਨ ਵਾਲੇ ਸਿਰ ਤੇ ਵੀ ਚੜ੍ਹ ਜਾਂਦਾ। ਲੋਭ ਕਹਿੰਦੇ ਦੂਜੇ ਬੰਦੇ ਦਾ ਵੀ ਇਵੇਂ ਹੀ ਹੈ ਤੇ ਪਾਠ ਕਰਨ ਵਾਲੇ ਦਾ ਵੀ ਉਵੇਂ ਹੀ ਹੈ। ਲਾਲਚੀ ਇਹ ਵੀ ਓਨਾ ਹੀ ਹੈ ਤੇ ਬਿਨਾਂ ਪਾਠ ਕਰਨ ਵਾਲਾ ਵੀ, ਕਹਿੰਦੇ ਘਟਿਆ ਤੇ ਕੁਛ ਵੀ ਨਹੀਂ। ਜੇ ਪਾਠ ਕੀਤਾ, ਅਰਥ ਪੜ੍ਹੇ, ਪਰ ਬਦਲਿਆ ਤੇ ਕੁਛ ਵੀ ਨਹੀਂ। ਕਹਿੰਦੇ ਲੋਭ ਵੀ ਇਹਦੇ ਚ, ਲਾਲਚ ਵੀ ਓਦਾਂ ਹੀ ਹੈ। ਮੋਹ ਦੇ ਵਿੱਚ ਹੀ ਇੱਕ ਆਮ ਬੰਦਾ ਫਸਿਆ ਤੇ ਮੋਹ ਦੇ ਵਿੱਚ ਹੀ ਇਹ ਫਸਿਆ, ਫਰਕ ਤੇ ਕੋਈ ਵੀ ਨਹੀਂ। ਹੰਕਾਰ ਉਹਨੂੰ ਵੀ ਇੰਨਾ ਹੀ ਹੈ, ਤੇ ਕਈਆਂ ਨੂੰ ਤੇ ਪਾਠ ਕਰਨ ਦਾ ਹੰਕਾਰ ਬੜਾ। ਕਈ ਬੰਦੇ ਦੇ ਲੰਗਰ ਦੇ ਵਿੱਚ ਰੋਟੀ ਨਹੀਂ ਖਾਂਦੇ, ਕਹਿੰਦੇ ਇਹਦੇ ਹੱਥ ਲੱਗੇ ਹੈ, ਉਹਦੇ ਦੇਗ ਨਹੀਂ ਲੈਂਦੇ। ਕਈ ਕਹਿੰਦੇ ਗੁਰਦੁਆਰਿਓ ਦੇਗ ਨਹੀਂ ਲੈਣੀ, ਤੁਹਾਡੇ ਹੱਥ ਲੱਗੇ ਹੈ। ਇਦਾਂ ਦੇ ਬੰਦੇ ਵੀ ਹੈ। ਕਹਿੰਦੇ ਫਰਕ ਤੇ ਕੁਛ ਪਿਆ ਨਾ, ਅੱਗੇ ਨਾਲੋਂ ਜ਼ਿਆਦਾ ਹੰਕਾਰ ਸਿਰ ਤੇ ਚੜ੍ਹ ਗਿਆ, ਖੱਟਿਆ ਕੀ। ਪੰਚ ਜਨਾ ਸਿਓ ਸੰਗ ਨਾ ਛੁਟਕਿਓ ਜ਼ਿਆਦਾ ਹੰਕਾਰੀ ਹੋ ਗਏ ਅਧਕ ਅਹੰ ਬੁੱਧ ਤੇ ਕਈ ਤੇ ਵਾਹਣ ਵਾਲਾ ਕੰਮ ਕਰੀ ਫਿਰਦੇ ਨੇ ਸਾਡੇ ਚ ਬੰਦੇ ਕਈ ਏਦਾਂ ਦੇ ਹੈ ਹੱਥ ਲੱਗ ਜਾਏ ਤੁਸੀਂ ਦੇਗੇ ਨੂੰ ਹੱਥ ਲਾ ਦਿਓ ਕਹਿਣਗੇ ਦੇਗਾ ਬਾਹਰ ਸੁੱਟ ਦਿਓ ਸਬਜ਼ੀ ਵਾਲਾ ਹੁਣ ਨੀ ਖਾਣੀ ਕਹਿੰਦੇ ਹੱਥ ਲੱਗ ਗਿਆ ਇਹਦਾ ਤੂੰ ਲੰਗਰ ਨਹੀਂ ਵਰਤਾ ਸਕਦਾ ਤੂੰ ਹੱਥ ਨਹੀਂ ਲਾ ਸਕਦਾ ਤੂੰ ਕਿਚਨ 'ਚ ਨਹੀਂ ਵੜ ਸਕਦਾ ਤੂੰ ਨੇੜੇ ਨਹੀਂ ਲੱਗ ਸਕਦਾ ਇਹ ਬਾਹਮਣਾਂ ਤੋਂ ਘੱਟ ਹੈ ਇਹਦੇ 'ਚੋਂ ਤਾਂ ਗੁਰੂ ਸਾਹਿਬ ਨੇ ਕੱਢਿਆ ਸੀ ਸਾਡੇ ਵਾਲੇ ਫੇਰ ਉੱਥੇ ਵੜੀ ਜਾਂਦੇ ਆ ਕਹਿੰਦੇ ਇਹ ਖੱਟਿਆ ਇਹਨੇ ਕੀ ਤੇ ਅੱਗੇ ਨਾਲੋਂ ਵੀ ਹੰਕਾਰੀ ਹੋ ਪਿਆਰਿਓ ਸਫਾਈ ਦਾ ਧਿਆਨ ਰੱਖੋ ਸਫਾਈ ਦਾ ਉਹਦੇ ਰੱਖਣਾ ਹੀ ਰੱਖਣਾ ਸਾਡੇ ਵਿੱਚ ਸਫਾਈ ਦਾ ਕੌਨਸੈਪਟ ਹੈ ਤੇ ਜੇ ਅਸੀਂ ਕਹੀਏ ਸੁੱਚਾ ਹੋ ਜਾਂਦਾ ਸੁੱਚੀ ਕੋਈ ਦੁਨੀਆਂ ਦੀ ਚੀਜ਼ ਨਹੀਂ ਹੋ ਸਕਦੀ ਸੁੱਚੇ ਇਹ ਨਾ ਖੀਏ ਬਹਿਣ ਜੇ ਪਿੰਡਾ ਧੋਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ
ਸੋਏ ਸੋਏ
ਸਰੀਰ ਨੂੰ ਧੋ ਲਓ ਮਨ ਸਰੀਰ ਸੁੱਚਾ ਨਹੀਂ ਹੋ ਸਕਦਾ ਹਰ ਚੀਜ਼ ਜੂਠੀ ਹੈ ਇੱਥੇ ਇਕੱਠੇ ਬੈਠੇ ਹਾਂ ਸਾਹ ਲੈ ਰਹੇ ਹਾਂ ਤੁਹਾਡਾ ਸਾਹ ਮੇਰੇ ਅੰਦਰ ਜਾ ਰਿਹਾ ਤੇ ਮੇਰਾ ਸਾਹ ਤੁਹਾਡੇ ਅੰਦਰ ਜਾ ਰਿਹਾ ਜਹਾਜ਼ ਵਿੱਚ 300 ਪੈਸੰਜਰ ਬੈਠਾ ਹੁੰਦਾ ਹੈ ਸਾਰੇ ਸਾਹ ਲੈਂਦੇ ਆ ਇੱਕੇ ਜਗ੍ਹਾ ਹੀ ਲਈ ਜਾਂਦੇ ਇੱਥੇ ਇਕੱਠੇ ਹੀ ਬੈਠੇ ਹਾਂ ਆਪਾਂ ਸਾਰੇ ਕੁਛ ਵੀ ਨਹੀਂ ਸੀ ਸਾਡੇ 'ਚ ਵਾੜਿਆ ਗੁਰੂ ਸਾਹਿਬ ਤੇ ਇੱਥੋਂ ਤੱਕ ਵੀ ਕਹਿੰਦੇ ਆ ਸ਼ਬਦ ਆਪਾਂ ਲਓ ਇੱਕ ਵਾਰੀ ਸੁਣਿਓ ਜਿਉਂ ਜੋ ਰੂ ਸਿਰਣਾਵਣੀ ਆਵੇ ਵਾਰੋ ਵਾਰ
ਜਿਉਂ ਜੋ ਰੂ ਸਿਰਣਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖੁਆ ਸੂਚੇ
ਬੜਾ ਵੱਡਾ ਸਵਾਲ ਹੁੰਦਾ ਹੈ ਮੇਰੀ ਉਹ ਭੈਣੋ ਸ਼ਾਇਦ ਕਦੇ ਫੇਸ ਕਰਨਾ ਪਿਆ ਹੋਵੇ ਤੁਹਾਡੀ ਜ਼ਿੰਦਗੀ 'ਚ ਕਦੇ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਹੋ ਸਕਦਾ ਤੁਹਾਡੀ ਜ਼ਿੰਦਗੀ 'ਚ ਕਦੇ ਇਹ ਸਵਾਲ ਆਇਆ ਹੋਵੇ ਬਈ ਹਰੇਕ ਔਰਤ ਦੇ ਮਹੀਨੇ ਵਿੱਚ 5 ਦਿਨ ਇੱਦਾਂ ਦੇ ਆਉਂਦੇ ਹੈ ਜਦੋਂ ਉਹਨੂੰ ਇਹ ਕਹਿੰਦੇ ਹੈ ਵੀ ਤੂੰ ਗੁਰਦੁਆਰੇ ਨਾ ਜਾ ਤੂੰ ਪਾਠ ਨਾ ਕਰੀ ਤੂੰ ਗੁਟਕੇ ਨੂੰ ਹੱਥ ਨਾ ਲਾਈ ਕਹਿੰਦੇ ਕਿ ਇਹ ਜਿਹੜੇ ਮਾੜੇ ਦਿਨ ਹੈ ਫੇਸ ਕਰਨਾ ਪਿਆ ਹੋ ਸਕਦਾ ਪਿੰਡਾਂ 'ਚ ਜ਼ਿਆਦਾ ਕਰਦੇ ਸੀ ਇਹਨਾਂ ਦੇਸ਼ਾਂ 'ਚ ਫਰਕ ਹੈ ਬਹੁਤ ਉਹ ਕੀ ਕਹਿੰਦਾ ਜਿਹੜਾ ਉਸ ਵੇਲੇ ਦਾ ਪੁਜਾਰੀ ਹੈ ਉਹ ਕਹਿੰਦਾ ਔਰਤ ਨੂੰ ਕਹਿੰਦਾ ਤੂੰ ਅੰਦਰ ਨਹੀਂ ਵੜ ਸਕਦੀ ਤੂੰ ਮੰਦਰ 'ਚ ਨਹੀਂ ਆ ਸਕਦੀ 5 ਦਿਨ ਤੇਰੀ ਜ਼ਿੰਦਗੀ 'ਚ ਇੱਦਾਂ ਦੇ ਹੈ ਤੂੰ ਅੰਦਰ ਨਹੀਂ ਵੜ ਸਕਦੀ ਅਤੇ ਸਾਡੇ ਗੁਰੂ ਸਾਹਿਬ ਕਹਿੰਦੇ ਹੈ ਉਹ ਤੂੰ ਇਹ ਕੀ ਕਹਿੰਦਾ ਹੈ ਵੀ ਔਰਤ ਜੂਠੀ ਹੋ ਗਈ ਇਹ ਕੁਦਰਤੀ ਪ੍ਰਕਿਰਿਆ ਹੈ ਇਹ ਨੇਚਰ ਹੈ ਨੈਚੁਰਲ ਹੋ ਰਿਹਾ ਸਾਰਾ ਕੁਛ ਇਹ ਹੋਣਾ ਹੈ ਜੇ ਇਹ ਕੁਦਰਤੀ ਪ੍ਰਕਿਰਿਆ ਨਾ ਹੋਵੇ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਜੰਮਣੇ ਹੀ ਨਹੀਂ ਸੀ ਜੇ ਇਹ ਪ੍ਰਕਿਰਿਆ ਹੈ ਤੇ ਤਾਂ ਹੀ ਬੱਚੇ ਦਾ ਜਨਮ ਹੈ ਇਹ ਤੇ ਕੁਦਰਤੀ ਸੀ ਉਹ ਕਹਿੰਦੇ ਤੂੰ ਕੀ ਕਹਿੰਦਾ ਹੈ ਇਹ 5 ਦਿਨ ਝੂਠੀ ਹੋ ਗਈ ਤੇ ਮਹਾਰਾਜ ਕਹਿੰਦੇ ਜਿਉਂ ਜੋਰੂ ਸਿਰਣਾਵਣੀ ਆਵੇ ਵਾਰੋ
ਵਾਰ
ਉਹ ਤੇ ਤੂੰ ਕਹਿੰਦਾ ਮਹੀਨੇ 'ਚ 5 ਦਿਨ ਏਦਾਂ ਪਰ ਤੇਰੇ ਮੂੰਹ ਵਿੱਚ ਤੇ ਹਰ ਵੇਲੇ ਝੂਠ ਰਹਿੰਦੀ ਹੈ ਆਖੋ ਸਤਨਾਮ
ਸ਼੍ਰੀ ਵਾਹਿਗੁਰੂ
ਝੂਠੇ ਝੂਠਾ
ਮੁਖ ਵਸੈ
ਮੁਖ ਵਸੈ ਤੇ 5 ਦਿਨ ਥੋੜਾ ਨਿੱਤ ਨਿੱਤ ਹੋਏ ਖੁਆਰ ਤੇਰਾ ਕੀ ਕਰੀਏ ਤੈਨੂੰ ਕਿੱਥੇ ਕੱਢੀਏ ਬਾਹਰ ਤੇਰਾ ਕੀ ਬਣੇਗਾ ਕਮਾਲ ਦੀ ਗੱਲ ਨਹੀਂ ਸਾਡੇ ਗੁਰੂ ਸਾਹਿਬ ਦੇ ਲੌਜਿਕ ਗੁਰੂ ਸਾਹਿਬ ਦੀਆਂ ਦਲੀਲਾਂ ਤੇ ਉਸ ਵੇਲੇ ਦਾ ਪੁਜਾਰੀ ਕਹਿੰਦਾ ਸੀ ਮੰਦਰ 'ਚ ਨਾ ਵੜ ਸਾਡੇ ਵਾਲੇ ਅੱਜ ਕੱਲ੍ਹ ਕਹਿੰਦੇ ਹੈ ਕਿ ਤੂੰ ਪਾਠ ਨਾ ਕਰ ਤੂੰ ਮਹਾਰਾਜ ਦੇ ਸਰੂਪ ਕੋਲ ਨਾ ਜਾ ਤੂੰ ਤਾਬਿਆਂ ਨਾ ਬੈਠ ਦੀ ਕਿਤੇ ਤੂੰ ਚੋਰ ਨੂੰ ਹੱਥ ਨਾ ਲਾ ਦੀ ਕਿਤੇ ਤੇ ਸਾਡੇ ਵਾਲੇ ਵੀ ਤੇ ਫਿਰ ਉਹੀ ਹੋਏ ਵੇਖੋ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ
ਜਿਨ
ਜਿਨ ਮਨ ਵਸਿਆ ਸੁੱਚਾ ਹੋਣਾ ਹੈ ਮਨ ਸੁੱਚਾ ਕਰਨਾ ਬਾਹਰ ਕੁਛ ਨਹੀਂ ਏਦਾਂ ਹੁੰਦਾ ਪਰ ਕਿੰਨੇ ਸਾਡੇ ਅੰਦਰ ਭਰਮ ਬਣ ਗਏ ਕਹਿੰਦੇ ਹੰਕਾਰੀ ਹੋ ਗਏ ਲੋਕ ਅਸੀਂ ਵੇਖਦੇ ਹਾਂ ਸਮਾਜ ਨੂੰ ਲੋਕੀ ਸੁਧਰੇ ਨਹੀਂ ਸਗੋਂ ਵਿਗੜ ਗਏ, ਆਕੜ ਵੱਧ ਗਈ, ਹੰਕਾਰ ਵੱਧ ਗਿਆ। ਥੋੜ੍ਹਾ ਥੋੜ੍ਹਾ ਅੱਗੇ ਨੂੰ ਹੋ ਜਾਓ, ਪਿੱਛੇ ਸਿੰਘ ਜਿਹੜੇ ਨਾ ਥੋੜ੍ਹੇ ਜਿਹੇ ਅੱਗੇ ਵਾਲੇ ਅੱਗੇ ਨੂੰ ਆ ਜਾਓ, ਆਹ ਥਾਂ ਖਾਲੀ ਹੈ ਨਾ, ਦਸ ਕੁ ਜਣੇ ਅੱਗੇ ਆ ਜਾਓ, ਫਿਰ ਪਿੱਛੇ ਬਹਿਣਾ ਸੌਖਾ ਹੋ ਜਾਏਗਾ। ਦਸ ਕੁ ਜਣੇ ਅੱਗੇ ਨਿਕਲੋ, ਬਾਕੀ ਪਿੱਛੇ ਬੈਠੇ ਰਹਿਣਗੇ। ਪਿੱਛੇ ਥੋੜ੍ਹੇ ਸੰਗਤ ਜ਼ਿਆਦਾ ਹੋਏਗੀ ਤਾਂ ਸੌਖਾ ਰਹੇਗਾ। ਇੱਧਰ ਧਿਆਨ ਇੱਧਰ ਰੱਖਿਓ, ਥੋੜ੍ਹਾ ਥੋੜ੍ਹਾ ਹੋ ਜਾਓ ਅੱਗੇ ਨੂੰ, ਫਿਰ ਪਿੱਛੇ ਜੇ ਕੋਈ ਆਏਗਾ ਤਾਂ ਬਹਿਣਾ ਸੌਖਾ ਹੋ ਜਾਏ। ਅਤੇ ਵੇਖੋ ਪਿਆਰੇ, ਉਹ ਹੰਕਾਰ ਘਟਣਾ ਚਾਹੀਦਾ ਸੀ। ਪਾਠ ਪੜ੍ਹਨ ਦਾ ਹੀ ਹੰਕਾਰ ਹੋ ਗਿਆ, ਗਿਆਨ ਦਾ ਹੀ ਹੰਕਾਰ ਹੋ ਗਿਆ। ਕਹਿੰਦੇ ਫਾਇਦਾ ਕੀ ਹੋਇਆ, ਹੰਕਾਰ ਵਧਾ ਲਿਆ। ਅਤੇ ਜ਼ਿੰਦਗੀ ਸਤਿਗੁਰ ਤੋਂ ਤੇ ਅਕਲ ਸਿੱਖਣੀ ਸੀ। ਬੰਦਾ ਬਾਣੀ ਪੜ੍ਹਦਾ ਹੈ, ਗੁਰਬਾਣੀ ਦੇ ਅਰਥ ਪੜ੍ਹਦਾ ਹੈ, ਅਤੇ ਜ਼ਿੰਦਗੀ ਮੰਨਣ ਲੱਗ ਪਿਆ, ਜ਼ਿੰਦਗੀ ਦਾ ਸਵਾਦ ਆਉਣ ਲੱਗ ਪਿਆ, ਗੁਰਬਾਣੀ ਦਾ ਗਿਆਨ ਲੈ ਕੇ ਜਾਗਣਾ ਸੀ। ਸੁੱਤੇ ਪਏ ਆ, ਜਾਗ ਲੈ ਹੋ ਰੇ ਮਨਾ,
ਜਾਗ
ਜਾਗ ਕਹਾਂ ਗਾਫਲ
ਸੋਇਆ,
ਜਾਗ ਸਲੋਨੜੀਏ ਬੋਲੇ ਗੁਰਬਾਣੀ। ਕਹਿੰਦੇ ਜਾਗ, ਅਕਲ ਲੈ, ਆਪਣੇ ਆਪ ਨੂੰ ਜਗਾ, ਸਮਝ ਵਾਲਾ ਬਣ। ਪਾਠ ਪੜ੍ਹਨੇ ਸੀ, ਜੇ ਧਰਮ ਗ੍ਰੰਥ ਨੂੰ ਪੜ੍ਹਦਾ ਹੈ ਤੇ ਆਪਣੀ ਜ਼ਿੰਦਗੀ 'ਚ ਚੇਂਜ ਲੈ ਕੇ ਆ, ਬਦਲਾਵ ਲੈ ਕੇ ਆ। ਸੁੱਤਾ ਨਾ ਰਹਿ ਜੀ ਕਬੀਰ, ਸੁੱਤਾ ਕਿਆ ਕਰਹਿ, ਉੱਠ ਕੇ ਨਾ ਜਪੈ
ਮੁਰਾਦ
ਮੁਰਾਦ, ਇੱਕ ਦਿਨ ਸੋਵਨ ਹੋਏਗਾ ਲਾਂਬੇ ਗੋਡ
ਸਸਾਰ।
ਸਦਾ ਲਈ ਸੌਂ ਜਾਣਾ, ਜਾਗਣਾ ਸੀ, ਸਮਝ ਲੈਣੀ ਸੀ, ਅਕਲ ਲੈਣੀ ਸੀ, ਸੁੱਤੇ ਨਾ ਰਹਿ। ਸ਼ਬਦ ਵੇਖੋ ਜਰਾ,
ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾ,
ਸਨ
ਬਾਣੀ ਦਾ ਗਿਆਨ ਲੈ ਕੇ ਜਗਾਉਂਦੀ ਹੈ ਬਾਣੀ ਸਾਰਿਆਂ ਨੂੰ, ਪਰ ਜਾਗਦਾ ਕੋਈ ਕੋਈ ਹੈ ਤੇ ਸੁੱਤੇ ਪਏ ਆ। ਵਿਵੇਕ ਲੈਣਾ ਹੈ, ਅਕਲ ਲੈਣੀ ਹੈ, ਸਮਝ ਲੈਣੀ ਹੈ, ਦਿਮਾਗ ਚਲਾਉਣਾ ਹੈ ਤੇ ਦੁਖਾਵੇ ਦੇ ਕਰਮ ਕਾਂਡ ਤੇ ਚੇਤਾ ਰੱਖੋ ਜੀ, ਕਰਮ ਕਾਂਡ ਨੂੰ ਕਹਿੰਦੇ ਆ ਫੋਰਮੈਲਿਟੀ। ਹੁਣ ਦੱਸੋ, ਇੱਕ ਹੁੰਦੀ ਹੈ ਕਿ ਕੋਈ ਜੈਨੂਅਨ ਬੰਦਾ ਕਿਸੇ ਦੀ ਰਿਸਪੈਕਟ ਕਰਦਾ, ਇੱਕ ਹੁੰਦੀ ਹੈ ਫੋਰਮੈਲਿਟੀ ਕਰਨੀ। ਤੇ ਧਰਮ ਦੀ ਭਾਸ਼ਾ ਵਿੱਚ ਫੋਰਮੈਲਿਟੀ ਨੂੰ ਕਰਮ ਕਾਂਡ ਕਹਿੰਦੇ ਹੈ। ਕਹਿੰਦੇ ਲੋਕੀ ਕਰਮ ਕਾਂਡ ਬਹੁਤ ਕਰਦੇ ਹੈ ਪਰ ਧਰਮੀ ਇੱਥੇ ਕੋਈ ਕੋਈ ਹੈ, ਫੋਰਮੈਲਿਟੀ ਬਹੁਤ ਕਰਦੇ ਹੈ ਪਰ ਧਰਮੀ ਇੱਥੇ ਕੋਈ ਕੋਈ ਹੈ। ਜਿਹੜਾ ਸੱਚੀ ਧਰਮੀ ਹੋਵੇ, ਧਰਮ ਕਮਾਉਣ ਵਾਲਾ ਹੋਵੇ, ਸਮਝਣ ਵਾਲਾ ਹੋਵੇ, ਲਾਅ ਆਫ ਨੇਚਰ ਕੁਦਰਤ ਦੇ ਕਾਨੂੰਨ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਲਾ ਹੋਵੇ, ਉਹ ਤੇ ਕੋਈ ਕੋਈ ਹੈ, ਕੋਈ ਕੋਈ ਹੈ ਜਿਹੜਾ ਜਾਗਿਆ। ਤੇ ਕਹਿਣਾ ਲੋਕਾਂ ਨੂੰ ਨਹੀਂ ਪੈਣਾ ਵੀ ਲੋਕੋ ਜਾਗੋ, ਦੁਨੀਆ ਜਾਗੇ, ਆਪਣੇ ਆਪ ਨੂੰ ਕਹਿਣਾ ਪੈਣਾ।
ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਜਗਾਉਣਾ ਸੀ ਤੇ ਜਾਗਣ ਦੀ ਨਿਸ਼ਾਨੀ ਕੀ ਹੈ? ਅਕਲਵਾਨ ਹੋਣਾ, ਗਿਆਨਵਾਨ ਹੋਣਾ, ਸਮਝ ਹੋਣੀ। ਹਰ ਕੰਮ ਹੈ ਨਾ ਜਿਹੜਾ, ਜਿਹੜੇ ਬੰਦੇ ਦੇ ਕਰਮ ਚੰਗੇ ਹੈ, ਪ੍ਰੈਕਟੀਕਲਿਟੀ ਚੰਗੀ ਹੈ, ਵਿਹਾਰ ਚੰਗਾ ਹੈ, ਇਹਦਾ ਮਤਲਬ ਜਾਗਿਆ ਹੋਇਆ, ਇਹਦਾ ਮਨ ਜਾਗਿਆ ਹੋਇਆ, ਅੰਦਰੋਂ ਜਾਗਿਆ ਹੋਇਆ, ਸਮਝ ਵਾਲਾ, ਅਕਲ ਵਾਲਾ। ਜਾਗਣ ਦਾ ਅਰਥ ਸਮਝ ਵਾਲਾ ਹੀ ਹੈ, ਜਾਗ ਸਮਝ। ਤੇ ਜੇ ਨਾ ਜਾਗੇ ਫਿਰ ਤੇ ਪਸ਼ੂ ਹੀ ਆ, ਕਰਤੂਤ ਪਸ਼ੂ ਕੀ
ਮਾਨਸ ਜਾਗ।
ਇਨਸਾਨੀਅਤ ਤੇ ਜਾਗੀ ਨਾ, ਅਕਲ ਤੇ ਆਈ ਨਾ, ਤੇ ਪਸ਼ੂ ਤੇ ਫਿਰ ਸਾਡੇ ਵਿੱਚ ਫਰਕ ਕੀ ਰਹਿ ਗਿਆ? ਇਸੇ ਕਰਕੇ ਸਤਿਗੁਰ ਦੀ ਬਾਣੀ ਵਾਰ ਵਾਰ ਜਗਾਉਂਦੀ ਹੈ। ਕਹਿੰਦੇ ਲੋਕੀ ਕਰਦੇ ਬੜਾ ਕੁਛ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਪੁਹੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਅੱਗੇ ਨਾਲੋਂ ਹੰਕਾਰੀ ਹੋ ਗਏ, ਅਧਿਕ ਅਹੰਗ ਬੁੱਧ ਵਧਦੇ, ਪਿਆਰੇ ਇਨ ਵਿਦ
ਮਿਲਣ ਨਾ ਜਾਏ।
ਇਹ ਤਰੀਕਾ ਸਹੀ ਨਹੀਂ। ਮੈਂ ਕੀਏ ਕਰਮ ਅਨੇਕਾਂ, ਮੈਂ ਲੋਕਾਂ ਨੂੰ ਬੜਾ ਕੁਝ ਕਰਦੇ ਵੇਖਿਆ, ਪਰ ਮੈਂ ਕੀ ਮੰਗਦਾ ਹੈ? ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ
ਵਿਵੇਕਾ।
ਤੇ ਅਸੀਂ ਵੀ ਵਿਵੇਕ ਮੰਗੀਏ, ਵਿਵੇਕ ਇੰਟੈਲੀਜੈਂਸ ਸਮਝ, ਮੇਰੇ ਡਿਸੀਜਨ ਚੰਗੇ ਹੋਣ, ਅਕਲ ਆਵੇ ਮੈਨੂੰ, ਸਮਝ ਆਵੇ, ਮੈਂ ਇਹ ਮੰਗਦਾ ਬਸ। ਸਾਡੀ ਡਿਮਾਂਡ ਇਹ ਹੈ, ਸਾਡਾ ਧਰਮ ਇਹ ਹੈ, ਸਾਡਾ ਮਕਸਦ ਇਹ ਹੈ, ਸਾਡਾ ਏਮ ਇਹ ਹੈ ਕਿ ਅਕਲ ਆਵੇ। ਮੈਂ ਅਕਲ ਲੈਣੀ ਹੈ, ਮੈਂ ਸਮਝ ਲੈਣੀ ਹੈ, ਮੈਂ ਜ਼ਿੰਦਗੀ ਸੋਹਣੀ ਜਿਉਣੀ ਹੈ। ਹੋਰ ਕੀ ਕਰਦੇ ਆ ਜੀ? ਸੁਣੋ ਸ਼ਬਦ, ਤੁਸੀਂ ਸੁਣ ਲਿਆ ਸੀ ਸਾਰਾ, ਆਪਾਂ ਬਹੁਤਾ ਡਿਟੇਲ ਚ ਨਹੀਂ ਜਾਂਦੇ, ਸਿੱਧੇ ਸਿੱਧੇ ਅਰਥ ਸਮਝ ਕੇ ਵੇਖਿਓ। ਕਹਿੰਦੇ ਲੋਕੀ ਰੱਬ ਨੂੰ ਖੁਸ਼ ਕਰਨ ਲਈ ਬੜਾ ਕੁਝ ਕਰਦੇ, ਕੀ ਕਰਦੇ ਭਲਾ?
ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ।
ਫਿਰਦੇ ਨੇ ਬੜੇ ਮੋਨ ਰੱਖੇ ਹੋਏ ਹੈ, ਕਿਸੇ ਨਾਲ ਗੱਲ ਹੀ ਨਹੀਂ ਕਰਦੇ, ਕਿਸੇ ਨਾਲ ਬੋਲਦੇ ਹੀ ਨਹੀਂ, ਭਾਂਡੇ ਚ ਨਹੀਂ ਖਾਂਦੇ, ਹੱਥਾਂ ਤੇ ਖਾਂਦੇ ਆ। ਕਰ ਪਾਤੀ, ਹੱਥਾਂ ਨੂੰ ਬਣਾਇਆ ਜੀ ਪਾਤਰ, ਕਹੀਏ ਭਾਂਡਾ, ਹੱਥਾਂ ਨੂੰ ਭਾਂਡਾ ਬਣਾਇਆ ਹੋਇਆ, ਕਦੇ ਭਾਂਡਾ ਨਹੀਂ ਵਰਤਦੇ, ਨੰਗੇ ਫਿਰਦੇ। ਤੁਸੀਂ ਜੇ ਕਿਤੇ ਇੰਡੀਆ ਵਿੱਚ ਵੇਖੋ, ਦਿਗੰਬਰ, ਦਿਗੰਬਰ ਜਿਹੜੇ ਸਾਧੂ ਹੁੰਦੇ ਆ ਜੈਨ ਮਤ ਵਿੱਚ, ਮਹਾਂਵੀਰ ਨੂੰ ਮੰਨਣ ਵਾਲੇ, ਭਗਵਾਨ ਮਹਾਂਵੀਰ ਨੂੰ ਮੰਨਦੇ ਆ। ਇੱਕ ਤੇ ਦਿਗੰਬਰ ਹੁੰਦੇ ਆ, ਦਿਗੰਬਰ ਇੱਕ ਸਤੰਬਰ ਹੁੰਦੇ ਆ, ਉਹ ਚਿੱਟੇ ਕੱਪੜੇ ਪਾ ਕੇ ਰੱਖਦੇ ਆ। ਸੜਕਾਂ ਤੇ ਬੀਬੀਆਂ ਤੁਸੀਂ ਤੁਰਦੀਆਂ ਵੇਖੀਆਂ ਹੋਣਗੀਆਂ, ਕੋਈ ਝਾੜੂ ਜਿਹਾ ਹੁੰਦਾ ਉਹਨਾਂ ਦੇ ਹੱਥ ਵਿੱਚ, ਕੀੜੇ ਅੱਗੋਂ ਹਟਾਉਂਦੇ ਹਟਾਉਂਦੇ ਤੁਰਦੇ ਆ, ਉਹ ਬੀਬੀਆਂ ਚਿੱਟੇ ਕੱਪੜੇ ਪਾ ਕੇ ਰੱਖਦੀਆਂ। ਤੇ ਇੱਕ ਹੁੰਦੇ ਆ ਦਿਗੰਬਰ ਜਿਹੜੇ ਨਗਨ ਰਹਿੰਦੇ ਆ, ਤੇ ਨਗਨ ਰਹਿਣ ਵਾਲੇ ਜਿਹੜੇ ਹੈ ਉਹ ਕੱਪੜਾ ਨਹੀਂ ਵਰਤਦੇ ਤੇ ਭਾਂਡਾ ਵੀ ਨਹੀਂ ਵਰਤਦੇ, ਤੇ ਛੱਤ ਥੱਲੇ ਨਹੀਂ ਰਹਿੰਦੇ, ਬਾਹਰ ਹੀ ਰਹਿੰਦੇ ਆ, ਲੱਕੜ ਤੇ ਬੈਠ ਜਾਂਦੇ ਆ, ਪਰ ਹੋਰ ਨਹੀਂ ਕੁਛ ਵਰਤਦੇ, ਇਦਾਂ ਦਾ ਸੁਭਾਅ ਹੁੰਦਾ। ਜੇ ਉਹਨਾਂ ਨੂੰ ਖਾਣਾ ਇੱਕ ਟਾਈਮ ਖਾਂਦੇ ਹੈ, ਤੇ ਜਦੋਂ ਖਵਾਉਣਾ ਹੈ ਤੇ ਇੱਦਾਂ ਹੱਥ ਦੇ ਉੱਤੇ ਹੀ ਜੋ ਧਰੋਗੇ, ਦਹੀਂ ਵੀ ਪਾਓਗੇ ਹੱਥ ਤੇ, ਪਾਣੀ ਵੀ ਪਾਓਗੇ ਹੱਥ ਤੇ, ਘਿਓ ਵੀ ਪਾਓਗੇ ਹੱਥ ਤੇ, ਦਾਲ ਵੀ ਪਾਓਗੇ ਹੱਥ ਤੇ, ਖੀਰ ਵੀ ਪਾਓਗੇ ਹੱਥ ਤੇ, ਜੋ ਖਾਂਦੇ ਹੈ ਭਾਂਡਾ ਨਹੀਂ ਵਰਤਦੇ। ਬੜੇ ਲੋਕ ਮੌਨ ਰੱਖਦੇ ਹੈ, ਬੋਲਦੇ ਨਹੀਂ, ਤੇ ਕਈ ਲੋਕ ਹੱਥਾਂ ਤੇ ਖਾਂਦੇ ਹੈ। ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਨੰਗੇ ਫਿਰਦੇ। ਫਿਰ ਕਈ ਤੀਰਥਾਂ ਤੇ ਫਿਰਦੇ ਹੈ, ਸਾਰੀ ਧਰਤੀ ਦਾ ਭਰਮਣ ਕਰਦੇ ਆ, ਵੀ ਉੱਥੇ ਜਾਣਾ ਫਿਰ ਉੱਥੇ ਜਾਣਾ, ਨੰਗੇ ਪੈਰੀ ਪੈਦਲ ਤੁਰਦੇ ਹੈ, ਪਰ ਕਹਿੰਦੇ ਦੁਬਦਾ ਛੁਟਕੈ, ਅੰਦਰ ਤੇ ਡਬਲ ਮਾਈਂਡਡ ਨੇ, ਬੇਚੈਨ ਨੇ। ਤੁਸੀਂ ਕਹੋਗੇ ਵੀ ਇਹਦਾ ਫਾਇਦਾ ਕੀ ਹੁੰਦਾ ਹੈ? ਫਾਇਦਾ ਇਹ ਹੁੰਦਾ ਜੀ, ਬੱਲੇ ਬੱਲੇ ਹੁੰਦੀ ਹੈ, ਬੱਲੇ ਬੱਲੇ। ਪਤਾ ਲੋਕਾਂ ਨੇ ਕੀ ਕਹਿਣਾ? ਹਾ ਬਾਬਾ ਜੀ ਤੇ ਭਾਂਡੇ ਨਹੀਂ ਵਰਤਦੇ, ਬੱਲੇ 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 ਤੇ ਕੱਪੜੇ ਨਹੀਂ ਪਾਉਂਦੇ। ਇਹ ਸ਼ੁਕਰ ਕਰੋ ਜਹਾਜ਼ ਤੇ ਨਹੀਂ ਚੜ੍ਹਦੇ, ਨਹੀਂ ਤੇ ਅਮਰੀਕਾ ਵੀ ਆ ਜਾਣੇ, ਕਿਉਂਕਿ ਗੱਡੀ ਵੀ ਨਹੀਂ ਵਰਤਦੇ ਨਾ, ਸੱਚੀ ਗੱਡੀ ਨਹੀਂ ਯੂਜ ਕਰਦੇ, ਭਾਂਡੇ ਨਹੀਂ ਵਰਤਦੇ, ਤੇ ਗੱਡੀ ਨਾ ਵਰਤਣ ਕਰਕੇ ਸਾਧਨ ਨਹੀਂ ਨਾ ਵਰਤਣਾ ਉਹਨਾਂ ਨੇ, ਗੱਡੀ ਨਹੀਂ ਵਰਤਦੇ, ਪੈਦਲ ਜਾਂਦੇ, ਚਾਰ ਜਣੇ ਮੋਢਿਆਂ ਤੇ ਭਾਵੇਂ ਚੁੱਕ ਲੈਣ ਪਰ ਗੱਡੀ ਨਹੀਂ ਯੂਜ ਕਰਦੇ। ਕਦੇ ਹੌਰਸ ਹੁੰਦਾ ਸੀ, ਹੁਣ ਹੌਰਸ ਪਾਵਰ ਦੀਆਂ ਗੱਡੀਆਂ ਆ ਗਈਆਂ, ਆ ਇੰਨੇ ਹੌਰਸ ਪਾਵਰ ਦੀ ਗੱਡੀ ਆ, ਇੰਨੇ ਹੌਰਸ ਪਾਵਰ ਦੀ ਗੱਡੀ ਹੈ। ਸਮਾਂ ਬਦਲ ਗਿਆ ਤੇ ਸਾਧਨ ਵੀ ਬਦਲ ਗਏ। ਕਦੇ ਹੋ ਸਕਦਾ ਹੈ, ਇੱਧਰ ਸੁਣੋ ਧਿਆਨ ਨਾਲ ਸਿੰਘੋ, ਇਹ ਉਸ ਵੇਲੇ ਦੇ ਬੰਦਿਆਂ ਨੇ ਸੋਚਿਆ ਹੋਵੇ ਵੀ ਜਾਨਵਰ ਬੰਦੇ ਦਾ ਭਾਰ ਕਿਉਂ ਚੱਕੇ। ਕਿਸੇ ਨੇ, ਸਿਆਣੇ ਨੇ ਕਿਹਾ ਵੀ ਜਾਨਵਰ ਕਿਉਂ ਚੱਕੇ ਬਈ, ਅਸੀਂ ਨਹੀਂ ਘੋੜਾ ਗਧਾ ਵਰਤਣਾ, ਅਸੀਂ ਨਹੀਂ ਖੱਚਰ ਨੂੰ ਵਰਤਣਾ। ਹੋ ਸਕਦਾ ਠੀਕ ਹੋਵੇ, ਹੋ ਸਕਦਾ ਹੈ ਇਹ ਗੱਲ ਕਿਸੇ ਵੇਲੇ ਵਿੱਚ ਠੀਕ ਹੋਵੇ ਵੀ ਗਧੇ ਹਾਥੀ ਇਹਨਾਂ ਨੂੰ ਕਿਉਂ ਵਰਤਦੇ ਹਾਂ ਅਸੀਂ, ਆਪਣੀ ਜ਼ਿੰਦਗੀ ਜਿਉਣ ਦਿਓ, ਹੋ ਸਕਦਾ ਹੈ। ਪਰ ਹੁਣ ਹੌਰਸ ਥੋੜ੍ਹਾ, ਹੁਣ ਤੇ ਹੌਰਸ ਪਾਵਰ ਦੀਆਂ ਗੱਡੀਆਂ, ਹੁਣ ਕਿਹੜਾ ਜਾਨਵਰ ਹੈ ਥੱਲੇ ਤੰਗ ਹੋ ਰਿਹਾ। ਕਿਸੇ ਵੇਲੇ ਚਮੜੇ ਦੀ ਜੁੱਤੀ ਹੋ ਸਕਦਾ ਨਾ ਵਰਤਦੇ, ਹੁਣ ਕਹਿਣ ਚਮੜੇ ਤੋਂ ਜੁੱਤੀ ਬਣਦੀ ਹੈ, ਜੁੱਤੀ ਬਣਾਉਣ ਲਈ ਜਾਨਵਰ ਮਾਰਨੇ ਪੈਂਦੇ ਹੈ ਤਾਂ ਕਰਕੇ ਜੁੱਤੀ ਪਾਓ ਨਾ। ਪਰ ਅੱਜ ਕੱਲ੍ਹ ਤੇ ਜੁੱਤੀਆਂ ਕੱਪੜੇ ਦੀਆਂ ਵੀ ਬਣ ਜਾਂਦੀਆਂ। ਪਰ ਬੰਦੇ ਸਟ੍ਰਿਕਟ ਹੋ ਚੁੱਕੇ ਹੈ, ਅੜੀ ਕਰ ਚੁੱਕੇ ਹੈ, ਬਦਲਣਾ ਨਹੀਂ ਚਾਹੁੰਦੇ। ਉਹ ਕੀ ਕਰਦੇ ਹੈ ਜੀ, ਕੱਪੜੇ ਦੀ ਜੁੱਤੀ ਨਹੀਂ ਪਾਉਂਦੇ, ਕਹਿੰਦੇ ਸਾਨੂੰ ਕਹਿ ਕੇ ਗਏ ਆ ਵੀ ਕੱਪੜਾ ਨਹੀਂ ਪਾਉਣਾ, ਜੁੱਤੀ ਨਹੀਂ ਪਾਉਣੀ। ਪੈਰਾਂ 'ਤੇ ਪੱਟੀਆਂ ਬੰਨੀ ਜਾਂਦੇ ਹੈ, ਬੰਨੀ ਜਾਂਦੇ ਹੈ। ਜਦੋਂ ਤਪਦੀ ਰੇਤਾਂ ਵਿੱਚ ਤੁਰਨਾ ਪੈਂਦਾ, ਸੜਕਾਂ 'ਤੇ ਤੁਰਨਾ ਪੈਂਦਾ, ਉਸ ਵੇਲੇ ਪੱਟੀਆਂ ਬੰਨੀਆਂ ਹੁੰਦੀਆਂ ਪੈਰਾਂ 'ਤੇ। ਉਹ ਜਿਹੜੀਆਂ ਪੱਟੀਆਂ ਹੈ ਬਣ ਭਾਵੇਂ ਜੁੱਤੀਆਂ ਜਿੱਦੀਆਂ ਹੀ ਜਾਂਦੀਆਂ ਹੈ, ਕੱਪੜਾ ਬੰਨ ਲੈਣਾ ਪੈਰਾਂ 'ਤੇ ਪਰ ਜੁੱਤੀ ਨਹੀਂ ਪਾਉਣੀ। ਆਖੋ
ਸਤਨਾਮ।
ਇਹ ਸਟ੍ਰਿਕਟ ਹੋ ਗਏ ਲੋਕ, ਤੇ ਮਹਾਰਾਜ ਕਹਿੰਦੇ ਇਹਦਾ ਇਹਦੇ ਚੋਂ ਕੱਢੋਗੇ ਕੀ, ਇਹਦੇ ਨਾਲ ਰੱਬ ਖੁਸ਼ ਕਰਦੇ ਹੋ ਤੁਸੀਂ, ਇਹਦੇ ਨਾਲ ਪਰਮਾਤਮਾ ਖੁਸ਼ ਹੋ ਜਾਂਦਾ। ਕਿੰਨੇ ਜਾਨਵਰ ਨੇ ਨੰਗੇ ਹੀ ਤੁਰੇ ਫਿਰਦੇ, ਰੱਬ ਮਿਲਣਾ ਹੁੰਦਾ ਮਿਲ ਜਾਂਦਾ। ਇਹ ਕਿਹੜੇ ਤਰੀਕੇ ਹੈ ਪਿਆਰਿਓ, ਇਹ ਕਿਹੜਾ ਢੰਗ ਹੈ। ਕਹਿੰਦੇ ਨਗਨ ਤੁਰੇ ਫਿਰਨਾ, ਹੱਥਾਂ ਨੂੰ ਭਾਂਡਾ ਬਣਾ ਲੈਣਾ, ਪਰ ਦੁਚਿੱਤੇ ਤੇ ਰਹੇ ਨਾ, ਅਕਲ ਤੇ ਨਾ ਆਈ। ਹੁਣ ਦੱਸੋ ਪਿਆਰਿਓ, ਗੁਰਬਾਣੀ ਕਹਿੰਦੀ ਹੈ ਇਹ ਕਮਲੇ ਹੈ, ਗੁਰਬਾਣੀ ਕਹਿੰਦੀ ਹੈ ਜੀ ਇਹ ਕਮਲੇ ਹੈ। ਤੇ ਸਾਡੇ ਕਈ ਪੰਜਾਬੀ ਵੀ ਜੇ ਇੱਦਾਂ ਦੇ ਬੰਦੇ ਨੂੰ ਸੜਕ 'ਤੇ ਵੇਖ ਲੈਣ ਜਾਂ ਪਿੰਡ 'ਚ ਵੇਖ ਲੈਣ, ਤੇ ਪੰਜਾਬੀ ਸਾਡੇ ਜਿਹੜੇ ਬਾਣੀ ਨਹੀਂ ਪੜ੍ਹਦੇ ਉਹ ਕਹਿਣਗੇ ਬਾਬਾ ਜੀ ਹੈ। ਆਖੋ ਸਤਨਾਮ। ਸਮਝ ਦੀ ਘਾਟ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣੋ, ਆਪਾਂ ਰੋਜ਼ ਸਾਰੇ ਪੜ੍ਹਦੇ ਹਾਂ, ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਆ ਸੁਣਿਓ ਇੱਕ ਵਾਰ, ਗੁਰੂ ਨਾਨਕ ਪਾਤਸ਼ਾਹ ਇਹੋ ਜਿਹੇ ਬੰਦਿਆਂ ਨੂੰ ਕਹਿੰਦੇ ਆ ਕਮਲੇ ਹੈ, ਝੱਲੇ ਹੈ।
ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋਂ ਲਵਿਆ।
ਬੜਾ ਮਾਨ ਕਰਦੇ ਹੈ, ਅਸੀਂ ਉੱਥੇ ਗਏ, ਉੱਥੇ ਤੀਰਥ ਤੇ ਗਏ, ਉੱਥੇ ਗਏ, ਉਨਾ ਹੀ ਜ਼ਿਆਦਾ ਬੋਲਦੇ ਹੈ। ਆ ਕੇ ਦੂਜੇ ਬੰਦਿਆਂ ਨੂੰ ਟਿਕਣ ਨਹੀਂ ਦਿੰਦੇ, ਅਸੀਂ ਬੜੇ ਧਰਮੀ ਆ, ਤੈਨੂੰ ਪਤਾ ਨਹੀਂ ਅਸੀਂ ਉੱਥੇ ਜਾ ਕੇ ਆਏ, ਉੱਥੇ ਜਾ ਕੇ। ਹੁਣ ਸਾਡੇ 'ਚ ਵੀ ਕਈ ਕਹਿਣਗੇ ਤੈਨੂੰ ਪਤਾ ਨਹੀਂ ਮੈਂ ਹਜ਼ੂਰ ਸਾਹਿਬ ਹਰ ਸਾਲ ਜਾਂਦਾ, ਮੈਂ ਹੇਮਕੁੰਡ ਸਾਹਿਬ ਹਰ ਸਾਲ ਜਾਂਦਾ, ਤੈਨੂੰ ਨਹੀਂ ਪਤਾ ਮੈਂ ਪੰਜੇ ਤਖਤਾਂ ਦੀ ਯਾਤਰਾ ਕਰਕੇ ਆਇਆ। ਕਈ ਹੰਕਾਰ ਵਿੱਚ ਲੈ ਜਾਂਦੇ ਇਹਨਾਂ ਚੀਜ਼ਾਂ ਨੂੰ, ਕਹਿੰਦੇ ਉਨਾ ਹੀ ਜ਼ਿਆਦਾ ਬੋਲਦੇ ਆ, ਫਿਰ ਮਾਨ ਵੱਧ ਗਿਆ ਸਗੋਂ। ਹਾਂਜੀ,
ਬਹੁ ਭੇਖ ਕੀਆਂ ਦੇਹੀ ਦੁੱਖ ਦੀਆਂ, ਸੋਵੇਂ ਦੀਆਂ ਆਪਣਾ ਕੀਆਂ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਵਸਤਰ ਨਾ ਪਹਿਰੈ ਕਹਿਰੈ।
ਇਹ ਆਸਾ ਦੀ ਵਾਰ ਚ ਹੈ, ਤੇ ਸ਼ਬਦ ਕਿਹਦਾ ਹੈ ਜੀ? ਧੰਨ ਗੁਰੂ
ਨਾਨਕ।
ਬੋਲੋ ਸਿੰਘੋ, ਸ਼ਬਦ ਕਿਹਦਾ? ਧੰਨ ਗੁਰੂ
ਨਾਨਕ।
ਤੇ ਗੁਰੂ ਸਾਹਿਬ ਕਹਿੰਦੇ ਆ ਕੱਪੜੇ ਪਾਏ ਨਾ, ਦਿਨ ਰਾਤ ਦੁਖੀ ਹੁੰਦਾ, ਠੰਡ 'ਚ ਮਰਦਾ, ਤੇ ਗਰਮੀ ਵੀ ਤੰਗ ਕਰਦੀ ਹੈ, ਸਰਦੀ ਵੀ ਤੰਗ ਕਰਦੀ ਹੈ ਇਹੋ ਜਿਹੇ ਬੰਦਿਆਂ ਨੂੰ। ਕਹਿੰਦੇ ਗਰਮੀ ਵੀ ਤੰਗ ਕਰਦੀ ਹੈ, ਇਹ ਅਕਲ ਵਾਲਾ ਕੰਮ ਥੋੜ੍ਹਾ ਹੈ। ਵਸਤਰ ਨਾ ਪਹਿਰੇ ਅਹਿਨਸ ਕਹਿਰੇ, ਕਹਿੰਦੇ ਦੁਖੀ ਹੁੰਦਾ ਦਿਨ ਰਾਤ। ਅੱਗੇ
ਮੋਨ ਵੇਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੈ ਪੱਤ ਗਵਾਈ, ਵਿਣ ਨਾਵੈ ਕਿਛ ਥਾਏ ਨਾ ਪਾਈ।
ਕਹਿੰਦੇ ਅਕਲ ਬਿਨਾ ਕੁਝ ਨਹੀਂ ਥਾਏ ਪਿਆ, ਸਮਝ ਨਹੀਂ ਨਾ ਆਈ। ਮੂਰਖ ਅੰਧੇ
ਪੰਥ ਗਵਾਏ,
ਅਲਮਲ ਖਾਈ ਸਿਰ ਛਾਈ ਪਾਈ। ਬੋਲੋ, ਅਲਮਲ
ਖਾਈ
ਸਿਰ ਛਾਈ
ਪਾਈ।
ਤੇ ਇਹਨੂੰ ਬਾਣੀ ਨੇ ਕੀ ਕਿਹਾ? ਮੂਰਖ ਅੰਧੇ
ਪੰਥ ਗਵਾਏ।
ਮੂਰਖ ਅਕਲ ਦਾ ਅੰਨਾ ਕਹਿੰਦੇ, ਐਵੇਂ ਹੀ ਨੰਗਾ ਹੋਇਆ ਫਿਰਦਾ, ਜੁੱਤੀ ਲਾਈ ਫਿਰਦਾ, ਕਹਿੰਦਾ ਮੈਂ ਰੋਟੀ ਨਹੀਂ ਖਾਂਦਾ, ਇਹ ਕਹਿੰਦਾ ਮੈਂ ਬੋਲਦਾ ਨਹੀਂ। ਬਾਣੀ ਕਹਿੰਦੀ ਆ ਮੂਰਖ ਹੈ। ਤੇ ਜਿਹੜੇ ਬੰਦੇ ਬਾਣੀ ਨੂੰ ਜਾਣਦੇ ਨਹੀਂ ਉਹ ਕਹਿੰਦੇ ਬਾਬਾ ਜੀ ਆਖੋ ਸਤ, ਉਹਨੂੰ ਮੱਥਾ ਟੇਕਦੇ। ਸਾਡੇ ਪਿੰਡਾਂ ਸ਼ਹਿਰਾਂ ਚ ਮੋਨੀ ਬਾਬਾ ਜੀ ਹੈ ਨੀ ਭਲਾ? ਬੋਲੋ ਪਿਆਰੇ, ਪੰਜਾਬ ਚ ਹੈ ਨੀ ਮੋਨੀ? ਤੇ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਤੇ ਬਾਣੀ ਪੜ੍ਹੀ ਹੁੰਦੀ ਤੇ ਚੇਂਜ ਨਾ ਹੋ ਜਾਂਦਾ ਸਾਰਾ ਕੁਛ, ਬਦਲ ਨਾ ਜਾਂਦਾ ਸਾਰਾ ਕੁਛ। ਬਾਣੀ ਨੂੰ ਤੇ ਅਸੀਂ ਸਮਝਦੇ ਨਹੀਂ, ਪੜ੍ਹਦੇ ਨਹੀਂ, ਜ਼ਿੰਦਗੀ 'ਚ ਲਾਗੂ ਕਰੀਏ ਤੇ ਜ਼ਿੰਦਗੀ ਬਦਲ ਜਾਏ, ਚੇਂਜ ਹੋ ਜਾਏ ਸਾਰਾ ਕੁਛ। ਹੁਣ ਅੱਗੇ ਵੇਖਿਓ, ਜਿਹੜਾ ਆਪਾਂ ਸ਼ਬਦ ਪੜ੍ਹਦੇ ਸੀ ਕਿ ਪਿਆਰੇ ਇਨ ਵਿਦ ਮਿਲਣ, ਆ ਵਿਧੀਆਂ ਕਿਹੜੀਆਂ ਕਿਹੜੀਆਂ, ਕਿਹੜੇ ਕਿਹੜੇ ਮੈਥਡ ਲੋਕ ਲੈ ਕੇ ਚੱਲੇ ਹੈ, ਇਹਨਾਂ ਨਾਲ ਪ੍ਰਾਪਤੀ ਚਾਹੁੰਦੇ ਹੈ, ਇੱਦਾਂ ਨਹੀਂ ਹੁੰਦੀ। ਇੱਕ ਵਾਰ ਅੱਗੇ ਸੁਣੋ ਥੋੜਾ ਜਿਹਾ।
ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਹਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਏ।
ਕਹਿੰਦੇ ਤੀਰਥ ਤੇ ਨਹਾਣਾ ਛੱਡ ਦਿਓ ਪਿਆਰਿਆ, ਜਿਹੜੇ ਤੀਰਥ ਤੇ ਤੈਨੂੰ ਮਨ ਪਸੰਦ ਤੀਰਥ, ਹਰੇਕ ਦਾ ਮਨ ਪਸੰਦ ਤੀਰਥ ਹੁੰਦਾ ਨਾ, ਕਿਸੇ ਦਾ ਤੀਰਥ ਕੋਈ, ਕਿਸੇ ਦਾ ਤੀਰਥ ਕੋਈ। ਤੇ ਜਿਹੜਾ ਤੇਰਾ ਮਨ ਪਸੰਦ ਤੀਰਥ ਹੈ, ਉਹ ਤੀਰਥ ਦੇ ਉੱਤੇ ਪੱਕਾ ਹੀ ਘਰ ਬਣਾ ਲੈ, ਵੱਸ ਜਾ ਜਾ ਕੇ, ਵਡੇਪਾ ਤੀਰਥ ਤੇ ਗੱਟੀ। ਹਿੰਦੂ ਆਖੇ ਮੈਂ ਗੰਗਾ ਚੱਲਿਆ ਉੱਥੇ ਹੀ ਮੈਂ ਹਰਿਦੁਆਰ ਹੀ ਰਹਿਣਾ, ਮੁਸਲਮਾਨ ਆਖੇ ਮੈਂ ਮੱਕੇ ਦੇ ਨੇੜੇ ਹੀ ਘਰ ਲੈ ਲੈਣਾ, ਤੇ ਸਿੱਖ ਆਖੇ ਮੈਂ ਹਜ਼ੂਰ ਸਾਹਿਬ ਹੀ ਪੱਕਾ ਹੀ ਡੇਰਾ ਲਾ ਲੈਣਾ, ਘਰ ਵੀ ਖਰੀਦ ਲੈਣਾ ਅੰਮ੍ਰਿਤਸਰ, ਮੈਂ ਆਨੰਦਪੁਰ ਸਾਹਿਬ ਘਰ ਲੱਗਿਆ ਬਣਾਉਣ, ਅਸੀਂ ਪੱਕਾ ਹੀ ਰਹਿਣ ਲੱਗ ਜਾਣਾ। ਪਰ ਜੇ ਮਨ ਦੀ ਮੈਲ ਨਾ ਨਿਕਲੀ, ਹੰਕਾਰੀ ਬਣੇ ਰਹਿਣਾ, ਤੇ ਫਿਰ ਕੋਈ ਫਾਇਦਾ ਨਹੀਂ ਹੋਣਾ। ਮਨ ਨਾ ਬਦਲਿਆ, ਮੇਰੇ ਗੁਰੂ ਸਾਹਿਬ ਕਹਿੰਦੇ ਆ ਰੱਬ ਹਰ ਜਗ੍ਹਾ ਹੈ ਤੇ ਰੱਬ ਦਾ ਤੀਰਥ ਵੀ ਹਰ ਜਗ੍ਹਾ। ਤੇਰਾ ਸਰੀਰ ਖੋਜ, ਆਪਣੇ ਆਪ ਨੂੰ ਖੋਜ, ਆ ਤੀਰਥ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਭਗਤ ਪੀਪਾ ਜੀ ਦਾ ਸ਼ਬਦ ਹੈ, ਸਾਰਾ ਸੁਣ ਲਓ, ਬਿਲਕੁਲ ਸਪਸ਼ਟ ਸਿੱਧਾ, ਤੇਰੀ ਕਾਇਆ ਸਾਰਾ ਕੁਛ, ਕਾਇਆ ਤੇਰੀ ਤੀਰਥ। ਬਾਹਰਲੇ ਤੀਰਥਾਂ ਨਾਲ ਪੁਜਾਰੀ ਨੇ ਜੋੜਿਆ, ਸਾਡੇ ਵਾਲਿਆਂ ਨੇ ਕਾਪੀ ਕਰ ਲਈ, ਕਾਪੀ ਸਟਰਕਚਰ ਦੀ ਪੂਰੇ ਦੀ ਕਾਪੀ। ਪਰ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਚੱਕ ਕੇ ਵੇਖੋ ਭਗਤ ਕਹਿੰਦੇ ਕੀ ਹੈ, ਉਹ ਕਹਿੰਦੇ ਅਸੀਂ ਨਹੀਂ ਬਾਹਰ ਜਾਂਦੇ, ਸਾਨੂੰ ਸਾਰਾ ਬ੍ਰਹਿਮੰਡ ਹੈ ਜਿਹੜਾ, ਮੈਂ ਉਸ ਬ੍ਰਹਿਮੰਡ ਦਾ ਪਾਰਟ ਹਾਂ, ਯੂਨੀਵਰਸਲ ਐਨਰਜੀ ਮੈਂ ਉਹਦਾ ਪਾਰਟ ਹਾਂ, ਮੈਂ ਆਪਣੇ ਆਪ ਨੂੰ ਲੱਭਦਾ, ਮੈਂ ਆਪਣੇ ਆਪ ਨੂੰ ਖੋਜਦਾ। ਪੱਤਾ ਆਪਣੇ ਆਪ ਨੂੰ ਖੋਜਣ ਲੱਗਾ, ਦਰਖਤ ਲੱਭੇਗਾ ਕਿ ਨਹੀਂ ਲੱਭੇਗਾ? ਪੱਤਾ ਦਰਖਤ ਦਾ ਰੂਪ ਹੈ ਕਿ ਨਹੀਂ ਹੈ? ਬੋਲੋ ਜੀ, ਪੱਤਾ ਦਰਖਤ ਦਾ ਰੂਪ ਹੈ ਕਿ ਨਹੀਂ ਹੈ? ਜੇ ਪੱਤਾ ਆਪਣੇ ਆਪ ਨੂੰ ਲੱਭੇ ਤੇ ਦਰਖਤ ਲੱਭੇਗਾ ਕਿ ਨਹੀਂ ਲੱਭੇਗਾ? ਲਹਿਰ ਸਮੁੰਦਰ ਦਾ ਰੂਪ ਹੈ ਕਿ ਨਹੀਂ ਹੈ? ਤੇ ਲਹਿਰ ਸਮੁੰਦਰ ਨੂੰ ਲੱਭੇ ਕਿ ਆਪਣੇ ਆਪ ਨੂੰ ਹੀ ਲੱਭ ਲਵੇ? ਆਪਣੇ ਆਪ ਨੂੰ ਲੱਭ ਲਵੇ, ਸਮੁੰਦਰ ਲੱਭ ਜਾਣਾ। ਕਿਰਨ ਸੂਰਜ ਦਾ ਰੂਪ ਹੈ ਕਿ ਨਹੀਂ ਹੈ? ਤੇ ਕਿਰਨ ਸੂਰਜ ਨੂੰ ਨਾ ਲੱਭੇ, ਕਿਰਨ ਆਪਣੇ ਆਪ ਨੂੰ ਲੱਭੇ, ਸੂਰਜ ਲੱਭ ਜਾਣਾ। ਬੰਦਾ ਰੱਬ ਦਾ ਰੂਪ ਹੈ, ਰੱਬ ਨਾ ਲੱਭੇ, ਆਪਣੇ ਆਪ ਨੂੰ ਲੱਭੇ ਤੇ ਰੱਬ ਲੱਭ ਜਾਣਾ। ਬੰਦਾ ਅੰਸ਼ ਹੈ, ਆਪਣੇ ਆਪ ਨੂੰ ਖੋਜਣਾ, ਬਾਹਰ ਨਹੀਂ ਆਪਣੇ ਆਪ ਨੂੰ ਲੱਭਣਾ, ਇੱਥੋਂ ਹੀ ਲੱਭ ਜਾਣਾ ਸਾਰਾ ਕੁਛ, ਬਾਹਰ ਭਾਲਣ ਦੀ ਲੋੜ ਨਹੀਂ ਪੈਂਦੀ। ਸਾਨੂੰ ਬਾਹਰ ਭਾਲਣ ਲਾ ਦਿੱਤਾ, ਬਾਹਰ ਜੋੜਿਆ, ਅੰਦਰ ਵੱਲ ਬੰਦਾ ਮੁੜਿਆ ਹੀ ਨਹੀਂ। ਪਰ ਮਨ ਮੰਦਰ ਤਨ ਵੇਸ
ਕਲੰਦਰ
ਕਲੰਦਰ, ਤੇ ਤੀਰਥ ਕਿੱਥੇ ਨਹਾਉਣਾ? ਬਾਣੀ ਕੀ ਕਹਿੰਦੀ? ਘੱਟ ਹੀ
ਤੀਰਥ ਨਹਾਵਾਂ,
ਇਹ ਤੀਰਥ ਨਹਾਉਣਾ ਹੈ, ਪਰ ਜਿਹੜੇ ਬਾਕੀ ਵਾਲੇ ਉਹਨਾਂ ਦੀ ਗੱਲ ਨਹੀਂ ਕੀਤੀ। ਅੰਦਰ ਨਾਵਾਂ, ਅੰਦਰ ਅੰਦਰ ਇਸ਼ਨਾਨ ਕਰਾਂ। ਹੁਣ ਸ਼ਬਦ ਕੀ ਪੜ੍ਹ ਰਹੇ ਸੀ? ਭਗਤ ਪੀਪਾ ਜੀ ਦਾ ਸ਼ਬਦ ਇੱਕ ਵਾਰ ਸੁਣਿਓ, ਕਲੀਅਰ ਕਰਿਓ।
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ,
ਕਾਇਆ ਹੀ ਸਭ ਕੁਛ ਸਰੀਰ, ਕਿਉਂਕਿ ਸਰੀਰ ਯੂਨੀਵਰਸਲ ਐਨਰਜੀ ਤੋਂ ਹੀ ਬਣਿਆ, ਉਹਦਾ ਪਾਰਟ ਹੈ ਕਾਇਆ, ਸਾਡੀ ਬੋਡੀ, ਸਾਡੀ ਦੇਹ, ਉਹਦਾ ਹੀ ਰੂਪ ਹੈ। ਇਹਨੂੰ ਲੱਭਿਆ ਰੱਬ, ਲੱਭ ਪਿਆ, ਕਿਉਂਕਿ ਰੱਬ ਦਾ ਹਿੱਸਾ ਹੈ ਇਹ, ਐਨਰਜੀ ਹੈ, ਉਹ ਵੱਡੀ ਐਨਰਜੀ ਹੈ, ਇਹ ਇਹ ਛੋਟੀ ਹੈ, ਪਰ ਹੈ ਉਸੇ ਦਾ ਹੀ ਰੂਪ ਹੈ, ਬੂੰਦ ਸਮੁੰਦਰ ਦਾ ਹੀ ਹਿੱਸਾ ਹੈ, ਕਾਇਆ ਉਹਦਾ ਹੀ ਹਿੱਸਾ ਹੈ। ਇਹਨੂੰ ਲੱਭ ਲਓ, ਪੜੋ।
ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ।
ਕਹਿੰਦੇ ਮੇਰਾ, ਵੇਖੋ, ਕਹਿੰਦੇ ਕੋਈ ਨਾਰੀਅਲ ਚੜਾਉਂਦਾ ਫਿਰਦਾ, ਕੋਈ ਮੰਦਿਰ 'ਚ ਜਾਂਦਾ, ਕੋਈ ਪੱਥਰ ਨੂੰ ਪੂਜਦਾ ਹੈ, ਲੋਕੀ ਕਹਿੰਦੇ ਬੜਾ ਕੁਝ ਕਰਦੇ ਹੈ, ਪਰ ਮੇਰਾ ਸਾਰਾ ਕੁਝ ਕਾਇਆ ਨੂੰ ਖੋਜਣਾ, ਨਾਰੀਅਲ ਚੜਾਉਣਾ, ਕਾਇਆ ਨੂੰ ਖੋਜਣਾ ਹੀ ਧੂਪ ਲਾਉਣਾ, ਕਾਇਆ ਨੂੰ ਖੋਜਣਾ ਹੀ ਦੀਵੇ ਜਗਾਉਣਾ, ਅਤੇ ਕਾਇਆ ਨੂੰ ਖੋਜਣਾ ਹੀ ਤੀਰਥ, ਮੇਰਾ ਸਾਰਾ ਕੁਝ ਕਾਇਆ ਹੀ ਆਪਣੇ ਸਰੀਰ ਨੂੰ ਲੱਭਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ
ਮੂਲ ਪਛਾਣ।
ਦੇਖਿਓ ਜਰਾ, ਸੁਣਿਓ ਅੱਗੇ।
ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਨਾ ਕੱਛ ਆਇਬੋ ਨਾ ਕੱਛ ਜਾਇਬੋ ਰਾਮ ਕੀ ਦੁਹਾਈ।
ਆਹ ਜਿਹੜਾ ਆਉਣਾ ਜਾਣਾ ਕੁਛ ਨਹੀਂ, ਰੀਸਾਈਕਲ ਹੁੰਦੀ ਹੈ ਐਨਰਜੀ, ਕੁਛ ਆਉਂਦਾ ਜਾਂਦਾ ਨਹੀਂ। ਕਹਿੰਦੇ ਦੁਹਾਈ ਤੁਹਾਨੂੰ ਰੱਬ ਦੀ, ਕੁਛ ਆਉਂਦਾ ਜਾਂਦਾ ਨਹੀਂ, ਇੱਥੇ ਰੀਸਾਈਕਲ ਹੋ ਰਹੀ ਹੈ ਐਨਰਜੀ। ਪੰਚਮ ਪਾਜ ਸ਼ਬਦ ਹੈ ਨਾ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਾਇਆ। ਕਿਹੜੀ ਸਾਇੰਸ ਇਹਨੂੰ ਫੇਲ ਕਰਦੀ ਕਿਤੇ? ਖੋਲ ਕੇ ਤੇ ਵੇਖੋ, ਨਵੇਂ ਬੱਚਿਆਂ ਨੂੰ ਦੱਸੋ ਆ ਗੱਲਾਂ, ਸਮਝ ਆ ਜਾਣ, ਕੁਛ ਨਹੀਂ ਆਉਂਦਾ ਜਾਂਦਾ ਇੱਥੇ। ਕਹਿੰਦੇ ਰੀਸਾਈਕਲ ਹੋ ਰਿਹਾ ਸਾਰਾ ਕੁਛ, ਐਨਰਜੀ ਇੱਕੋ ਹੀ ਹੈ। ਕਿੰਨੀ ਪਿਆਰੀ ਸੋਚ ਸੀ ਜੇ ਅਸੀਂ ਅੱਗੇ ਪ੍ਰਚਾਰ ਦੇ, ਪਰ ਅਸੀਂ ਤੇ ਕਾਪੀ ਕੀਤੀ ਹੋਈ ਹੈ ਸਾਰੇ ਦਾ ਸਾਰਾ ਢਾਂਚਾ, ਲੌਜਿਕ ਵਾਲਾ ਨਹੀਂ ਮੈਜਿਕ ਵਾਲਾ, ਲੌਜਿਕ ਵਾਲਾ ਨਹੀਂ ਮੈਜਿਕ ਵਾਲਾ, ਦਲੀਲ ਵਾਲਾ ਨਹੀਂ ਕਰਾਮਾਤਾਂ ਵਾਲਾ। ਤੇ ਜੇ ਕਰਾਮਾਤਾਂ ਵਾਲਾ ਢਾਂਚਾ ਮੰਨਣਾ ਹੈ, ਫਿਰ ਉਹਨਾਂ ਕੋਲ ਤੇ ਵੱਡੀਆਂ ਵੱਡੀਆਂ ਕਰਾਮਾਤਾਂ, ਸਾਡੀਆਂ ਤੇ ਬਹੁਤ ਛੋਟੀਆਂ ਹੈ। ਬੜੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਹਿੰਦੂ ਧਰਮ ਵਿੱਚ ਹੈ, ਸਾਡੀਆਂ ਤੇ ਬੜੀਆਂ ਨਿੱਕੀਆਂ ਨਿੱਕੀਆਂ ਹੈ। ਪਰ ਕੁਦਰਤ ਦੀ ਕਰਾਮਾਤ ਵੇਖੋ, ਰੱਬ ਦੀ ਕਰਾਮਾਤ, ਰੱਬ ਉਹ ਕੁਦਰਤ ਦੇ ਵਿੱਚ ਹੀ ਹੈ, ਨਿਯਮ ਦੇ ਰੂਪ ਵਿੱਚ ਬੈਠਾ, ਜਿਹਨੂੰ ਅਸੀਂ ਰੱਬ ਕਹਿ ਲਓ, ਲੋ ਕਹਿ ਲਓ, ਜੋ ਕਹਿਣਾ ਕਹਿ ਲਓ, ਉਹਦੀ ਕਰਾਮਾਤ ਵੇਖੋ, ਕਿਵੇਂ ਬੱਚਾ ਪੈਦਾ ਹੋ ਰਿਹਾ, ਸਾਹਮਣੇ ਵੇਖੋ ਕਰਾਮਾਤਾਂ ਕੁਦਰਤ ਦੀਆਂ, ਕਿਵੇਂ ਰਿਫਲੈਕਸ਼ਨ ਹੁੰਦੀ ਹੈ, ਕਿਵੇਂ ਧਰਤੀ ਘੁੰਮਦੀ ਹੈ, ਕਿਵੇਂ ਗ੍ਰੈਵਿਟੀ ਸਿਸਟਮ ਹੈ, ਇਹ ਸਾਰਾ ਇਹ ਕਰਾਮਾਤ ਤੈਨੂੰ ਦਿਸਦੀ ਨਹੀਂ, ਹੋਰ ਕਰਾਮਾਤ ਕਿਹੜੀ ਵੇਖਣੀ? ਰੱਬ ਦੀ ਕਰਾਮਾਤ ਇਗਨੋਰ ਕਿਉਂ ਹੋ ਰਹੀ ਹੈ? ਸਾਹਮਣੇ ਹੈ ਨਾਲੇ, ਮੈਂ ਖਾਣਾ ਖਾਧਾ, ਆਪੇ ਰਸ ਬਣਿਆ, ਆਪੇ ਬਲੱਡ ਬਣਿਆ, ਆਪੇ ਐਨਰਜੀ ਬਣ ਗਈ, ਆਪੇ ਤਾਕਤ ਬਣ ਗਈ, ਉਹ ਕਿਵੇਂ ਸਾਰਾ ਕੁਝ ਬਣੀ ਜਾਂਦਾ? ਇਹ ਕਰਾਮਾਤ ਮਿਸ ਕਿਉਂ ਕਰਤੀ? ਸਾਹਮਣੇ ਤੇ ਕਰਾਮਾਤ ਹੈ, ਇਹ ਕਰਾਮਾਤ ਹੈ ਸੱਚੀ, ਅਸਲ ਪੱਕੀ ਕਰਾਮਾਤ। ਇਹਨੂੰ ਵੇਖੋ, ਕਾਇਆ ਨੂੰ ਖੋਜ ਕੇ ਵੇਖੋ। ਚਲੋ ਇਹ ਵਿਸ਼ਾ ਲੰਮਾ, ਪਰ ਆਓ ਆ ਸਮਝੀਏ। ਹਾਂਜੀ,
ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ।
ਬੰਦਾ ਲੱਖਦਾ, ਸਮਝਦਾ, ਜਾਣਦਾ ਉਦੋਂ ਹੈ ਜਦੋਂ ਸੱਚਾ ਗਿਆਨ ਹੋਵੇ। ਭਗਤ ਪੀਪਾ ਜੀ ਕਹਿੰਦੇ ਸੱਚਾ ਗਿਆਨ ਜਦੋਂ ਹੋਵੇ, ਉਦੋਂ ਇਹ ਸਮਝ ਆਉਂਦੀ ਹੈ, ਅਕਲ ਆਉਂਦੀ ਹੈ ਵੀ ਜੋ ਬ੍ਰਹਿਮੰਡ ਵਿੱਚ ਹੈ ਮੇਰੇ ਪਿੰਡੇ ਵਿੱਚ ਵੀ ਹੈ। ਕਾਇਆ ਨੂੰ ਖੋਜ ਲੈ, ਮਨਾ ਬਾਹਰ ਨਾ ਫਿਰ।
ਇਸੇ ਗੱਲੋਂ ਹੈ ਬੇਹਾਲ ਮਨਾ ਵੇਰਿਆ,
ਕ ਕਰੇ ਆਪੇ ਦੀ ਨਾ ਭਾਲ ਇਸੇ ਗੱਲੋਂ ਹੈ ਬੇਹਾਲ। ਬੇਹਾਲ ਕਿਉਂ ਹੈ ਬੰਦਾ? ਕਿਉਂਕਿ ਆਪਣੇ ਆਪ ਦੀ ਭਾਲ ਨਹੀਂ ਕਰਦਾ, ਇਸੇ ਗੱਲੋਂ ਹੀ ਤੇ ਗਲਤ ਹੋ ਗਿਆ ਕੰਮ।
ਕਰੇ ਆਪੇ ਦੀ ਨਾ ਭਾਲ ਮਨਾ ਮੇਰਿਆ, ਇਸੇ ਗੱਲੋਂ ਹੈ ਬੇਹਾਲ ਮਨਾ ਮੇਰਿਆ, ਆਪੇ ਦੀ ਤੂੰ ਭਾਲ ਨਾ ਕਰੇ ਇਸੇ ਗੱਲੋਂ।
ਬ੍ਰਹਿਮੰਡ ਚ ਸੀ, ਤੇਰੇ ਵਿੱਚ ਸੀ, ਤੂੰ ਬਾਹਰ ਨਾ ਲੱਭ, ਆਪੇ ਨੂੰ ਲੱਭ, ਤੂੰ ਹੀ ਉਹਦਾ ਰੂਪ ਹੈ। ਰੱਬ ਵੱਖਰਾ ਨਹੀਂ, ਰੱਬ ਸਾਡੇ ਵਿੱਚ ਹੀ ਹੈ, ਅਸੀਂ ਉਹਦੇ ਵਿੱਚ, ਅਸੀਂ ਉਹਦਾ ਹੀ ਰੂਪ ਹਾਂ। ਫਰੀਦਾ ਪੜੋ, ਖਾਲਕ
ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਵਾਹੇ, ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਰਾਹੇ।
ਉਹਦੇ ਬਿਨਾ ਹੋਰ ਕੋਈ ਨਹੀਂ, ਇੱਕੋ ਹੀ, ਤੁਧ ਬਿਨ ਦੂਜਾ
ਨਾਹੀ
ਨਾਹੀ ਕੋਈ। ਤੂੰ ਕਰਤਾਰ ਕਰਹਿ ਸੋ ਹੋਇ, ਇਸ ਕਰਕੇ ਦਿਸਦਾ ਅਣਦਿਸਦਾ ਨਿਰਗੁਣ ਆਪ ਸਰਗੁਣ ਪੀ, ਉਹੀ ਕਲਾ ਤਾਰ ਜਿਨ ਸਗਲੀ ਮੋਹੀ, ਇੱਕੋ ਹੀ ਹੈ, ਦੋ ਨਹੀਂ। ਚਲੋ ਜੀ, ਹੁਣ ਆਪਾਂ ਜੋ ਗੱਲ ਕਰਦੇ ਸੀ ਕਿ मन कामना तीर्थ जाए वस्यो सिर करवत
तराए।
केंदे मन पसंद तीर्थ उत्ते पक्का ही डेरा ला ला जाके। ते पुराने समयां च लोकी ना जी मरण तो पहला पहला कांशी विच जाके ਕਾਂਸ਼ੀ ਵਿੱਚ ਜਾ ਕੇ ਆਰਾ ਲਵਾਇਆ ਹੋਇਆ ਸੀ। ਕਹਿੰਦੇ ਉੱਥੇ ਪੁਜਾਰੀ ਨੇ ਕਹਿੰਦਾ ਸੀ ਇਹ ਸ਼ਿਵ ਜੀ ਦਾ ਆਰਾ ਹੈ ਤੇ ਜਿਹੜਾ ਬੰਦਾ ਸਾਰਾ ਕੁਝ ਦਾਨ ਕਰਕੇ ਆਰੇ ਨਾਲ ਆਪਣੇ ਆਪ ਨੂੰ ਚੁਰਾ ਲਏਗਾ ਕਹਿੰਦੇ ਸਿੱਧਾ ਹੀ ਸਵਰਗ ਜਾਏਗਾ। ਤੇ ਕਹਿੰਦੇ ਬੜੇ ਬੰਦਿਆਂ ਨੇ ਆਪਣਾ ਸਾਰਾ ਕੁਝ ਦਾਨ ਕਰਤਾ ਤੇ ਆਪਣੇ ਆਪ ਨੂੰ ਆਰੇ ਨਾਲ ਚੁਰਾ ਲਿਆ ਤੇ ਹੁਣ ਕਹਿਣ ਵਾਲਾ ਵੀ ਕੋਈ ਨਹੀਂ ਰਿਹਾ। ਬੰਦਾ ਦੇ ਵੀ ਸਾਰਾ ਕੁਝ ਦਾਨ 'ਚ ਗਿਆ ਤੇ ਆਪ ਵੀ ਮਰ ਗਿਆ। ਕਹਿੰਦਾ ਜਾਵਾਂਗਾ ਮੈਂ ਸਿੱਧਾ ਹੀ ਸਵਰਗਾਂ ਨੂੰ। ਤੇ ਦੁਨੀਆ ਇੰਨੀ ਭੋਲੀ ਸੀ ਕਿ ਆਪਣੇ ਆਪ ਨੂੰ ਆਰੇ ਨਾਲ ਲੋਕ ਚਰਾ ਲੈਂਦੇ ਸੀ। ਪੁਜਾਰੀ ਨੇ ਕਿਹਾ ਆਰੇ ਨਾਲ ਚਰਾਓ ਸਵਰਗ ਜਾਓ। ਤੇ ਕਹਿੰਦੇ ਲੋਕੀ ਆਰੇ ਨਾਲ ਚਰਾ ਲੈਂਦੇ ਸੀ ਆਪਣੇ ਆਪ ਨੂੰ, ਇੰਨੀ ਦੁਨੀਆ ਭੋਲੀ ਸੀ, ਇੰਨੇ ਕਮਲੇ ਵੀ ਹੁੰਦੇ ਆ। ਇਹ ਤੇ ਭਲਾ ਹੋਵੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹਨਾਂ ਜਾਲਾਂ ਚੋਂ ਕੱਢਿਆ। ਅੱਗੇ ਸੁਣਿਓ, ਵੇਖਿਓ ਅੱਗੇ ਸ਼ਬਦ ਨੂੰ ਸੁਣੋਗੇ ਜਦੋਂ।
ਕਨਕ ਕਾਮਨੀ ਹੈ ਬੁਰ ਗੇਵਰ ਬਹੁ ਵਿਦ ਦਾਨੂ ਦਾ ਤਾਰਾ, ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ।
ਕਮਾਲ ਦੀ ਗੱਲ ਇਹ ਹੈ ਕਿ ਕਨਕ ਕਾਮਨੀ ਹੈ ਵਰ ਗੈਵਰ, ਕਹਿੰਦੇ ਦਾਨ ਕਰਦੇ ਸੀ ਲੋਕ, ਸੋਨਾ ਵੀ ਦਾਨ ਕਰਦੇ ਸੀ, ਕਾਮਨੀ ਇਸਤਰੀ ਦਾਨ ਕਰਦੇ ਸੀ, ਹਾਥੀ ਦਾਨ ਕਰਦੇ ਸੀ, ਘੋੜੇ ਦਾਨ ਕਰਦੇ ਸੀ, ਇਸਤਰੀਆਂ ਵੀ ਦਾਨ ਕਰਦੇ ਸੀ। ਪੁਜਾਰੀ ਇੰਨਾ ਖਤਰਨਾਕ ਹੋਇਆ ਹੈ, ਜਿਹੜਾ ਕਹਿੰਦਾ ਸੀ ਇਸਤਰੀ ਵਿਆਹ ਕੇ ਆਏਗੀ, ਇੱਕ ਰਾਤ ਮੰਦਿਰ 'ਚ ਰਹੇਗੀ, ਫਿਰ ਤੇਰੇ ਘਰ ਜਾਏਗੀ। ਇੱਦਾਂ ਦੇ ਵੀ ਲੋਕ ਸੀ। ਆਹ ਜਿਹੜੀ ਮੈਂ ਪਰੰਪਰਾ ਦੱਸ ਰਿਹਾ ਨਾ ਤੁਹਾਨੂੰ ਵੀ ਘਰ ਮੰਦਿਰ 'ਚ ਪਹਿਲਾਂ ਰਹੇਗੀ, ਇਹ ਪਰੰਪਰਾ ਤੇ ਪਿਛਲੇ 50 ਸਾਲ ਤੋਂ ਭਾਰਤ ਵਿੱਚ ਬੰਦ ਹੋਈ ਹੈ। ਕਈ ਸਾਊਥ ਦੇ ਵਿੱਚ ਇਦਾਂ ਦੇ ਮੰਦਿਰ ਅਜੇ ਤੱਕ ਵੀ ਸੀ ਤੇ ਗਰੀਬ ਲੋਕ ਭੋਲੇ ਲੋਕ ਆਪਣੀ ਘਰਵਾਲੀ ਨੂੰ ਉੱਥੇ ਛੱਡਦੇ ਸੀ ਇੱਕ ਦਿਨ ਵਾਸਤੇ। ਇੰਨੇ ਭੋਲੇ ਲੋਕ ਸੀ, ਇੰਨੀ ਬੁੱਧੂ ਬਣਾਈ ਹੋਈ ਸੀ ਜਨਤਾ। ਤੇ ਬਣਾਈ ਕਿੰਨੇ ਸੀ ਜੀ? ਪੁਜਾਰੀ ਨੇ। ਅਸੀਂ ਵੀ ਬਹੁਤ ਬੁੱਧੂ ਹਾਂ ਜੀ, ਅਸੀਂ ਤੇ ਅਜੇ 99% ਅਸੀਂ ਵੀ ਸਾਰੇ ਕਮਲੇ ਹਾਂ, ਅਜੇ ਵੀ ਬੁੱਧੂ ਹੀ ਹਾਂ ਅਸੀਂ, ਅਜੇ ਵੀ ਪੁਜਾਰੀ ਢਾਂਚੇ ਚੋਂ ਬਾਹਰ ਅਸੀਂ ਨਿਕਲੇ ਨਹੀਂ। ਨਿਕਲਣਾ ਇੰਨਾ ਸੌਖਾ ਨਹੀਂ ਨਾ ਹੁੰਦਾ। ਸੋ ਕਹਿੰਦੇ ਕੱਪੜੇ ਦਾਨ ਕੀਤੇ, ਭੂਮੀ ਦਾਨ ਕੀਤੀ, ਸਭ ਕੁਝ ਦਾਨ ਕੀਤਾ, ਇਹਨਾਂ ਤਰੀਕਿਆਂ ਨਾਲ ਵੀ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਅੱਗੇ
ਪੂਜਾ ਅਰਚਾ ਬੰਦਨ ਦੰਡੋਤ ਖਟ ਕਰ ਮਹਾਰਤ ਰਹਿਤਾ।
ਬੜਾ ਕੁਝ ਪੁਜਾਰੀ ਦੇ ਕਰਮ ਨੇ, ਖਟ ਕਰਮ ਬੜੀ ਲੰਮੀ ਵਿਆਖਿਆ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦੀ। ਪੂਜਾ ਕਰਨੀ, ਅਰਚਨਾ ਕਰਨੀ, ਡੰਡੌਤ ਕਰਨੀ, ਕਈ ਤਰ੍ਹਾਂ ਦੇ ਕਰਮ ਕਰਾਉਂਦਾ ਹੈ। ਉਹ ਕਹਿੰਦੇ ਬੜਾ ਕੁਛ ਇਹ ਕਰ ਕਰਕੇ ਵੇਖਿਆ ਲੋਕਾਂ ਨੂੰ, ਕਰਦਿਆਂ ਨੂੰ ਪ੍ਰਾਪਤੀ ਕੋਈ ਨਹੀਂ ਸਗੋਂ ਹੰਕਾਰੀ ਹੀ ਹੁੰਦੇ ਆ, ਬੰਦਾ ਹੰਕਾਰ ਹੀ ਵਧਾ ਲੈਂਦਾ ਆਪਣਾ। ਅੱਗੇ
ਹਾਉ ਹਾਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਜੁਗਤਾ।
ਇਹ ਮੈਥਡ ਜੁਗਤ ਕਿਸੇ ਕੰਮ ਨਹੀਂ ਹੁੰਦਾ। ਕਹਿੰਦੇ ਬੰਦਾ ਹੰਕਾਰੀ ਹੀ ਹੁੰਦਾ ਹੈ, ਹੰਕਾਰ ਵਿੱਚ ਹੀ ਵਾਧਾ ਹੁੰਦਾ। ਅੱਗੇ
ਜੋਗ ਸਿੱਧ ਆਸਣ ਚੌਰਾਸੀ ਪੀ ਕਰ ਕਰ ਰਹੇ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਇਆ।
ਜਿਹੜੇ ਜੋਗੀ ਹੈ ਨਾ, ਜੋਗੀ ਪਿਆਰਿਓ, ਉਹਨਾਂ ਵਿੱਚ ਆਸਣ ਨੇ 84 ਆਸਣ। ਜੋਗੀਆਂ ਦੇ ਅਸਲੀ ਆਸਣ ਨੇ 84। ਤੇ ਕਹਿੰਦੇ 84 ਦੇ 84 ਆਸਣ ਕਰਦਿਆਂ ਲੋਕਾਂ ਨੂੰ ਵੇਖਿਆ, ਉਮਰਾਂ ਲੰਮੀਆਂ ਲੰਮੀਆਂ ਕਰ ਲਈਆਂ, ਸਵਾਦੀਆਂ ਲਾ ਲਾ ਕੇ, ਭੁੱਖੇ ਰਹਿ ਰਹਿ ਕੇ, ਪਰ ਫਿਰ ਵੀ ਪਰਮਾਤਮਾ ਦੀ ਸਮਝ ਨਹੀਂ ਪਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਅੱਖਾਂ ਬੰਦ, 84 ਦੇ 84 ਆਸਣ ਲੋਕਾਂ ਨੇ ਕਰ ਲਏ, ਜੋਗੀਆਂ ਦੇ ਸਾਰੇ ਆਸਣ ਕਰ ਕਰਕੇ ਵੇਖੇ। ਬੜੇ ਲੋਕੀ ਜੋਗੀਆਂ ਦੀ, ਅੱਜ ਸਾਡੇ 'ਚ ਵੀ ਕਈ ਕਾਪੀ ਜੋਗੀਆਂ ਦੀ ਕਰਦੇ ਆ। ਮੇਰੀ ਬੇਨਤੀ ਨੂੰ ਸੁਣੋ, ਤੁਸੀਂ ਯੋਗਾ ਕਰੋ ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ, ਕੋਈ ਮਾੜਾ ਨਹੀਂ। ਮੈਂ ਫਿਰ ਬੇਨਤੀ ਕਰਦਾ, ਯੋਗਾ ਕਰੋ ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ, ਕੋਈ ਮਾੜਾ ਨਹੀਂ। ਪਰ ਇਹਦੇ ਨਾਲ ਕੋਈ ਰੱਬ ਮਿਲ ਜਾਣਾ, ਇਹ ਗੱਲ ਗਲਤ ਹੈ। ਜੋਗੀਆਂ ਵਾਂਗੂ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰੋ, ਕੋਈ ਮਾੜਾ ਨਹੀਂ, ਮਾਇੰਡ ਰਿਲੈਕਸ ਹੋਏਗਾ, ਪਰ ਇਹਦੇ ਨਾਲ ਕੋਈ ਰੱਬ ਮਿਲ ਜਾਣਾ ਹੈ, ਇਹ ਸਭ ਗਲਤ ਹੈ। ਤੁਸੀਂ ਪੈਦਲ ਚੱਲ ਕੇ ਜਾਓ, 100 ਕਿਲੋਮੀਟਰ ਜਾਓ, ਭਾਵੇਂ ਵੀ ਮੇਰੀ ਸਿਹਤ ਫਿੱਟ ਹੋਏਗੀ, ਐਕਸਰਸਾਈਜ਼ ਹੁੰਦੀ ਹੈ, ਮੈਂ ਰੋਜ਼ ਸੈਰ ਕਰਦਾ, ਵਾਕ ਕਰਦਾ, ਕੋਈ ਮਾੜਾ ਨਹੀਂ, ਪਰ ਇਹਦੇ ਨਾਲ ਦੇਵੀ ਖੁਸ਼ ਹੋ ਜਾਂਦੀ, ਕੋਈ ਰੱਬ ਖੁਸ਼ ਹੋ ਜਾਂਦਾ ਹੈ, ਇਹ ਗੱਲ ਗਲਤ ਹੈ। ਰੀਜਨਿੰਗ ਸਹੀ ਹੋਵੇ, ਰੀਜਨਿੰਗ ਜਿਹੜੀ ਹੈ ਸਹੀ ਹੋਵੇ, ਕਾਰਨ ਹੈ ਜਿਹੜਾ ਉਹ ਸਹੀ ਦੱਸੋ, ਇਹਨਾਂ ਚੀਜ਼ਾਂ ਨੂੰ ਪਖੰਡ ਵਾਲੇ ਪਾਸੇ ਨਾ ਲੈ ਕੇ ਜਾਈਏ। ਰੀਜਨਿੰਗ ਜਿਹੜੀ ਹੈ ਉਹ ਸਹੀ ਦੇਣੀ ਹੈ। ਅੱਖਾਂ ਬੰਦ ਕਰਕੇ ਇੱਦਾਂ ਇਕੱਲੇ ਬੈਠ ਜਾਓ, ਆਪਣੇ ਆਪ ਨਾਲ ਬੈਠੋ, ਅੱਧਾ ਘੰਟਾ ਬੈਠੋ, ਘੰਟਾ ਬੈਠੋ, ਜਿੰਨਾ ਚਿਰ ਮਰਜ਼ੀ ਬਹਿ ਜਾਓ, ਪਰ ਇਹ ਜੇ ਕਹਿਣਾ ਵੀ ਇਹਦੇ ਨਾਲ ਰੱਬ ਮਿਲਦਾ, ਨਹੀਂ, ਮੈਂ ਬੈਠਾ, ਕੋਈ ਆਪਣੇ ਸਾਹ ਨੂੰ ਵੇਖ ਰਿਹਾ, ਕੋਈ ਰਾਮ ਰਾਮ ਕਰਦਾ ਹੋਏਗਾ, ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਅੱਧਾ ਘੰਟਾ ਰਿਲੈਕਸ ਹੋ ਜਾਂਦੇ ਹਾਂ, ਪੀਸ ਸ਼ਾਂਤ ਹੋ ਜਾਂਦਾ ਮਾਇੰਡ, ਬਸ। ਜੇ ਕਹੀਏ ਵੀ ਇਹਦੇ ਨਾਲ ਪਰਮਾਤਮਾ ਮਿਲ ਜਾਣਾ ਹੈ, ਇਹਨਾਂ ਤਰੀਕਿਆਂ ਨਾਲ ਨਹੀਂ ਮਿਲਦਾ, ਇਹ ਜੁਗਤੀਆਂ ਨਾਲ ਨਹੀਂ ਮਿਲਦਾ, ਭਾਵੇਂ ਦਿਨ ਰਾਤ ਸਮਾਧੀਆਂ ਲਾਈ ਜਾਈਏ, ਹੰਕਾਰ ਵੱਧ ਗਿਆ, ਕਹਿੰਦੇ ਕੁਛ ਨਹੀਂ ਖੱਟਿਆ, ਜੋਗੀਆਂ ਵਾਲੀਆਂ ਸਮਾਧੀਆਂ ਲਾ ਕੇ ਵੀ ਵੇਖ ਲਿਆ। ਅੱਗੇ
ਰਾਜਨ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਖੋਰ ਕਾ ਦੁਆਰਾ।
ਕਹਿੰਦੇ ਰਾਜਿਆਂ ਰਾਜੇ ਬਣ ਕੇ ਵੀ ਵੇਖਿਆ, ਹੁਕਮ ਚੱਲਦੇ ਹੈ, ਹਰ ਬੰਦਾ ਮੰਨਦਾ ਹੈ, ਸਭ ਕੁਛ ਹੈ, ਪਰਿਵਾਰ ਘਰ ਵਾਲੀ ਸੋਹਣੀ ਹੈ, ਸਭ ਕੁਛ ਹੈ, ਪਰ ਜੇ ਸਮਝ ਨਾ ਆਈ ਜ਼ਿੰਦਗੀ ਜਿਉਣ ਦੀ, ਚੱਜ ਨਾ ਆਇਆ, ਅਕਲ ਨਾ ਆਈ, ਤੇ ਨਰਕ ਕੋਰ ਕਰ ਨਰਕ ਭੋਗਦੇ ਆ ਰਾਜੇ। ਵੱਡੇ ਬੰਦੇ ਜਿਹੜੇ ਹੈ ਨਾ, ਵੱਡੇ ਬੰਦੇ ਜਿੰਨੇ ਵੱਡੇ ਹੈ, ਉਹਨਾਂ ਦੀ ਨੀਂਦ ਵੇਖੋ, ਜਿੰਨੇ ਵੱਡੇ ਹੈ, ਸਾਨੂੰ ਲੱਗਦਾ ਹੈ ਕਿ ਬੰਦਾ ਬੜਾ ਵੱਡਾ ਹੈ, ਪਰ ਨੀਂਦ ਹਰਾਮ ਹੋ ਗਈ, ਪੈਸਾ ਜ਼ਿਆਦਾ ਆ ਜਾਏ, ਗਲਤ ਕੰਮਾਂ ਵਿੱਚ ਪੈਣ ਲੱਗੇ ਆ, ਜੇ ਅਕਲ ਨਾ ਹੋਈ ਬੰਦੇ ਗਲਤ ਕੰਮਾਂ 'ਚ ਪੈ ਜਾਂਦੇ ਆ। ਇੱਦਾਂ ਦੇ ਰਾਜੇ ਜਿਨ੍ਹਾਂ ਦੀਆਂ 365 ਰਾਣੀਆਂ ਹੋਈਆਂ, ਇੱਦਾਂ ਦੇ ਰਾਜੇ ਵੀ ਹੋਏ ਇੱਥੇ, ਸਭ ਕੁਝ ਬੜਾ ਸੋਹਣਾ, ਮਹਿਲ ਸੋਹਣਾ, ਪਰ ਜੇ ਸਮਝ ਨਹੀਂ, ਵਿਵੇਕ ਨਹੀਂ, ਤੇ ਰਾਜ ਦਾ ਵੀ ਫਾਇਦਾ ਨਹੀਂ, ਜੋਗੀਆਂ ਦਾ ਵੀ ਫਾਇਦਾ ਨਹੀਂ, ਘਰ ਬਾਰ ਛੱਡੇ ਨੰਗੇ ਰਹਿਣ ਦਾ ਫਾਇਦਾ ਨਹੀਂ, ਹੱਥਾਂ ਤੇ ਖਾਣ ਦਾ ਫਾਇਦਾ ਨਹੀਂ, ਜੋ ਮਰਜ਼ੀ ਇਕੱਲੇ ਪਾਠ ਪੜ੍ਹ ਲਓ, ਧਰਮ ਗ੍ਰੰਥ ਵਿਚਾਰ ਲਓ, ਜੇ ਅਕਲ ਨਾ ਆਈ ਕੋਈ ਫਾਇਦਾ ਨਹੀਂ। ਸਿਰੇ ਦਾ ਕਰਮ ਕਿਹੜਾ ਮਹਾਰਾਜ ਇਹ ਦੱਸੋ ਵੀ ਸਭ ਤੋਂ ਵਧੀਆ ਕੰਮ ਕਿਹੜਾ ਹੈ? ਤੁਸੀਂ ਕਹਿੰਦੇ ਹੈ, ਧਿਆਨ ਨਾਲ ਸੁਣਿਓ, ਤੁਸੀਂ ਕਹਿੰਦੇ ਹੈ ਹੱਥਾਂ ਤੇ ਖਾ ਕੇ ਨੰਗੇ ਫਿਰ ਕੇ ਕੋਈ ਫਾਇਦਾ ਨਹੀਂ, ਤੁਸੀਂ ਕਹਿੰਦੇ ਆ ਤੀਰਥਾਂ ਤੇ ਰਹਿ ਕੇ ਆਰਿਆਂ ਨਾਲ ਚਰਾ ਲਓ, ਇਹਦਾ ਵੀ ਸਾਨੂੰ ਕੋਈ ਫਾਇਦਾ ਨਹੀਂ, ਤੁਸੀਂ ਕਹਿੰਦੇ ਆ ਸਭ ਕੁਝ ਦਾਨ ਕਰ ਦਿਓ, ਇਹਦਾ ਵੀ ਸਾਨੂੰ ਕੋਈ ਫਾਇਦਾ ਨਹੀਂ, ਜੋਗੀਆਂ ਵਾਲੇ ਸਾਰੇ ਕੰਮ ਕਰ ਕਰਕੇ ਵੇਖ ਲਓ, ਇਹਦਾ ਵੀ ਕੋਈ ਫਾਇਦਾ ਨਹੀਂ, ਤੁਸੀਂ ਰਾਜੇ ਬਣ ਜਾਓ, ਅਕਲ ਨਾ ਆਈ ਕੋਈ ਫਾਇਦਾ ਨਹੀਂ, ਪਰ ਸਿਰੇ ਦਾ ਕੰਮ ਦੱਸੋ ਖਾਂ ਭਲਾ ਕਿਹੜਾ ਹੈ? ਤੇ ਗੁਰੂ ਅਰਜਨ ਸਾਹਿਬ ਨੂੰ ਸੁਣੋ,
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ।
ਸਿਰੇ ਦਾ ਕਰਮ ਕਿਹੜਾ ਹੈ ਜੀ? ਹਰ ਕੀਰਤ ਸਾਧ ਸੰਗਤ, ਇਹਦਾ ਮਤਲਬ ਆਪਾਂ ਗੱਲ ਕਿੱਥੇ ਨਿਬੇੜ ਲਈ ਭਲਾ, ਆਪਾਂ ਗੱਲ ਕਿੱਥੇ ਨਿਬੇੜ ਲਈ ਭਲਾ? ਸਾਧ ਸੰਗਤ ਤੇ। ਤੇ ਸਾਧ ਸੰਗਤ ਕਿਹੜੀ ਹੈ? ਆ ਕੀ ਹੈ ਸਾਧ ਸੰਗਤ? ਇਹਦਾ ਮਤਲਬ ਕੁਛ ਨਾ ਕਰੋ, ਮੇਰੇ ਕੋਲ ਆਇਆ ਕਰੋ, ਆਖੋ
ਸਤਨਾਮ।
ਇਹ ਗੱਲ ਕੀ ਬਣੀ ਫਿਰ? ਸਮਝਦੇ ਹੋ ਗੱਲ ਤੁਸੀਂ? ਸਾਧ ਸੰਗਤ ਕਰਿਆ ਕਰੋ, ਸਾਡੇ ਬੰਦੇ ਇੱਦਾਂ ਹੀ ਕਹਿੰਦੇ ਨੇ, ਸਾਧ ਸੰਗਤ ਕਰਨੀ ਹੈ, ਇਹ ਕੰਮ ਕਰੋ, ਸਾਰੇ ਛੱਡ ਦਿਓ। ਪਰ ਸਾਧ ਸੰਗਤ ਆ ਜਿਹੜਾ ਹੈ ਨਾ, ਆ ਸਾਧ ਸੰਗਤ ਹੈ ਜਿਹੜੀ, ਆ ਸਾਧ ਸੰਗਤ ਇਹ ਤੇ ਹੈ ਉਹ ਜਿਹੜੀ ਬਾਹਰ ਟੇਸਟ ਕਰਨ ਵਾਸਤੇ ਮਠਿਆਈ ਰੱਖੀ ਹੁੰਦੀ ਹੈ, ਅਸਲ 'ਚ ਤੇ ਸਟੋਰ ਭਰਿਆ ਹੁੰਦਾ ਅੰਦਰ। ਆ ਗੱਲ ਧਿਆਨ ਨਾਲ ਸੁਣਨੀ, ਸਟੋਰ ਭਰਿਆ ਅੰਦਰ ਮਠਿਆਈ ਦਾ, ਤੇ ਬਾਹਰ ਜਿਹੜੀ ਟੇਸਟ ਕਰਨ ਨੂੰ ਰੱਖੀ ਹੁੰਦੀ ਹੈ ਭਲਾ ਥੋੜੀ ਜੀ, ਉਹਨੂੰ ਕੀ ਕਹਿੰਦੇ ਆ? ਸੈਂਪਲ, ਆ ਸ਼ਬਦ ਸੋਹਣਾ, ਉਹਨੂੰ ਕੀ ਕਹਿੰਦੇ ਆ? ਸੈਂਪਲ। ਸਾਧ ਸੰਗਤ ਤੇ ਸਾਰੀ ਕੁਦਰਤ ਦੇ ਵਿੱਚ ਹੀ ਹੈ। ਪੱਤੇ ਟੁੱਟਦੇ ਨੂੰ ਵੇਖ ਕੇ ਸਿੱਖ ਲੈ ਵੀ ਮਨਾ ਤੂੰ ਵੀ ਇੱਕ ਦਿਨ ਬੁੱਢਾ ਬੋਲੋ ਹੋ ਜਾਣਾ, ਕਰ ਲੈ ਸਾਧ ਸੰਗਤ। ਸੂਰਜ ਛਿਪਦੇ ਨੂੰ ਵੇਖ ਕੇ ਸਮਝ ਲੈ, ਤਾਰਾ ਟੁੱਟਦਾ ਵੇਖ ਕੇ ਸਮਝ ਲੈ, ਸੈਂਪਲ ਹੈ ਆ, ਪਰ ਅਸਲੀ ਖਜ਼ਾਨਾ ਤੇ ਕੁਦਰਤ ਵਿੱਚ ਪਿਆ, ਜਿਹੜੀ ਸਾਧ ਸੰਗਤ ਹਰ ਵੇਲੇ ਹਰ ਥਾਂ ਹਰ ਜਗ੍ਹਾ ਹੀ ਕਰਨੀ ਹੈ। ਆਖੋ
ਸਤਿਦਾ,
ਸੈਂਪਲ ਕਹਿ ਸਕਦੇ ਇਹਨੂੰ ਅਸੀਂ। ਮੈਂ ਫੇਰ ਅਰਜ ਕਰਦਾ, ਜੇ ਕਹੀਏ ਵੀ ਕੋਈ ਕੰਮ ਨਾ ਕਰੋ, ਨਾ ਨਹਾਉਣ ਵਾਲਾ ਵੀ ਕੰਮ ਠੀਕ ਨਹੀਂ, ਆ ਵੀ ਠੀਕ ਨਹੀਂ, ਆ ਵੀ ਠੀਕ ਨਹੀਂ, ਸਾਧ ਸੰਗਤ ਕਰੋ। ਸਾਧ ਸੰਗਤ ਕੀ ਹੈ? ਆ ਨਹੀਂ ਪਿਆਰਿਓ, ਗੁਣਾਂ ਦੀ ਸੰਗਤ ਤੁਸੀਂ ਕਰਨੀ ਹੈ ਤੇ ਗੁਣ ਤੁਹਾਨੂੰ ਗੋਰਿਆਂ 'ਚ ਵੀ ਬੜੇ ਦਿਸਣਗੇ। ਜਦੋਂ ਉਹਨੂੰ ਆਪਣੀ ਜ਼ਿੰਦਗੀ 'ਚ ਲੈ ਲਿਆ ਤੇ ਗੁਣ ਦੀ ਸੰਗਤ ਕਰਨੀ, ਸਾਧ ਦੀ ਸੰਗਤ, ਗੁਣ ਗੋਰੇ ਦੀ ਨਹੀਂ, ਗੋਰੇ ਦੇ ਵਿੱਚ ਜਿਹੜਾ ਬੋਲੋ ਬੋਲੋ
ਗੁਣ,
ਕਾਲਾ ਕੋਈ ਤੁਹਾਡੇ ਨਾਲ ਕੰਮ ਕਰਦਾ ਉਹਦੇ ਵਿੱਚ ਜਿਹੜਾ ਗੁਣ ਹੈ, ਤੁਹਾਡੀ ਰਿਸ਼ਤੇਦਾਰੀ ਵਿੱਚ ਆਲੇ ਦੁਆਲੇ ਜਿਹੜੇ ਬੰਦਿਆਂ 'ਚ ਗੁਣ ਨੇ, ਕੁਆਲਿਟੀਜ਼ ਨੇ ਜਿਹੜੀਆਂ, ਉਹਨਾਂ ਗੁਣਾਂ ਦੀ ਸੰਗਤ ਕਰਨੀ ਸਾਧ ਸੰਗਤ। ਤੇ ਸੈਂਪਲ ਆ, ਇਹ ਸੈਂਪਲ ਹੈ ਤੇ ਸਟੋਰ ਕਿੱਥੇ ਹੈ ਭਲਾ? ਆ ਤੇ ਥੋੜ੍ਹਾ ਜਿਹਾ ਹੈ ਤੇ ਸਟੋਰ ਕਿੱਥੇ ਹੈ? ਸਾਰੀ ਕੁਦਰਤ ਭਰੀ ਪਈ ਹੈ। ਆਖੋ
ਸਤਨਾਮ,
ਆਉਂਦੀ ਹੈ ਦੀ ਗੱਲ ਸਮਝ ਵਿੱਚ? ਪਿਆਰਿਓ ਸਮਝ ਚ ਆਉਂਦੀ ਹੈ, ਨਹੀਂ ਤੇ ਆਪਾਂ ਹੀ ਗੁਣੀ ਹੋਣਾ ਸੀ, ਬਾਕੀ ਗੋਰੇ ਘਰੂ, ਬਾਕੀ ਤੇ ਸਾਰੀ ਦੁਨੀਆ ਐਵੇਂ ਹੀ ਹੋਣੀ ਸੀ, ਫਿਰ ਤੇ ਆਪਾਂ ਹੀ ਸੀ ਇਕੱਲੇ ਸਾਧ ਸੰਗਤ। ਕੌਣ ਕਰਦਾ ਭਲਾ ਆ, ਐਦਾਂ ਕੌਣ ਕਰਦਾ? ਆਪਾਂ ਤੇ ਬਾਕੀ ਤੇ ਦੁਨੀਆ ਐਵੇਂ ਤੁਰੀ ਫਿਰਨੀ ਸੀ ਫਿਰ, ਪਰ ਸਾਡੇ ਨਾਲੋਂ ਅਗਲੇ ਬਥੇਰੇ ਚੰਗੇ ਹੈ, ਗੁਣਾਂ ਵਾਲੇ ਪਾਸਿਓ ਸਾਡੇ ਨਾਲੋਂ ਅੱਗੇ ਹੈ, ਅੱਗੇ ਹੈ ਜੀ ਕੁਆਲਿਟੀ ਦੇ ਪੱਖੋਂ, ਗੁਣਾਂ ਵਾਲੇ ਪਾਸਿਓ। ਸਟੋਰ ਹੈ ਬੜਾ ਵੱਡਾ, ਕਿੱਡਾ ਵੱਡਾ, ਜਿੱਡੀ ਕੁਦਰਤ ਹੈ ਉਹਦੇ ਵਿੱਚ, ਉਹ ਸਾਰਾ ਭਰਿਆ ਪਿਆ। ਆ ਤੇ ਸੈਂਪਲ ਹੈ, ਇਹ ਨਹੀਂ ਤੁਸੀਂ ਇੱਥੇ ਹੀ ਖਾ ਸਕਦੇ ਹੋ, ਜਿੱਥੇ ਮਰਜ਼ੀ ਸਿੱਖ ਸਕਦਾ, ਜਿੱਥੇ ਮਰਜ਼ੀ ਸਾਧ ਸੰਗਤ। ਤੇ ਜਿੱਥੇ ਜੇ ਸਮਝਣ ਲੱਗ ਗਿਆ ਤੇ ਆਪਾਂ ਪੜ੍ਹਦੇ ਹੀ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ।
ਮਿਲੇ ਪਹਿਲਾ ਕਰਮ ਕਿਹੜਾ ਹੈ?
ਸਤ ਸੰਗਤ।
ਤੇ ਵੇਖੋ, ਸਿੱਖਣ ਦੀ ਤੇਰੇ ਵਿੱਚ ਕਲਾ ਹੋਈ ਤੇ ਪੱਤੇ ਤੋਂ ਵੀ ਸਿੱਖ ਲੈਣਾ ਵੀ ਡਿੱਗ ਜੱਲਾ। ਜਿਉਂ ਬਲ ਬਨ ਫਲ ਪਾਕੇ ਹੋਏ ਗਿਰ ਹੈ ਬਹੁਰ ਨਾ ਲਾਗੈ
ਡਾਰ,
ਫਿਰ ਤੇ ਕੀੜੀਆਂ ਤੋਂ ਵੀ ਸਿੱਖ ਲੈਣਾ। ਜੈਸੇ ਇੱਕ ਚੀਟੀ ਪੱਛ ਹੈ ਇੱਕ ਕੋਟ ਚੀਟੀ ਚਲੀ ਜਾਤ, ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਕਰੋੜਾਂ ਕੀੜੀਆਂ ਇੱਕ ਕੀੜੀ ਦੇ ਪਿੱਛੇ ਤੁਰ ਪਈਆਂ, ਕਿੱਡਾ ਟੀਮ ਵਰਕ ਹੈ। ਜੈਸੇ ਕੂੰਜ ਪਾਂਤ ਭਲੀ ਭਾਂਤ ਸ਼ਾਂਤ, ਸਹਿਜ ਮੈਂ ਉੱਡਤ ਆਕਾਸ਼ਚਾਰੀ ਆਗੈ ਅਗਵਾਨ ਹੈ। ਕੂੰਜਾਂ ਵੀ ਲਾਈਨ ਪਾਂਤ ਬਣਾ ਕੇ ਉੱਡਦੀਆਂ, ਉੱਥੋਂ ਵੀ ਸਿੱਖ ਲੈਣਾ ਇਕੱਠੇ ਤੁਰੀਦਾ, ਅੱਗੇ ਪਿੱਛੇ ਲੱਗ ਜਾਈਦਾ, ਚੰਗੇ ਬੰਦੇ ਦੇ ਮਗਰ ਲੱਗ ਜਾਈਦਾ। ਕੂੰਜਾਂ ਤੋਂ ਵੀ ਸਿੱਖ ਲੈਣਾ, ਮਿਰਗਾਂ ਤੋਂ ਵੀ ਸਿੱਖ ਲੈਣਾ। ਜੈਸੇ ਮਿਰਗ ਮਾਲ ਚਲਤ ਚਾਲ ਚਲਤ ਟਲਤ ਨਾਹੇ ਜੱਤਰ ਤੱਤਰ ਅਗਰ ਭਾਗੀ ਰੰਮਤ ਤੱਤ ਧਿਆਨ ਹੈ। ਚੀਟੀ ਖੱਗ ਮਿਰਗ ਸਨ ਮੁੱਖ ਪਾਛੈ ਲਾਗੇ ਜਾਹੇ, ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ। ਤਾਂ ਕਰਕੇ ਸਤਸੰਗਤ ਦਾ ਦਾਇਰਾ ਬੜਾ ਵੱਡਾ ਹੈ ਪਿਆਰਿਓ। ਸਤਸੰਗ ਐਡੀ ਕਿ ਨਹੀਂ, ਸਤਸੰਗਤ ਦਾ ਦਾਇਰਾ ਬੋਲੋ, ਜਿੱਡੀ ਵੱਡੀ ਕੁਦਰਤ ਹੈ ਓਡੀ ਵੱਡੀ ਹੋਈ ਸਤਸੰਗਤ ਹੈ। ਇਹਨੂੰ ਇੰਨਾ ਛੋਟਾ ਨਾ ਕਰੀਏ, ਸਤਸੰਗਤ ਦਾ ਦਾਇਰਾ ਬੜਾ ਵੱਡਾ ਹੈ। ਇਹ ਸੈਂਪਲ ਹੈ, ਜਿੱਥੋਂ ਮਰਜ਼ੀ ਅਸੀਂ ਸਮਝ ਸਕਦੇ ਹਾਂ ਬੜਾ ਕੁਝ ਆਲੇ ਦੁਆਲੇ। ਚੰਗੇ ਗੁਣ ਜਿਹਦੇ 'ਚ ਵੀ ਦਿਸ ਜਾਣ ਲੈ ਲਓ, ਸਮਝ ਲਓ। ਤੁਹਾਡੇ ਨਿਆਣੇ ਤਾਂ ਕਈ ਸਤਸੰਗ ਕਰਦੇ ਹੀ ਨਹੀਂ, ਆਉਂਦੇ ਹੀ ਨਹੀਂ, ਪਰ ਮਾਫ ਕਰਨਾ, ਚੰਗੇ ਗੁਣ ਉਹਨਾਂ 'ਚ ਸਾਡੇ ਨਾਲੋਂ ਜ਼ਿਆਦਾ ਨੇ। ਉਹਨਾਂ ਨੇ ਕਿੱਥੋਂ ਲਏ ਆ ਭਲਾ? ਉਹ ਵੱਡਾ ਜਿਹੜਾ ਦਾਇਰਾ ਨਾ ਵੱਡਾ, ਉਹ ਸਟੋਰ ਨੂੰ ਸਿੱਧੇ ਹੀ ਉੱਪੜ ਗਏ ਆ ਆਖੋ ਸਤਨਾਮ, ਉਹ ਸਿੱਧੇ ਹੀ ਸਟੋਰ ਨੂੰ ਜਾ ਪਹੁੰਚੇ, ਸਿੱਧੇ ਹੀ ਸਤਸੰਗਤ। ਸਤਸੰਗ ਨੂੰ ਵੱਡਾ ਸਾਰਾ ਰੱਖੋ, ਜਿੱਡਾ ਰੱਬ ਪਰਮਾਤਮਾ ਕੁਦਰਤ ਜਿੱਡੀ ਵੱਡੀ ਓਡਾ ਹੀ ਸਤਸੰਗਤ। ਸੋ ਇੱਕ ਪੰਗਤੀ ਰਹਿ ਗਈ ਹੈ,
ਤੇਰਾ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।
ਤੇਰਾ ਜਿਹੜਾ ਸੇਵਕ ਇਸ ਰੰਗ ਵਿੱਚ ਰੰਗਿਆ ਹੋਇਆ ਮਸਤ ਹੈ, ਤੇਰੀ ਕੀਰਤੀ ਵਿੱਚ ਤੈਨੂੰ ਹਰ ਪਾਸੇ ਵੇਖਦਾ ਹੈ। ਸਤਿਗੁਰ ਹੋਏ ਦਿਆਲ, ਸੱਚਾ ਗਿਆਨ ਹੋਣ ਕਰਕੇ ਤਾਂ ਹਰ ਰੰਗ ਮਾਣਦਾ ਮਸਤ ਰਹਿੰਦਾ। ਅਕਲ ਮੰਗਣੀ ਇਸ ਕਰਕੇ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਬੜਾ ਕੁਝ ਲੋਕਾਂ ਨੂੰ ਕਰਦਿਆਂ ਮਰਜ ਕਹਿੰਦੇ ਮੈਂ ਵੇਖਿਆ ਪਰ ਮੈਨੂੰ ਫਿੱਟ ਨਹੀਂ ਆਇਆ ਕੰਮ, ਮੈਨੂੰ ਸਮਝ ਆ ਗਈ ਵੀ ਅਕਲ ਜ਼ਰੂਰੀ ਹੈ, ਸਮਝ ਜ਼ਰੂਰੀ। ਵਿਵੇਕ ਨੂੰ ਇੰਟੈਲੀਜੈਂਸ ਕਹਿੰਦੇ ਆ, ਅਕਲ। ਅਤੇ ਜ਼ਿੰਦਗੀ 'ਚ ਜਿਹਦੀ 'ਚ ਅਕਲ ਹੈ ਉਹਦੇ ਡਿਸੀਜਨ ਵੇਖ ਲਓ, ਉਹਦੀ ਜ਼ਿੰਦਗੀ ਦਾ ਹਾਵ ਭਾਵ ਵੇਖੋ, ਸੋਹਣੀ ਜ਼ਿੰਦਗੀ ਜਿਉਂਦੇ ਆ। ਹੱਸਦੇ ਰਹਿਣਗੇ ਭਾਵੇਂ ਜਿੰਨੀ ਮਰਜ਼ੀ ਮੁਸ਼ਕਲ ਉਹਨਾਂ ਦੀ ਜ਼ਿੰਦਗੀ 'ਚ ਆ ਜਾਏ। ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਤੋਂ ਸਿੱਖੀਏ ਵੀ ਮਰਜ਼ ਕੰਡਿਆਂ 'ਤੇ ਵੀ ਚੜ੍ਹਦੀ ਕਲਾ 'ਚ ਕਿਵੇਂ ਰਹੇ। ਬਸ ਅਸੀਂ ਇਹ ਸਿੱਖਣਾ ਆਪਣੀ ਜ਼ਿੰਦਗੀ 'ਚ ਧਾਰਨ ਕਰਨਾ ਹੈ। ਜਿਹੜੀ ਮੈਂ ਧਾਰਨਾ ਪੜ੍ਹੀ ਸੀ ਫਿਰ ਪੜ੍ਹਦਾ, ਫਿਰ ਆਪਾਂ ਸਮਾਪਤੀ ਕਰੀਏ।
ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਚੱਲਣ। ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਚੱਲਣ।
ਖੁਸ਼ ਕਿੱਦਾਂ ਰਹੇ, ਬੱਚੇ ਸ਼ਹੀਦ ਹੋ ਗਏ ਤੁਸੀਂ ਹੱਸਦੇ ਕਿੱਦਾਂ ਰਹੇ, ਪਿਤਾ ਸ਼ਹੀਦ ਹੋ ਗਿਆ ਤੁਸੀਂ ਖੇਡੇ ਖੇਡੇ ਕਿੱਦਾਂ ਰਹੇ, ਤੇ ਸੱਚੇ ਪਾਤਸ਼ਾਹ ਜੋ ਤੁਸੀਂ ਸਿੱਖੇ ਅਸੀਂ ਵੀ ਸਿੱਖੀਏ, ਤੇ ਸਾਨੂੰ ਤੇ ਜੇ ਕਿਤੇ ਮਾੜਾ ਜਿਹਾ ਕੋਈ ਕੰਡਾ ਵੀ ਚੁੱਭ ਜਾਏ ਤੇ ਚੀਕਾਂ ਮਾਰਨ ਲੱਗ ਜਾਣੇ, ਪਰ ਇਹ ਸਿੱਖਣਾ ਚਾਹੀਏ ਤੇ ਸਿੱਖ ਸਕਦੇ ਹਾਂ, ਪਰ ਅਸੀਂ ਸਿੱਖਣਾ ਚਾਹੁੰਦੇ ਨਹੀਂ। ਕੱਲ ਇੱਕ ਫੋਨ ਆਇਆ, ਸਾਡੇ ਸਤਨਾਮ ਸਿੰਘ ਨੇ ਸੁਣਿਆ ਤੇ ਉਹ ਆਉਂਦੇ ਆ ਜੀ ਪ੍ਰੋਗਰਾਮ ਹੋ ਰਿਹਾ। ਅਸੀਂ ਆਖਿਆ ਜੀ ਹੋ ਰਿਹਾ ਹੈ, ਕਹਿੰਦੇ ਸਟਾਲਾਂ ਸਟੂਲਾਂ ਵੀ ਲੱਗਣਗੀਆਂ। ਮੈਂ ਆਖਿਆ ਇੱਥੇ ਤੇ ਇੱਕੋ ਹੀ ਸਟਾਲ ਲੱਗਣੀ ਹੈ, ਉਹਨਾਂ ਨੂੰ ਦੱਸੋ। ਅਸੀਂ ਤੇ ਆਹ ਗੁਰਬਾਣੀ ਸਮਝ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਯਾਰ। ਸਮੋਸੇ ਤੇ ਬਥੇਰੇ ਬਾਹਰ ਮਿਲ ਜਾਂਦੇ ਆ, ਬੜਾ ਕੁਛ ਸਟਾਲਾਂ ਹੀ ਸਟਾਲ, ਇੱਥੇ ਘੱਟ ਆ ਕਿਸੇ ਚੀਜ਼ ਦਾ। $100 ਲਾ ਦਿਓ ਹਰ ਚੀਜ਼ ਖਰੀਦ ਲਿਆਓ, ਭਾਵੇਂ ਹਫ਼ਤਾ ਹਫ਼ਤਾ ਮੁੱਕਦਾ ਨਹੀਂ, ਭਰੀਆਂ ਪਈਆਂ ਫਰਿੱਜਾਂ। ਕਦੇ ਕੋਈ ਮਾਮਾ ਆਉਂਦਾ ਸੀ ਤੇ ਇੱਕ ਕੇਲਾ ਮਿਲਦਾ ਹੁੰਦਾ ਸੀ, ਚੇਤਾ ਨਹੀਂ ਬਚਪਨ ਦਾ? ਕਿਤੇ ਸੇਬ ਦੀ ਇੱਕ ਫਾੜੀ ਮਿਲਣੀ ਚੇਤਾ ਨਹੀਂ? ਨਿਆਣੇ ਸਾਰੇ ਹੀ ਰਹੇ ਹੋ, ਤੇ ਇੱਥੇ ਘਾਟਾ ਦੱਸੋ ਕਿਸੇ ਚੀਜ਼ ਦਾ। ਇਹਨਾਂ ਦੇਸ਼ਾਂ 'ਚ ਕਮੀਆਂ, ਤੇ ਅਸੀਂ ਗੁਰਦੁਆਰੇ ਜਾ ਕੇ ਸਟਾਲਾਂ ਹੀ ਕਿਉਂ ਵੇਖੀਏ? ਅਸੀਂ ਗੁਰਦੁਆਰੇ ਜਾ ਕੇ ਗੁਰੂ ਜੀ ਦਾ ਸੱਚਾ ਗਿਆਨ ਵੇਖੀਏ, ਬਾਣੀ 'ਚੋਂ ਕੀ ਮਿਲਦਾ ਹੈ? ਸੱਚਾ ਗਿਆਨ, ਇੱਥੋਂ ਮਿਲਦੀ ਅਕਲ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ, ਜਿਹੜੀ ਚੀਜ਼ ਦਾ ਸਾਡੇ ਕੋਲ ਘਾਟਾ ਹੈ, ਇੱਥੋਂ ਮਿਲਦੀਆਂ ਅਕਲਾਂ, ਇੱਥੋਂ ਮਿਲਦੀ ਸਮਝ, ਉਹ ਅਸੀਂ ਲੈਣੀ। ਤੇ ਜੇ ਅਕਲ ਆ ਜਾਏ ਫਿਰ ਬੰਦਾ ਕਿਹੋ ਜਿਹਾ ਬਣ ਜਾਂਦਾ ਭਲਾ? ਜੇ ਮੰਨ ਲਓ ਅਗਲਾ ਕਵੇ ਵੀ ਸੈਂਪਲ, ਵੀ ਕਿਵੇਂ ਪਤਾ ਲੱਗੇ ਵੀ ਬੰਦਾ ਅਕਲ ਵਾਲਾ ਹੋ ਜਾਏ, ਤੇ ਫਿਰ ਇੰਨਾ ਕਾਇਮ ਹੋ ਜਾਂਦਾ। ਤੇ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਤੈਨੂੰ ਕੌਣ ਵਿਖਾਈਏ ਜਿਹੜਾ ਕੰਡਿਆਂ ਤੇ ਵੀ ਹੱਸ ਲੈਂਦਾ? ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕੌਣ ਵਿਖਾਈਏ ਜਿਹਨੂੰ ਕੰਡਿਆਂ ਤੇ ਵੀ ਹੱਸਣਾ ਆਉਂਦਾ? ਤੇ ਉਹ ਜਿਹੜੀ ਹਸਤੀ ਹੈ ਨਾ, ਪਰਸਨੈਲਿਟੀ, ਉਹ ਇੱਥੇ ਘੜੀ ਗਈ ਹੈ, ਤੇ ਅਸੀਂ ਵੀ ਚੱਲ ਸਕਦੇ ਹਾਂ ਜੇ ਕਿਤੇ ਸਿੱਖਣਾ ਚਾਹੀਏ ਸਿੱਖ ਸਕਦੇ ਹਾਂ, ਪਰ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ, ਹੌਲੀ ਹੌਲੀ ਨੇੜੇ ਆਈਏ ਤੇ ਅੱਗੇ ਵਧੀਏ, ਅਕਲ ਲੈ ਕੇ ਮੰਨਣੀ ਸਿੱਖ ਲਈਏ। ਤੇ ਵੀਰੋ, ਮੰਨਣ ਵਾਲੇ ਬੰਦੇ ਜਦੋਂ ਜ਼ਿੰਦਗੀ ਮੰਨਣਾ ਸਿੱਖ ਲੈਂਦੇ ਆ ਨਾ, ਤੇ ਜ਼ਿੰਦਗੀ ਮਾਣਦੇ 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 ਇੱਕ ਦਿਨ ਮੌਤ ਨੂੰ ਵੀ ਮੰਨਣ ਲੱਗ ਜਾਂਦੇ ਆ, ਕਹਿੰਦੇ ਇਹ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਹੀ ਹੈ। ਇੰਨਾ ਤਿਆਰ ਹੋ ਜਾਂਦੇ ਆ ਕਹਿੰਦੇ ਆ ਜਾ ਹੁਣ ਤੇਰੇ ਨਾਲ ਵੀ ਗੱਲ ਕਰੀਏ, ਇੰਨੇ ਕੈਬ ਹੋ ਜਾਂਦੇ, ਜ਼ਿੰਦਗੀ ਮੰਨਣੀ ਆ ਗਈ, ਨਿੱਕੇ ਨਿੱਕੇ ਦੁੱਖਾਂ ਨੂੰ ਝੱਲਦੇ 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 ਤਿਆਰ ਹੋ ਗਏ, ਹੁਣ ਐਡਾ ਦਿਮਾਗ ਤਕੜਾ ਹੋ ਕਹਿੰਦੇ ਮੌਤ ਆ ਗਈ ਕਹਿੰਦੇ ਆ ਜਾਣ ਦਿਓ, ਹੁਣ ਤੇ ਮਰਨਾ ਹੀ ਹੈ, ਐ ਤਿਆਰ ਬੈਠੇ। ਸੋਚ ਕੇ ਵੇਖੋ ਵੀਰੋ, ਜਿੱਦਣ ਗੋਰੇ ਆਪਣਾ ਘਰ ਛੱਡ ਕੇ ਓਲਡ ਹੋਮ 'ਚ ਜਾਂਦੇ ਹੈ, ਕਹਿੰਦੇ ਜ਼ਿੰਦਗੀ 'ਚ ਪਹਿਲਾਂ ਇੱਕ ਘਰ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਚੌਥਾ ਬਦਲਿਆ, ਤੇ ਜਿੱਦਣ ਕਹਿੰਦੇ ਆ ਵੀ ਅੱਜ ਚੱਲੇ ਹਾਂ ਤੇ ਹੁਣ ਇਦੂ ਅੱਗੇ ਫਿਰ ਕਬਰਾਂ 'ਚ ਹੀ ਜਾਣਾ। ਪਰ ਕਿੱਡਾ ਜਿਗਰਾ ਚਾਹੀਦਾ, ਸਾਡੇ ਵਾਲਾ ਬੇਹੋਸ਼ ਬੇਹੋਸ਼ ਹੋ ਜੇ ਭਾਵੇਂ ਲੈ ਜਾਓ, ਜਿਉਂਦਾ ਨਹੀਂ ਜਾਂਦਾ। ਸਾਡੇ ਵਾਲੇ ਕਿੱਥੇ ਐਡਾ ਐਡਾ ਦਿਲ ਕੱਢ ਲੈਣਗੇ, ਐਡਾ ਦਿਮਾਗ ਤਕੜਾ ਕਿੱਥੇ ਹੋਇਆ ਸਾਡਾ। ਅਗਲੇ ਕਬਰ ਖਰੀਦ ਖਰੂਦ ਕੇ ਜਗ੍ਹਾ ਪਹਿਲਾਂ ਹੀ ਰੱਖ ਲੈਂਦੇ, ਇੱਥੇ ਦੱਫਿਓ ਮੈਨੂੰ, ਤੇ ਸਾਨੂੰ ਅਗਲਾ ਕਹਿ ਭੋਗ ਪਾ ਲਾ ਆਪਣਾ ਆਪ ਹੀ, ਕਿਤੇ ਕਿੱਥੇ ਮਾਰ ਨੂੰ ਫਿਰ ਦਿਓ ਮੈਨੂੰ, ਮੈਂ ਕਿੱਥੇ ਮਰਨਾ ਅਜੇ, ਸਾਡੇ 'ਚ ਇੱਦਾਂ ਐਡੇ ਕਿੱਥੇ ਆ ਅਸੀਂ। ਅਸੀਂ ਤਾਂ ਕਹਿੰਦੇ ਨਾ, ਤੇ ਗਿਆਨੀ ਸਾਰਿਆਂ ਤੋਂ ਤਕੜੇ ਆਪਾਂ, ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ। ਇਸ ਕਰਕੇ ਆਓ ਮਾਣੀਏ ਜ਼ਿੰਦਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸਾ ਸਜਾਇਆ, ਇਸ ਟੌਪਿਕ 'ਤੇ ਆਪਾਂ ਕੱਲ੍ਹ ਗੱਲ ਕਰਾਂਗੇ। ਗੁਰੂ ਨਾਨਕ ਦਾ ਪ੍ਰਗਟ ਦਿਹਾੜਾ ਹੀ ਖਾਲਸੇ ਦਾ ਪ੍ਰਗਟ, ਇੱਕੋ ਦਿਨ ਹੋਇਆ, ਮਹਾਰਾਜ ਨੇ ਉਹੀ ਦਿਨ ਚੁਣਿਆ ਵਿਸਾਖੀ। ਇਹ ਗੁਰੂ ਨਾਨਕ ਦਾ ਅਸਲ ਗੁਰਪੁਰਬ ਗੁਰੂ ਨਾਨਕ ਦਾ ਵਿਸਾਖੀ ਦਾ ਹੈ, ਪਰ ਅੱਜ ਪ੍ਰਚਲਿਤ ਕਦੋਂ ਹੋ ਗਿਆ, ਪਹਿਲਾਂ ਚੰਗਾ ਭਲਾ ਲਿਖਿਆ ਹੁੰਦਾ ਵੀ 14 ਅਪ੍ਰੈਲ 1469 ਦਾ, ਅਤੇ ਹੁਣ ਕਿਤਾਬਾਂ 'ਚ ਕੀ ਲਿਖਿਆ, ਹੁਣ ਕੱਤਕ ਦੀ ਪੂਰਨਿਮਾ ਜੀ, ਇਹ ਤਾਂ 30-40 ਸਾਲਾਂ 'ਚ ਬਦਲਿਆ ਇਹਨਾਂ ਨੇ, ਕਿੱਥੇ ਸੀ ਅਤੇ ਲੈ ਗਏ ਕਿੱਥੇ। ਸੈਂਕੜੇ ਕਿਤਾਬਾਂ ਇਸ ਵਿਸ਼ੇ 'ਤੇ ਛਪੀਆਂ ਹੋਈਆਂ, ਸੈਂਕੜੇ ਕਿਤਾਬਾਂ ਕਿਤਾਬਾਂ ਭਰੀਆਂ ਪਈਆਂ, ਸਾਬਤ ਕੀਤਾ ਵੀ ਨਹੀਂ ਇਹ ਕੱਤਕ ਦਾ ਹੀ ਹੈ, ਵਿਸਾਖੀ ਦਾ ਗੁਰੂ ਨਾਨਕ ਦਾ ਗੁਰਪੁਰਬ। ਪਰ ਪ੍ਰੋਬਲਮ ਇਹ ਹੈ, ਜਿਹੜੇ ਬੰਦੇ ਕਾਬਜ ਹੈ ਮਾਰਦੇ ਆ ਦਬਕਾ, ਅਤੇ ਆਪਣੇ ਵਰਗੇ ਬੰਦਿਆਂ ਦੀ ਚੱਲਦੀ ਕੋਈ ਨਹੀਂ, ਆਪਾਂ ਕਹਿੰਦੇ ਹਾਂ ਜੋ ਚੱਲਦਾ ਚੁੱਪ ਕਰਕੇ ਚੱਲੀ ਜਾਣ, ਆਪਾਂ ਕਹਿੰਦੇ ਹਾਂ ਅਸੀਂ ਸਾਨੂੰ ਕੀ ਲੱਗੇ, ਪਰ ਆਓ ਕੋਸ਼ਿਸ਼ ਕਰੀਏ ਹੌਲੀ ਹੌਲੀ। ਆ ਇੱਥੇ ਐਦਕੀ ਸਿੰਘਾਂ ਨੇ ਇਕੱਠੇ ਹੋ ਕੇ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਰਲ ਕੇ ਮਨਾਇਆ, ਅਤੇ ਇੱਕ ਸਟੇਜ 'ਤੇ ਨਹੀਂ ਮਨਾਇਆ, ਮੈਨੂੰ ਲੱਗਦਾ ਬਾਹਰਲਿਆਂ ਦੇਸ਼ਾਂ 'ਚ 40-50 ਗੁਰਦੁਆਰਿਆਂ 'ਚ ਮਨਾਇਆ ਗਿਆ, ਇੰਡੀਆ ਵਿੱਚ ਵੀ ਕਈਆਂ ਨੇ ਮਨਾਇਆ, ਅਤੇ ਤੁਸੀਂ ਫੇਸਬੁੱਕ 'ਤੇ ਵੀ ਕਈਆਂ ਨੇ ਲਿਖਿਆ ਗੁਰੂ ਨਾਨਕ ਕ੍ਰਾਂਤ ਇਨਕਲਾਬੀ ਗੁਰੂ ਨਾਨਕ ਸਾਹਿਬ ਅਤੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਇਹ ਲਿਖਿਆ। ਸੋ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣੋ, ਫਿਰ ਆਪਾਂ ਚਾਲੇ ਪਾਉਣੇ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਕਈ ਵੀਰ ਕੱਲ੍ਹ ਦੇ ਪ੍ਰਸ਼ਾਦੀ ਸੇਵਾ ਲੰਗਰਾਂ 'ਚ ਕਰ ਰਹੇ ਹੈ। ਇਸ ਏਰੀਏ ਦੇ ਹਿਸਾਬ ਨਾਲ ਤਾਂ ਹਾਲ ਬਥੇਰਾ ਵੱਡਾ ਹੈ, ਆਪਣਾ ਜਿਹੜਾ ਇੱਧਰ ਸੰਗਤ ਵੀ ਥੋੜ੍ਹੀ ਹੈ, ਗਲੈਨਬਰਨੀ ਵਿੱਚ ਮੈਰੀਲੈਂਡ ਇਸ ਏਰੀਏ 'ਚ ਘੱਟ ਸੰਗਤ ਹੈ, ਪਰ ਜਦੋਂ ਦੀਵਾਨ ਹੁੰਦਾ ਉਦੋਂ ਫਿਰ ਛੋਟਾ ਜਿਹਾ, ਅੱਜ ਇੱਦਾਂ ਲੱਗਦਾ ਵੀ ਛੋਟਾ ਹੈ, ਕਈ ਬੀਬੀਆਂ ਬੱਚੇ ਲੈ ਕੇ ਬਾਹਰ ਬੈਠੀਆਂ ਕਈਆਂ ਨੂੰ। ਪਰ ਕੱਲ੍ਹ ਐਤਵਾਰ ਹੈ, ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਆਪਾਂ ਇਸ ਟੌਪਿਕ 'ਤੇ ਗੱਲ ਕਰੀਏ ਕਿ ਖਾਲਸਾ ਸਾਜਿਆ ਮਤਲਬ ਕੀ ਹੈ ਇਹਦਾ, ਅਤੇ ਤੁਰੇ ਕਿੱਧਰ ਫਿਰਦੇ ਹਾਂ, ਆਪਾਂ ਉਸ ਟੌਪਿਕ 'ਤੇ ਥੋੜ੍ਹੀ ਜਿਹੀ ਗੱਲ ਕਰਾਂਗੇ। ਸਾਰਿਆਂ ਨੂੰ ਬੇਨਤੀ ਹੈ, ਜਿਵੇਂ ਅੱਜ ਹੁੰਮ ਹੁਮਾ ਕੇ ਆਏ, ਕੱਲ੍ਹ ਆਪਣੇ ਸੰਗੀਆਂ ਸਾਥੀਆਂ ਨੂੰ ਹੋਰ ਵੀ ਪ੍ਰੇਰ ਕੇ ਨਾਲ ਲੈ ਕੇ ਆਇਓ, ਜਿੰਨਾ ਕੁ ਹੋ ਸਕਦਾ ਹੈ ਰਲ ਮਿਲ ਕੇ ਹਾਜ਼ਰੀ ਭਰੀਏ। ਲੰਗਰ ਵਿੱਚ ਪ੍ਰਸ਼ਾਦਾ ਪਾਣੀ ਅੱਜ ਵੀ ਤਿਆਰ ਹੈ ਅਤੇ ਕੱਲ੍ਹ ਨੂੰ ਵੀ ਤਿਆਰ ਹੋਵੇਗਾ। ਚਾਹ ਨਾਲ ਅੱਜ ਵੀ ਵੀਰਾਂ ਨੇ ਪਰਿਵਾਰਾਂ ਨੇ ਲੰਗਰ ਦੀ ਸੇਵਾ ਕੀਤੀ, ਕੱਲ੍ਹ ਨੂੰ ਵੀ ਕਰਨੀ ਹੈ, ਅਤੇ ਆਪਾਂ ਸਾਰਿਆਂ ਨੇ ਪ੍ਰਸ਼ਾਦ ਲੈਣਾ, ਆ ਜਿਹਨੂੰ ਕਹਿੰਦੇ ਗੁਰ ਪ੍ਰਸਾਦ, ਇੱਕ ਪ੍ਰਸ਼ਾਦ ਕਹਿੰਦੇ ਇੱਕ ਪ੍ਰਸਾਦ, ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਗੁਰੂ ਦੀ ਕਿਰਪਾ, ਗੁਰੂ ਦਾ ਗਿਆਨ, ਗੁਰੂ ਦੀ ਸਮਝ। ਸੋ ਇਹ ਅਸੀਂ ਜ਼ਿੰਦਗੀ 'ਚ ਧਾਰਨ ਕਰਨੀ ਹੈ, ਗੁਰਪ੍ਰਸਾਦ ਸਾਰਿਆਂ ਤੇ ਵਰਤੇ ਇਹ ਕੋਸ਼ਿਸ਼ ਕਰੀਏ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰੀਏ। ਧੰਨਵਾਦ ਵੀਰਾਂ ਦਾ, ਕੋਈ ਕੈਨੇਡਾ ਤੋਂ, ਕਈ ਪਰਿਵਾਰ ਕੈਨੇਡਾ ਤੋਂ ਆਏ ਹੈ, ਮੋਂਟਰੀਅਲ ਤੋਂ ਆਏ ਸਿੰਘ, ਟਰੰਟੋ ਤੋਂ ਆਏ, ਬਾਕੀ ਕੋਈ ਮਿਸ਼ੀਗਨ ਸਟੇਟ ਤੋਂ ਆਇਆ, ਕੋਈ ਸ਼ਿਕਾਗੋ ਤੋਂ ਆਇਆ, ਕੋਈ ਅੰਡਿਆਨਾ ਸਟੇਟ ਤੋਂ ਆਇਆ, ਨਿਊਯਾਰਕ ਤੋਂ ਆਏ, ਐਲਵਨੀ ਤੋਂ ਆਏ ਪਰਿਵਾਰ, ਕਿੰਨੀ ਕਿੰਨੀ ਦੂਰੋਂ ਜਿਨ੍ਹਾਂ ਦੇ ਅੰਦਰ ਪ੍ਰੇਮ ਸੀ ਸਾਰੇ ਹਾਜ਼ਰੀ ਭਰ ਰਹੇ, ਕੈਲੀਫੋਰਨੀਆ ਤੱਕ ਦੇ ਵੀਰ ਆਏ ਹੋਏ ਹੈ, ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰ ਰਹੇ ਹੋ। ਅਤੇ ਆਪਾਂ ਹੁਣ ਗੱਜ ਕੇ ਪੜ੍ਹੀਏ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਕੱਲ੍ਹ ਦੇ ਦੀਵਾਨ 'ਚ ਆਪਾਂ ਰਲ ਮਿਲ ਕੇ ਫਿਰ ਇਸੇ ਤਰ੍ਹਾਂ ਹਾਜ਼ਰੀ ਭਰ। ਕਰਮ ਧਰਮ ਕਹਿੰਦੇ ਜਿਹੜੇ ਦਿਖਾਵੇ ਵਾਲੀ ਫੋਰਮੈਲਿਟੀ ਕਿਸੇ ਕੰਮ ਨਹੀਂ, ਇੱਕੋ ਹੀ ਚੀਜ਼ ਮੰਗਣੀ ਹੈ, ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੈ
ਬੁੱਧ ਵਿਵੇਕਾ,
ਬੁੱਧ ਵਿਵੇਕਾ ਗਿਆਨਵਾਨ ਹੋਈਏ। ਪ੍ਰਸ਼ਾਦਾ ਛਕਣ ਵੇਲੇ ਸੁਣੋ ਜ਼ਰਾ ਕੁ ਧਿਆਨ ਨਾਲ, ਭੈਣਾਂ ਨੂੰ ਪਹਿਲਾਂ ਪ੍ਰਸ਼ਾਦਾ ਛਕ ਲੈਣ ਦਿਓ, ਜਦੋਂ ਆਪਾਂ ਸਮਾਪਤੀ ਕਰਨੀ ਹੈ ਬੀਬੀਆਂ ਪਹਿਲਾਂ ਛਕ ਲੈਣਗੀਆਂ, ਅਤੇ ਭੈਣਾਂ ਨੇ ਛਕ ਲਿਆ ਫਟਾਫਟ, ਫਿਰ ਜਿਹੜੇ ਵੀਰ ਹੈ ਉਹ ਪ੍ਰਸ਼ਾਦਾ ਛਕ ਲੈਣ, ਅਤੇ ਫਿਰ ਆਰਾਮ ਨਾਲ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ। ਕਈ ਵੀਰਾਂ ਦਾ ਮਨ ਹੁੰਦਾ ਅਸੀਂ ਫਤਿਹ ਦੀ ਸਾਂਝ ਕਰੀਏ, ਮੈਂ ਇੱਥੇ ਹੀ ਹਾਂ, ਜਿਹਦਾ ਮਨ ਹੋਇਆ ਆਪਾਂ ਫਤਿਹ ਦੀ ਸਾਂਝ ਕਰੋ, ਕੋਈ ਪ੍ਰੋਬਲਮ ਨਹੀਂ। ਅਤੇ ਮੈਂ ਤਾਂ ਵੈਸੇ ਕਈ ਉੱਥੇ, ਮੈਂ ਕਈ ਦਿਨ ਪਹਿਲਾਂ ਅਸੀਂ ਨੈੱਟ 'ਤੇ ਪਾਇਆ ਵੀ ਸੀ, ਮੈਂ ਕਿਹਾ ਸੀ ਕਿ ਮੈਂ ਆਉਣਾ ਇੱਥੇ, ਅਤੇ ਜੇ ਕਿਸੇ ਦੇ ਮਨ ਵਿੱਚ ਹੋਵੇ ਵੀ ਅਸੀਂ ਕੋਈ ਗੱਲਬਾਤ ਕਰਨੀ ਹੈ, ਉਹ ਤਾਂ ਮੈਂ ਕਿਹਾ ਸੀ ਕਿ ਵੀਰਵਾਰ ਅਤੇ ਸ਼ੁੱਕਰਵਾਰ ਆਓ, ਜੇ ਦੀਵਾਨ ਸੁਣਨਾ ਤਾਂ ਸ਼ਨੀ ਅਤੇ ਐਤਵਾਰ ਆਓ। ਹੁਣ ਵੀ ਮੇਰੀ ਬੇਨਤੀ ਹੈ ਵੀ ਸਵਾਲ ਜਿਹੜੇ ਹੁੰਦੇ ਲਿਖ ਲਓ ਆਪਣੇ, ਜਿਹੜੇ ਦੀਵਾਨ ਸੁਣਦੇ ਆ ਉਹ ਆਪਣੇ ਦਿਮਾਗ 'ਚ ਕੋਈ ਕੁਐਸਚਨ ਹੋਵੇ ਲਿਖ ਕੇ ਰੱਖਿਆ ਕਰੋ। ਅਤੇ ਜਦੋਂ ਵੀ ਮੈਂ ਇੱਥੇ ਆਵਾਂ, ਜੇ ਦੀਵਾਨ ਵਾਲਾ ਦਿਨ ਹੈ ਉਦਣ ਤਾਂ ਬਿਜ਼ੀ ਹੋਈਦਾ ਕਿਉਂਕਿ ਇੱਕ ਮਿੰਟ ਮਿਲਦਾ, ਪਰ ਜੇ ਲੰਮਾ ਟਾਈਮ ਤੁਸੀਂ ਗੱਲਬਾਤ ਕਰਨ, ਕਿਉਂਕਿ ਐਤਕੀ ਮੈਂ ਦੋ ਦਿਨ ਪਹਿਲਾਂ ਦਾ ਆਇਆ ਇੱਥੇ, ਕੱਲ੍ਹ ਵੀ ਮੈਂ ਇੱਥੇ ਹੀ ਸੀ, ਪਰਸੋਂ ਵੀ ਮੈਂ ਇੱਥੇ ਹੀ ਸੀ, ਮੈਂ ਸਾਰਾ ਦਿਨ ਇੱਥੇ ਰਿਹਾ। ਮੈਨੂੰ ਇਹ ਵੇਟ ਮੈਂ ਕਰਦਾ ਸੀ ਵੀ ਜਿਹੜੇ ਬੰਦੇ ਦੀਵਾਨ ਸੁਣਦੇ ਹੈ ਕੋਈ ਸਵਾਲ ਕਰਨ ਵਾਲਾ ਆਵੇ ਅਤੇ ਮੈਂ ਇੱਥੇ ਹੋਵਾਂ ਨਾ, ਅਗਲਾ ਕਹੇ ਮੈਂ ਤੁਸੀਂ ਕਿਹਾ ਸੀ ਆਇਓ ਜੀ, ਅਸੀਂ ਆਏ ਸੀ, ਤੁਸੀਂ ਇੱਥੇ ਹੈ ਨਹੀਂ ਸੀ, ਮੈਂ ਪਰਸੋਂ ਵੀ ਕਿਤੇ ਨਹੀਂ ਗਿਆ, ਕੱਲ੍ਹ ਵੀ ਕਿਤੇ ਨਹੀਂ ਗਿਆ। ਮੈਂ ਕਿਹਾ ਕੋਈ ਅੰਦਰ ਡਾਊਟ ਹੁੰਦਾ ਹੈ ਅਤੇ ਗੱਲਬਾਤ ਕਰਨੀ ਹੁੰਦੀ ਹੈ ਅਤੇ ਬਹਿ ਕੇ ਕਰ ਲੈਣਗੇ। ਅਤੇ ਕੱਲ੍ਹ ਵੀ ਮੈਂ ਵੇਖਿਆ, ਨੋਟ ਕੀਤਾ, ਨਾ ਕੋਈ ਕੱਲ੍ਹ ਆਇਆ ਨਾ ਕੋਈ ਪਰਸੋਂ ਆਇਆ। ਆਪਣੇ ਜਿਹੜੇ ਪਿਆਰ ਵਾਲੇ ਆ, ਜਿਹੜੇ ਸਾਡੇ ਵਾਲਾ ਲਾਣਾ ਸਾਡੇ ਵਾਲੇ ਜਿਹੜੇ ਸੁਣਨ ਸੁਣਨ ਵਾਲੇ ਆ, ਇਹਨਾਂ ਨੂੰ ਸਵਾਲ ਕੋਈ ਹੁੰਦਾ ਹੀ ਨਹੀਂ, ਇਹ ਕਹਿੰਦੇ ਤਾਂ ਸੁਣਦੇ ਹੀ ਆ, ਸਾਨੂੰ ਪਤਾ ਹੀ ਆ ਸਾਰਾ, ਸਾਡੇ ਵਾਲੇ ਨਹੀਂ ਕੋਈ ਸਵਾਲ ਕਰਦੇ, ਉਹ ਤਾਂ ਕਹਿੰਦੇ ਬਸ ਜਿੱਦਾਂ ਕਹਿਣਾ ਠੀਕ ਹੀ ਹੈ ਸਾਰਾ ਕੁਝ, ਉਹਨਾਂ ਨੂੰ ਕੋਈ ਸਵਾਲ, ਉਹ ਤਾਂ ਫਤਿਹ ਬੁਲਾ ਲਈ, ਮਿਲ ਲਿਆ, ਬਹਿ ਗਏ, ਸਤਿਸੰਗ ਕਰ ਲਿਆ, ਪ੍ਰਸ਼ਾਦਾ ਪਾਣੀ ਛਕ ਲਿਆ, ਭਾਵੇਂ ਤੁਰਦੇ ਰਹੋ ਭਾਵੇਂ ਬੈਠੇ ਰਹੋ, ਇੱਦਾਂ ਹੀ ਆਨੰਦ ਹੀ ਆਨੰਦ ਹੈ। ਉਹ ਅੰਡਰਸਟੈਂਡਿੰਗ ਹੈ ਨਾ, ਸਾਰਾ ਕੁਝ ਸਮਝਦੇ ਹੈ, ਉਹ ਲਗਾਤਾਰ ਤਾਂ ਉਹਨਾਂ 'ਚ ਸੁਣਦੇ ਹੈ, ਇੱਕ ਦੀਵਾਨ ਵੀ ਮਿਸ ਨਹੀਂ ਹੁੰਦਾ, ਉਹਨਾਂ ਦੇ ਅੰਦਰ ਡਾਊਟ ਕੋਈ ਆਉਂਦਾ ਹੀ ਨਹੀਂ, ਜਿਹੜੇ ਸਾਰੇ ਸਾਰੇ ਦੀਵਾਨ ਸੁਣਦੇ ਉਹਨਾਂ ਦੇ ਅੰਦਰ ਸਵਾਲ ਆਉਂਦਾ ਹੀ ਨਹੀਂ। ਪਰ ਫਿਰ ਵੀ ਜੇ ਕਿਸੇ ਦੇ ਅੰਦਰ ਕੋਈ ਸਵਾਲ ਹੁੰਦਾ ਹੈ, ਲਿਖ ਕੇ ਰੱਖਿਆ ਕਰੋ। ਅਤੇ ਜਦੋਂ ਮੈਂ ਤੁਹਾਨੂੰ ਇੱਥੇ ਦੀਵਾਨ ਆਪਾਂ ਰੱਖੀਏ, ਦੋ ਦਿਨ ਮੈਂ ਖਾਲੀ ਰੱਖਦਾ ਹੁੰਦਾ ਹਮੇਸ਼ਾ, ਪਹਿਲਾਂ ਆ ਕੇ ਟਾਈਮ ਕੱਢ ਕੇ। ਹੁਣ ਜੇ ਤੁਹਾਡੇ 'ਚ ਕੋਈ ਬੰਦਾ ਕਹੇ ਵੀ ਮੈਂ ਹੁਣ ਛੁੱਟੀ ਕਿੱਥੇ ਕਰਾਂ, ਮੈਨੂੰ ਵੀਕਐਂਡ 'ਤੇ ਛੁੱਟੀ ਹੁੰਦੀ, ਮੈਂ ਟਾਈਮ ਕਿੱਥੇ ਕੱਢਣਾ, ਫਿਰ ਤੂੰ ਆਪਣੇ ਸਵਾਲ ਆਪਣੇ ਕੋਲ ਹੀ ਰੱਖ, ਇੰਨਾ ਕੀ ਤੈਨੂੰ ਸ਼ੌਂਕ ਹੈ। ਮੈਨੂੰ, ਮੈਂ ਪਿਛਲੀ ਵਾਰੀ ਕਿਹਾ, ਮੈਂ ਕਿਹਾ ਉੱਥੇ ਅੰਮ੍ਰਿਤ ਸੰਚਾਰ ਹੋਣਾ ਅਤੇ ਆਇਓ ਛਕ ਲਿਓ, ਉਹ ਕਹਿੰਦਾ ਮੈਂ ਛੁੱਟੀ ਨਹੀਂ ਕਰ ਸਕਦਾ। ਮੈਂ ਕਿਹਾ ਫਿਰ ਤਾਂ ਤੂੰ ਰਹਿ ਨਹੀਂ ਦੇ, ਜੇ ਤੇਰੇ 'ਚ ਇੰਨੀ ਹਿੰਮਤ ਨਹੀਂ, ਤੂੰ ਔਖਾ ਸੌਖਾ, ਜੇ ਤੇਰੇ ਅੰਦਰ ਪਿਆਰ ਹੈ ਤਾਂ ਟਾਈਮ 'ਚੋਂ ਟਾਈਮ ਕੱਢ ਲੈ, ਉੱਥੇ ਓਵਰ ਟਾਈਮ ਲਾ ਲਾ ਵੀ ਮੈਂ ਅੱਧਾ ਘੰਟਾ ਘੰਟਾ ਮੈਨੂੰ ਚਾਹੀਦਾ, ਅਤੇ ਫਿਰ ਕਰੋ ਕੋਸ਼ਿਸ਼। ਜੇ ਕੋਈ ਸ਼ੌਂਕ ਰੱਖਦੇ ਹਾਂ, ਜੇ ਇੰਟਰਸਟ ਹੈ, ਜੇ ਲਗਨ ਹੈ, ਫਿਰ ਕਰੀਏ। ਅਤੇ ਪਰਿਵਾਰਾਂ ਦਾ ਧੰਨਵਾਦ ਜਿਹਨਾਂ ਲੰਗਰ ਪ੍ਰਸ਼ਾਦੇ 'ਚ ਸੇਵਾ ਕੀਤੀ, ਰਲ ਕੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਕੱਲ੍ਹ ਦੇ ਦੀਵਾਨ 'ਚ ਸਾਰੇ ਦਰਸ਼ਨ ਕਰਦੇ ਹਾਂ ਜੀ। ਦੀਵਾਨ ਦਾ ਸਮਾਂ 11:30 ਵਜੇ ਸ਼ੁਰੂ ਹੋ ਜਾ, 11:00 ਵਜੇ ਸ਼ੁਰੂ ਕਰ ਲਾਂਗੇ, 11:30 ਵਜੇ ਤੱਕ ਮੈਂ ਸ਼ੁਰੂ ਕਰ ਲਾਂਗਾ, ਆਪਾਂ 2 ਵਜੇ ਤੱਕ ਕੱਲ੍ਹ ਦੀਵਾਨ ਹੋਏਗਾ। ਸਾਰੇ ਆਇਓ ਅਤੇ ਵੇਲੇ ਨਾਲ ਆਇਓ ਭਾਈ, ਲੇਟ ਨਾ ਆਇਓ, ਪਹਿਲਾਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਬਹਿ ਜਾਇਓ, ਕਿਰਪਾ ਕਰਕੇ ਵੇਲੇ ਨਾਲ ਬੈਠ ਕੇ ਆਪਾਂ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰੀਏ। ਗੱਜ ਕੇ ਆਨੰਦ ਸਾਹਿਬ ਦੇ ਵਿੱਚ ਬੋਲੋ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
सगल समग्री तुम्हारे नानक दास अरदास एक ओवंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुर ते अमरदास रामदास हुई सहाय हरजन हर गोबिंद नो सिमराओ श्री हर राय श्री हर कृष्ण ध्याई है जिस रिठे सब दुख जाए तेग बहादुर सिमरे है करना उन्हें दया वह ताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहिया की जोत श्री गुरु ग्रंथ साहिब जी दे पाठ दी दर दा ध्यान करके बोलो जी पंजां प्यारियां चौहां साहिबजादियां चालियां मुक्तियां हठियां जपियां तपियां जिन्हां नाम जपिया बन छकिया देख चलाई ते गवाही देखण डिट कीता तना प्यारियां सचारियां दी कमाई दा ध्यान करके खालसा जी बोलो जी ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸਿਸ ਦਿੱਤੇ ਬੰਦ ਬੰਦ ਕਟਾਏ ਖੁੱਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਿੱਖ ਲਰਨਿੰਗ ਸੈਂਟਰ ਵਿਖੇ ਦੋ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਰੱਖਿਆ ਗਿਆ ਅੱਜ ਪਹਿਲੇ ਦਿਨ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਦਰੋਂ ਘਰੋਂ ਵਰੋ ਸਾਹਿਬ ਜਥਿਆਂ ਵੱਲੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਕੀਤਾ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਲੰਗਰਾਂ ਵਿੱਚ ਸੇਵਾ ਕੀਤੀ ਸਤਿਗੁਰੂ ਜੀ ਗੁਰਮਤਿ ਅਨੁਸਾਰ ਸੇਵਕ ਪਰਿਵਾਰਾਂ ਦੀਆਂ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਨਰਿੰਦਰ ਸਿੰਘ ਭਾਈ ਪਰਮਿੰਦਰ ਸਿੰਘ ਭਾਈ ਹਰਜਿੰਦਰ ਸਿੰਘ ਭਾਈ ਰਣਜੀਤ ਸਿੰਘ ਭਾਈ ਗੁਰਮੀਤ ਸਿੰਘ ਭਾਈ ਰਵਿੰਦਰ ਸਿੰਘ ਭਾਈ ਲਖਵਿੰਦਰ ਸਿੰਘ ਭਾਈ ਸੁਵਿੰਦਰ ਸਿੰਘ ਭਾਈ ਨਰਿੰਦਰ ਸਿੰਘ ਗੁਪਤ ਪਰਿਵਾਰ ਸੱਚੇ ਪਾਤਸ਼ਾਹ ਜੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਗੁਰਮਤਿ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸਾਰੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਦੋਹਰਾ ਆ ਗਿਆ ਭਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚੋ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਸੋ ਕਹੋ ਟਲ ਗੁਰ ਸੇਵੀਏ ਐਨਸ ਸਹਿਜ ਸੁਭਾਏ ਦਰਸ਼ਨ ਜਨਮ ਮਰਨ ਦੁਖ ਜਾਹੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਤ ਗਰਭ ਮੈਂ ਆਪਣ ਸਿਮਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤਿੰਨ ਚਾਰ ਸੇਵਾਦਾਰਾਂ ਨੂੰ ਬੇਨਤੀ ਕਿ ਉਹ ਕੜਾ ਪ੍ਰਸ਼ਾਦ ਵਰਤਾਉਣਾ